ਸਤਨਾਮ ਸ੍ਰੀ ਕਾਰੋਬਾਰ ਸੰਕੋਚ ਦੇ ਵਿੱਚ ਦੂਰ ਦਰਾਜ ਤੋਂ ਆਪ ਗੁਰੂ ਦੇ ਦਰ ਜਿਸ ਨੂੰ ਸਤਸੰਗ ਕਹਿੰਦੇ ਨੇ ਉਹ ਆਪ ਨੂੰ ਪ੍ਰਾਪਤ ਹੋਇਆ। ਸ਼ਰਧਾ ਦੇ ਨਾਲ ਜਦ ਅਸੀਂ ਇਸ ਥਾਂ ਤੇ ਆਉਂਦੇ ਹਾਂ ਤਾਂ ਬੜਾ ਭਾਰਾ ਸਾਨੂੰ ਫਲ ਪ੍ਰਾਪਤ ਹੁੰਦਾ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਸੰਸਾਰ ਦੇ ਅੰਦਰ ਬਹੁਤ ਸਾਰੇ ਆਚਾਰੀਆ ਆਏ, ਬਹੁਤ ਰਿਸ਼ੀ ਮੁਨੀ ਆਏ, ਪੈਗੰਬਰ ਆਏ, ਪੀਰ ਆਏ, ਅਵਤਾਰ ਆਏ, ਬ੍ਰਿਅੰਤ ਫਿਲਾਸਫਰ ਆਏ। ਪਰਮੇਸ਼ਰ ਦਾ ਜੋ ਰਸਤਾ ਸੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਉਲੀਕਿਆ। ਬਹੁਤ ਕਠਿਨ ਸੀ, ਤਪ ਕਰਨੇ ਪੈਂਦੇ ਸੀ, ਬਹੁਤ ਸਾਧਨ ਕਰਨੇ ਪੈਂਦੇ ਸੀ, ਕਈ ਕਿਸਮ ਦੇ ਯੋਗ ਸੀਗੇ। ਉਹ ਕਲਯੁੱਗ ਦੇ ਅੰਦਰ ਬਹੁਤ ਔਖੇ ਹੋ ਗਏ ਸੀ ਕਿਉਂਕਿ ਪਹਿਲੇ ਜ਼ਮਾਨਿਆਂ ਦੇ ਲੋਕਾਂ ਦੇ ਸਰੀਰ ਵੀ ਤਕੜੇ, ਵਿਚਾਰ ਸੋਚੇ ਸੀ, ਆਚਾਰ ਸੋਚਿਆ ਸੀ, ਖੁਰਾਕ ਸਹੀ ਸੀ, ਉਹਦੇ ਕਰਕੇ ਵੱਡੇ ਵੱਡੇ ਸਾਧਨ ਕਰ ਲੈਂਦੇ ਸੀ, ਟਾਈਮ ਬਹੁਤ ਸੀਗਾ ਸਭ ਦੇ ਕੋਲ। ਲੇਕਿਨ ਕਲਯੁੱਗ ਦਾ ਮਨੁੱਖ ਜੋ ਹੈ ਇਹਦੇ ਵਿਚਾਰ ਵੀ ਬਹੁਤ ਪਤਲੇ ਨੇ, ਆਚਾਰ ਬਹੁਤ ਡਾਵਾਂ ਡੋਲ ਹੈ, ਸਰੀਰ ਵੀ ਬਹੁਤਾ ਤਕੜਾ ਨਹੀਂ ਹੈ ਤੇ ਉਹਨਾਂ ਚੀਜ਼ਾਂ ਦੀ ਪ੍ਰਾਣਾਯਾਮ ਵਗੈਰਾ ਦੀ ਚਾਰ ਨਹੀਂ ਚੱਲ ਸਕਦਾ। ਸੋ ਇਹਨਾਂ ਦੇ ਆਧਾਰ ਵਾਸਤੇ ਗੁਰੂ ਬਾਬਾ ਮਹਾਰਾਜ ਜੀ ਨੇ ਬਹੁਤ ਹੀ ਸੁਖੈਨ ਰਾਹ, ਬਹੁਤ ਹੀ ਸੁਖਾਲਾ ਰਸਤਾ, ਬਾਲ ਬੱਚਿਆਂ ਨੂੰ ਪਾਲਦਾ ਹੋਇਆ, ਨੌਕਰੀਆਂ ਚਾਕਰੀਆਂ ਕਰਦਾ ਹੋਇਆ ਫੇਰ ਵੀ ਆਪਣਾ ਉਧਾਰ ਕਰ ਸਕਦਾ। ਸੋ ਦੋ ਚੀਜ਼ਾਂ ਮਹਾਰਾਜ ਜੀ ਨੇ ਰੱਖੀਆਂ ਕਿ ਨਾਮ ਜਪਣਾ ਤੇ ਸੇਵਾ ਕਰਨੀ। ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ, ਬੇਅੰਤ ਦੁੱਖ ਆਦਮੀ ਨੂੰ ਘੇਰ ਕੇ ਰੱਖਦੇ ਨੇ ਜਿਨ੍ਹਾਂ ਦੀ ਗਿਣਤੀ ਬਿਣਤੀ ਨਹੀਂ ਹੈ। ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਇਹ ਕਹੇ ਕਿ ਮੈਂ ਪੂਰੀ ਤਰ੍ਹਾਂ ਸੁਖੀ ਹਾਂ ਸਿਵਾਏ ਬ੍ਰਹਮ ਗਿਆਨੀ ਤੇ। ਮਹਾਰਾਜ ਕਹਿੰਦੇ ਆ ਤਾਂ ਸੰਸਾਰ ਦੁੱਖਾਂ ਨਾਲ ਭਰਿਆ ਪਿਆ, ਲੇਕਿਨ ਮਹਾਰਾਜ ਜੀ ਨੇ ਇਹ ਨਿਰਾਸ਼ਤਾ ਚ ਨਹੀਂ ਸਾਨੂੰ ਲੈ ਕੇ ਗਏ ਕਿ ਇਹਨਾਂ ਦੁੱਖਾਂ ਦਾ ਕੋਈ ਇਲਾਜ ਨਹੀਂ ਹੈ। ਮਹਾਤਮਾ ਬੁੱਧ ਨੇ ਇਹ ਕਿਹਾ ਵੀ ਸੰਸਾਰ ਦੁੱਖਾਂ ਦਾ ਘਰ ਹੈ, ਇਹਨੂੰ ਤਿਆਗ ਦੇਣਾ ਚਾਹੀਦਾ। ਮਹਾਰਾਜ ਕਹਿੰਦੇ ਤਿਆਗ ਕੇ ਕਿੱਥੇ ਜਾਓਗੇ? ਕੋਈ ਥਾਂ ਹੈ ਜਿੱਥੇ ਤਿਆਗ ਕੇ ਜਾਓਗੇ? ਰੋਟੀ ਦੀ ਲੋੜ ਪੈਣੀ ਹੈ, ਕੱਪੜੇ ਦੀ ਪੈਣੀ ਹੈ, ਰਹਿਣ ਨੂੰ ਥਾਂ ਚਾਹੀਦਾ। ਇਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਜਿਸ ਤਰ੍ਹਾਂ ਇੱਕ ਪਹਿਲਵਾਨ ਘੋਲ ਕਰਦਾ, ਇਸ ਤਰ੍ਹਾਂ ਜ਼ਿੰਦਗੀ ਦਾ ਚੈਲੰਜ ਐਕਸੈਪਟ ਕਰੋ, ਘੋਲ ਕਰਨਾ। ਉਹਦੇ ਵਿੱਚ ਦੋ ਚੀਜ਼ਾਂ ਰੱਖਣੀਆਂ, ਇੱਕ ਨਾਮ ਤੇ ਇੱਕ ਸੇਵਾ। ਦੋਹਾਂ ਦਾ ਬਹੁਤ ਬੜਾ ਮਹਾਤਮ ਗੁਰੂ ਘਰ ਦੇ ਅੰਦਰ ਫਰਮਾਨ ਕੀਤਾ।
ਨਾਮ ਜਪੀਏ Yeah.
ਆਤਮਾ ਕਰਨੂੰ ਪਰਮੇਸ਼ੁਰ ਦਾ ਨਾਮ ਸਮਰੱਥ ਹੈ। ਇੱਥੇ ਵੀ ਸੇਵਾ ਮਾਣ ਪ੍ਰਾਪਤ ਹੁੰਦਾ ਹੈ ਤੇ ਦਰਗਾਹ ਵਿੱਚ ਵੀ ਧੰਨ ਧੰਨ ਹੁੰਦੀ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਬਾਹੋ ਲਡਾਈਏ। ਸੇਵਾ ਤੇ ਸਿਮਰਨ ਇਸ ਤਰ੍ਹਾਂ ਨੇ ਜਿਵੇਂ ਕਿਸੇ ਦੇ ਧਾਨ ਸੁੱਕ ਜਾਣ, ਜਿਵੇਂ ਹੁਣ ਸੁੱਕ ਰਹੇ ਨੇ। ਇੱਕ ਟਿਊਬਵੈਲ ਦਾ ਪਾਣੀ ਦੋ ਤੇ ਉਹ ਤੇੜਾਂ ਫੜ ਜਾਂਦੀਆਂ, ਉਹ ਤੇੜਾਂ ਦੇ ਵਿੱਚ ਇਹ ਨਹੀਂ ਲੰਘਦਾ। ਪਰ ਜੇ ਦੋ ਦੇ ਦੋ ਨਾਲ ਨਹਿਰ ਵੀ ਕੱਟ ਦੋ, ਉਹ ਤੇੜਾਂ ਦੇ ਉੱਤੇ ਦੀ ਹੋ ਕੇ ਪਾਣੀ ਸਾਰੇ ਖੇਤ ਨੂੰ ਸਿੰਜ ਦੇਗਾ। ਇਸੇ ਤਰ੍ਹਾਂ ਦੇ ਨਾਲ ਸਾਡੀ ਉਮਰ ਬੜੀ ਥੋੜੀ ਹੈ, ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਕਾਲ ਦਾ ਗਲੇਲਾ ਵੱਜ ਜਾਣਾ। ਦੋ ਹਾਲਤ ਜਦ ਅਸੀਂ ਜੋੜ ਦਾਂਗੇ ਤਾਂ ਸਾਡਾ ਜੋ ਮੰਤਵ ਹੈ, ਜਿਸ ਕੰਮ ਨੂੰ ਅਸੀਂ ਸੰਸਾਰ ਚ ਆਏ ਹਾਂ, ਉਹਦੀ ਪ੍ਰਾਪਤੀ ਬਹੁਤ ਛੇਤੀ ਹੋ ਜਾਏਗੀ। ਐਸੀਆਂ ਬੇਅੰਤ ਮਸਾਲਾਂ ਗੁਰੂ ਕਰਦੇ ਅੰਦਰ ਨੇ। ਸੇਵਾ ਕਰਨ ਵਾਲਿਆਂ ਦਾ ਨਾਂ ਇਤਿਹਾਸ ਵਿੱਚ ਆਉਂਦਾ, ਸਾਨੂੰ ਪ੍ਰੇਰਣਾ ਦਿੰਦਾ ਹੈ ਉਹ ਕਿ ਅਸੀਂ ਵੀ ਸੇਵਾ ਕਰੀਏ। ਨਾਮ ਜਪਣ ਵਾਲਿਆਂ ਦੀ ਵਡਿਆਈ ਮਹਿਮਾ ਗੁਰੂ ਘਰ ਦੇ ਅੰਦਰ ਸਾਰੀ ਦੁਨੀਆਂ ਦੇ ਇਤਿਹਾਸਾਂ ਵਿੱਚ ਆਉਂਦੀ ਹੈ, ਧਾਰਮਿਕ ਇਤਿਹਾਸ। ਗੁਰੂ ਅਮਰਦਾਸ ਮਹਾਰਾਜ ਜਦੋਂ ਆਪ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਚਰਨ ਸ਼ਰਨੀ ਸੀ ਆਏ ਤੇ ਬਾਬਾ ਅਮਰਦਾਸ ਜੀ ਆਪ ਨੂੰ ਆਖਿਆ ਜਾਂਦਾ ਸੀ। ਬੜਾ ਸੋਹਣਾ ਸੁਭਾਅ ਸੀ ਆਪਦਾ, ਮਿੱਠ ਬੋਲੜੇ ਸੀ, ਸਾਰਿਆਂ ਨਾਲ ਮਿਲ ਵਰਤਨ ਰੱਖਦੇ ਸੀ, ਸਾਰੀਆਂ ਚੰਗਿਆਈਆਂ ਆਪ ਵਿੱਚ ਸਨ। ਨਾ ਕਿਸੇ ਦੀ ਨਿੰਦਿਆ ਕਰਦੇ ਸੀ, ਨਾ ਚੁਗਲੀ ਕਰਦੇ ਸੀ, ਨਾ ਈਰਖਾ ਕਰਦੇ ਸੀ, ਨਾ ਝੂਠ ਬੋਲਦੇ ਸੀ। ਜਿੰਨਾ ਕੁ ਸਰਦਾ ਸੀ ਇੱਥੋਂ ਦਾਨ ਦਿੰਦੇ ਸੀ ਤੇ ਇੱਕ ਮਾਲਾ ਰੋਜ਼ ਖੋੜਸ ਮੰਤਰ ਦੀ ਇੱਕ ਪੱਕੀ ਮਾਲਾ ਰੋਜ਼ ਫੇਰਿਆ ਕਰਦੇ ਸੀ। ਉਹ ਮੰਤਰ ਜਿਸ ਨੂੰ ਜਪ ਕੇ ਧਰੂਮ ਪਰਮੇਸ਼ਰ ਨੂੰ ਮਿਲਿਆ ਸੀ, ਲੇਕਿਨ ਇਹ ਮੰਤਰ ਕਿਤੋਂ ਸੁਣਿਆ ਸੁਣਾਇਆ ਬਾਬਾ ਜੀ ਨੇ ਜਪਣਾ ਸ਼ੁਰੂ ਕਰਤਾ ਸੀ, ਕਿਸੇ ਤੋਂ ਲਿਆ ਨਹੀਂ ਸੀ ਮੰਤਰ। ਸੋ ਬੜੇ ਚੰਗੇ ਸੀ, ਦੂਸਰੇ ਦੇ ਉੱਤੇ ਬੜਾ ਪ੍ਰਭਾਵ ਪੈਂਦਾ ਸੀ ਤੇ ਆਪ ਗੰਗਾ ਦੇ ਇਸ਼ਨਾਨ ਨੂੰ ਜਾਇਆ ਕਰਦੇ ਸੀ। ਉਹਨਾਂ ਦਿਨਾਂ ਵਿੱਚ ਤੇ ਅੱਜ ਦੇ ਦਿਨਾਂ 'ਚ ਬਹੁਤ ਫਰਕ ਹੈ, ਸੋਚ ਇਹ ਨਹੀਂ ਸਕਦੇ ਅਸੀਂ, ਕਿਉਂਕਿ ਸਮੇਂ ਬਦਲ ਜਾਂਦੇ ਨੇ, ਪਹਿਲੀਆਂ ਚੀਜ਼ਾਂ ਯਾਦ ਰਹਿ ਜਾਂਦੀਆਂ। ਜਿਸ ਤਰ੍ਹਾਂ ਤੁਹਾਡਾ ਸ਼ਹਿਰ ਹੈ ਰਾਜਪੁਰਾ, 1940 'ਚ ਇੱਕ ਨਿੱਕਾ ਜਿਹਾ ਬਾਜ਼ਾਰ ਸੀ, ਛੋਟਾ ਜਿਹਾ ਸਟੇਸ਼ਨ ਹੈ, ਜਿਹਨੇ ਜਦ ਦੇਖਣ ਤੋਂ ਬਾਅਦ ਹੁਣ ਦੇਖਿਆ ਉਹਨੂੰ ਪਤਾ ਲੱਗਦਾ ਵੀ ਇਹ ਕੀ ਹੋ ਗਿਆ। ਰਾਜਪੁਰਾ ਬਹੁਤ ਫੈਲ ਗਿਆ ਮੀਲਾਂ ਤੱਕ। ਇਸੇ ਤਰ੍ਹਾਂ ਦੇ ਨਾਲ ਉਹ ਸਾਧਨ ਜਿਹੜੇ ਸੀ ਉਸ ਵੇਲੇ ਦੇ ਜੰਗਲ ਖੜੇ ਹੋਇਆ ਕਰਦੇ ਸੀ ਤੇ ਜਦੋਂ ਕੋਈ ਤੀਰਥ ਯਾਤਰਾ ਨੂੰ ਜਾਂਦਾ ਬੜਾ ਭਾਰਾ ਸੰਗ ਬਣਾ ਕੇ ਜਾਂਦੇ ਸੀ, ਮਹੀਨੇ ਲੱਗ ਜਾਂਦੇ ਸੀ, ਜੰਗਲ ਆਇਆ ਕਰਦੇ ਸੀ, ਪਰਿਵਾਰ ਸਾਰਾ ਇਕੱਠਾ ਹੋ ਕੇ, ਰਿਸ਼ਤੇਦਾਰ ਇਕੱਠੇ ਹੋ ਕੇ ਰੋ ਕੇ ਵਿਛੜਿਆ ਕਰਦੇ ਸੀ, ਪਤਾ ਨਹੀਂ ਇਸ ਦਾ ਮਿਲਾਪ ਸਾਡੇ ਨਾਲ ਹੋਵੇਗਾ ਜਾਂ ਨਾ ਹੋਵੇ। ਸੋ ਐਸਾ ਕਠਨ ਸੀ ਇਹ, ਲੇਕਿਨ ਫਲ ਕਿੰਨਾ ਕੁ ਹੁੰਦਾ ਹੈ। ਮਹਾਰਾਜ ਕਹਿੰਦੇ ਫਲ ਦੀ ਵਿਚਾਰ ਦੁਨੀਆ ਨਹੀਂ ਕਰਦੀ, ਬਿਰਲੇ ਪੁਰਸ਼ ਨੇ ਜੋ ਕੰਮ ਕਰਨ ਤੋਂ ਪਹਿਲਾਂ ਇਹ ਸੋਚਦੇ ਨੇ ਵੀ ਇਹਦਾ ਫਲ ਕਿੰਨਾ ਕੁ ਹੋਏ। ਤੀਰਥ ਦਾ ਫਲ ਸਾਡੀ ਨਿਗਾਹ ਦੇ ਵਿੱਚ ਬਹੁਤ ਜ਼ਿਆਦਾ ਹੈ, ਲੇਕਿਨ ਮਹਾਰਾਜ ਅਨੁਭਵੀ ਮਹਾਂਪੁਰਸ਼ ਫਰਮਾਨ ਕਰਦੇ ਹੈ ਕਿ ਤੀਰਥ ਕੀ ਹੈ, ਏਕ ਫਲ, ਇੱਕ ਫਲ ਪ੍ਰਾਪਤ ਹੁੰਦਾ ਤੀਰਥ ਕਰਨ ਨਾਲ। ਸੰਤ ਮਿਲੇ ਫਲ ਚਾਰ, ਜੇ ਸੰਤਾਂ ਦੇ ਨਾਲ ਮਿਲਾਪ ਹੋਵੇ, ਸੰਤਾਂ ਨੂੰ ਮਿਲਦੇ ਹੋ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਚਾਰ ਫਲ ਮਿਲਦੇ ਨੇ, ਧਰਮ ਅਰਥ ਕਾਮ ਮੋਖ। ਧਰਮ ਦਾ ਜੀਵਨ ਪ੍ਰਾਪਤ ਹੋ ਜਾਂਦਾ ਤਾਂ ਧਰਮ ਦੇ ਜੀਵਨ ਤੋਂ ਛੁਟਕਾਰਾ ਹੋ ਜਾਂਦਾ, ਕਾਮਨਾ ਸਾਰੀਆਂ ਪੂਰੀਆਂ ਹੋਣ ਲੱਗ ਜਾਂਦੀਆਂ ਨੇ। ਪ੍ਰਭ ਕਹਿ ਸਿਮਰਨ ਪੂਰਨ ਆਸਾ, ਆਸਾ ਪੂਰੀਆਂ ਹੋ ਜਾਂਦੀਆਂ। ਪੈਸਾ ਟਕਾ ਬਰਕਤ ਪੈ ਜਾਂਦੀ ਹੈ, ਉਹਦੇ ਬਾਅਦ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਚਾਰ ਫਲ ਸੰਤਾਂ ਨੂੰ ਮਿਲ ਕੇ ਮਿਲਦੇ, ਤੀਰਥ ਕੀ ਹੈ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਜੇ ਗੁਰੂ ਮਿਲ ਜਾਵੇ ਤਾਂ ਫਲਾਂ ਦੀ ਕੋਈ ਗਿਣਤੀ ਨਹੀਂ ਰਹਿੰਦੀ। ਸੋ ਤੀਰਥ ਕਰਨ ਜਾਇਆ ਕਰਦੇ ਸੀ ਆਪ। 21ਵੀਂ ਵਾਰੀ ਜਦ ਆਪ ਗਏ, ਵੱਡੀ ਉਮਰ ਆਪ ਦੀ ਹੋਈ ਹੋਈ ਹੈ, 70 ਸਾਲ ਦੇ ਕਰੀਬ ਹੈ, ਬੜੀ ਭਾਰੀ ਹਿੰਮਤ ਕਰੀ ਹੈ, ਪੈਦਲ ਚੱਲਦੇ ਨੇ ਤੇ ਉਹ ਸਾਂ ਦੇ ਉੱਤੇ ਜਾਂਦੇ ਜਾਂਦੇ ਇੱਕ ਪ੍ਰੇਮੀ ਦੇ ਨਾਲ ਆਪ ਦਾ ਮਿਲਾਪ ਹੋ ਗਿਆ। ਉਹ ਬ੍ਰਹਮਚਾਰੀ ਸੀ, ਉਸਨੇ ਦੇਖਿਆ ਵੀ ਇਹ ਤਾਂ ਬੜੇ ਭਲੇ ਪੁਰਸ਼ ਨੇ, ਵੰਡ ਕੇ ਖਾਂਦੇ ਨੇ, ਇਕੱਲੇ ਨਹੀਂ ਖਾਂਦੇ, ਮਿੱਠ ਬੋਲਣੇ ਨੇ, ਆਪ ਭੁੰਜੇ ਸੌ ਜਾਣਗੇ, ਦੂਸਰੇ ਨੂੰ ਕੱਪੜਾ ਆਪਣਾ ਵਿਛਾ ਦੇਣਗੇ ਵੀ ਤੂੰ ਇਹਦੇ ਪੈ, ਮੈਂ ਹੇਠਾਂ ਪੈ ਜਾਂਦਾ। ਉਹ ਬਹੁਤ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਜੀ ਦੇ ਗੁਣਾਂ ਤੇ ਫੇਰ ਦੇਖਣਾ ਅੰਮ੍ਰਿਤ ਵੇਲੇ ਆਪ ਜਾਗਦੇ ਨੇ, ਜਾਗ ਕੇ ਫੇਰ ਖੋੜਸ ਮੰਤਰ ਦੀ ਇੱਕ ਮਾਲਾ ਰੋਜ਼ ਕਰਦੇ ਨੇ। ਬੜਾ ਪ੍ਰਸੰਨ ਹੋਇਆ, ਇਸ਼ਨਾਨ ਵੀ ਨਾਲ ਕਰਿਆ, ਮੁੜਦਾ ਹੋਇਆ ਵੀ ਨਾਲ ਆ ਗਿਆ ਤੇ ਅੱਜ ਬਾਸਰਪੁਰ ਮਹਾਰਾਜ ਦੇ ਨਜ਼ਰ ਆਇਆ ਹੋਇਆ। ਉੱਥੇ ਅਚਾਨਕ ਇਹ ਗੱਲਾਂ ਚੱਲ ਪਈਆਂ, ਕਹਿਣ ਲੱਗੇ ਬਾਬਾ ਅਮਰਦਾਸ ਜੀ ਇਹ ਤੁਹਾਡੇ ਦੇ ਵਿੱਚ ਗੁਣਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ, ਇੰਨੇ ਗੁਣ, ਤੁਹਾਡਾ ਕੋਈ ਜੋ ਗੁਰੂ ਹੈ ਉਹ ਬਹੁਤ ਪੁੱਜਿਆ ਹੋਇਆ ਪਰਮੇਸ਼ਰ ਦਾ ਰੂਪ ਹੋਣਾ, ਤੇ ਆਪਨੇ ਕਦੇ ਜ਼ਿਕਰ ਨਹੀਂ ਕਰਿਆ। ਇੰਨਾ ਸੁਣਦੀ ਸਾਰ ਬਾਬਾ ਜੀ ਦੇ ਨੇਤਰਾਂ ਜਲ ਆ ਗਿਆ, ਹੈਰਾਨ ਹੋ ਗਿਆ ਕਿ ਸ਼ਾਇਦ ਇਹਨਾਂ ਦੇ ਗੁਰੂ ਪਰਦਾ ਕਰਕੇ ਜੋਤ ਵਿੱਚ ਸਮਾ ਕੇ ਸਰੀਰ ਛੱਡ ਗਏ। ਕਾਫੀ ਦੇਰ ਤੋਂ ਬਾਅਦ ਬਾਬਾ ਜੀ ਬੋਲੇ, ਕਹਿਣ ਲੱਗੇ ਬ੍ਰਹਮਚਾਰੀ ਜੀ ਮੈਂ ਕੀ ਦੱਸਾਂ, ਤਾਂ ਜਿਹੜਾ ਮੇਰਾ ਤੀਰਥ ਉੱਤੇ ਜਾਣਾ ਹੈ ਉਹ ਇਸ ਕਰਕੇ ਹੀ ਸੀ ਕਿ ਮੈਂ ਕੋਈ ਸਮਰੱਥ ਮਹਾਂਪੁਰਸ਼ ਹੋਣਾ ਜਿਹੜਾ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦੇ, ਕਿਉਂਕਿ ਗੁਰੂ ਦੇ ਉੱਤੇ ਜਿੰਨੀ ਦੇਰ ਤੱਕ ਨਿਸ਼ਾ ਨਹੀਂ ਹੁੰਦੀ ਗੁਰੂ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਕਰਦਾ, ਤੇ ਨਿਸ਼ਾ ਦੇ ਬਗੈਰ ਕੋਈ ਗੁਰੂ ਕੰਮ ਨਹੀਂ ਹੋਇਆ ਕਰਦਾ, ਖਿੱਚ ਦੇ ਬਗੈਰ ਪਤੀ ਕਿਸੇ ਕੰਮ ਦਾ ਨਹੀਂ ਹੋਇਆ ਕਰਦਾ। ਸੋ ਮੈਂ ਗਿਆ, ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੇ ਸਤਸੰਗ ਕੀਤੇ ਨੇ, ਕਹਿਣ ਕਹਿਣ ਵਾਲੇ ਤਾਂ ਮੈਨੂੰ ਬਹੁਤ ਮਿਲੇ ਨੇ, ਲੇਕਿਨ ਰਹਿਤ ਵਾਲਾ ਨਹੀਂ ਮਿਲਿਆ, ਉਹ ਨਹੀਂ ਮਿਲਿਆ ਜਿਹੜਾ ਮੇਰੇ ਅੰਦਰ ਖਿੱਚ ਪਾ ਦੇਵੇ, ਮੈਨੂੰ ਆਪਣਾ ਬਣਾ ਲਵੇ। ਮੈਂ ਆਪਣਾ ਦਿਲ ਲਈ ਫਿਰਦਾ, ਆਪਣਾ ਤਨ ਲਈ ਫਿਰਦਾ, ਮਨ ਲਈ ਫਿਰਦਾ, ਧਨ ਲਈ ਫਿਰਦਾ, ਮੈਂ ਸਾਰਾ ਅਰਪਣ ਕਰਾਂ ਉਸ ਦੇ ਜੇ ਮੈਨੂੰ ਪੂਰਾ ਗੁਰੂ ਮਿਲ ਜਾਵੇ, ਕਿਉਂਕਿ ਅਜੇ ਤੱਕ ਮੈਨੂੰ ਕਿਸੇ ਪੂਰੇ ਗੁਰੂ ਦੇ ਦਰਸ਼ਨ ਨਹੀਂ ਹੋਏ। ਪੂਰੇ ਗੁਰੂ ਦੀ ਜੋ ਕਿਰਿਆ ਹੁੰਦੀ ਹੈ ਉਹ ਗਮਤਾ ਤੋਂ ਬਾਹਰ ਹੋਇਆ ਕਰਦੀ ਹੈ, ਉਹਨੂੰ ਅਸੀਂ ਸਮਝ ਨਹੀਂ ਸਕਿਆ ਕਰਦੇ। ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮ ਸਾਰਾ, ਜਿਹਾ ਬੀਜੇ ਸੋ ਲੂਣਾ ਹੈ ਫਲ ਕਰਨ ਸਵਾਲਾ, ਜਿਹੀ ਜੀ ਭਾਵਨਾ ਗੁਰੂ ਤੇ ਆਦਮੀ ਕਰਦਾ ਹੈ ਉਹ ਅਜੇ ਹੀ ਫਲ ਪ੍ਰਾਪਤ ਨੂੰ। ਗੁਰੂ ਅੰਗਦ ਸਾਹਿਬ ਮਹਾਰਾਜ ਬੈਠੇ ਨੇ, ਵੱਡੇ ਵੱਡੇ ਬ੍ਰਹਮ ਗਿਆਨੀ ਗੁਰਸਿੱਖ ਬੈਠੇ ਨੇ, ਭਾਈ ਵਾਲਾ ਜੀ ਬੈਠੇ ਨੇ, ਬਾਬਾ ਬੁੱਢਾ ਜੀ ਬੈਠੇ ਨੇ, ਭਾਈ ਮਨਸੁਖ ਬੈਠੇ ਨੇ, ਫਕੀਰ ਸਿੰਘ ਜੀ ਬੈਠੇ ਨੇ, ਸਧਾਰਨ ਜੀ ਬੈਠੇ ਨੇ ਤੇ ਹੋਰ ਬੇਅੰਤ ਗੁਰਸਿੱਖ ਬੈਠੇ ਨੇ। ਸੁਭਾਵਿਕ ਆਪ ਨੇ ਬਚਨ ਚਲਾਤਾ, ਕਹਿੰਦੇ ਭਾਈ ਵਾਲਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ ਨਵਾਂ ਖੰਡਾਂ ਤੇ ਸੱਤਾਂ ਦੀਪਾਂ ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਤੁਸੀਂ ਨਾਲ ਰਹੇ ਹੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਕੌਤਕ ਦੇਖੇ ਨੇ ਤੇ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਤਾਂ ਪੂਰਨ ਮਹਾਤਮਾ ਸੀਗੇ, ਮਹਾਂਪੁਰਖ ਸੀ। ਮਹਾਰਾਜ ਕਹਿੰਦੇ ਚੰਗਾ ਭਾਈ ਤੂੰ ਮਹਾਂਪੁਰਖ ਹੋਇਆ। ਬਾਬਾ ਬੁੱਢਾ ਜੀ ਤੁਸੀਂ ਕੀ ਸਮਝਦੇ ਰਹੇ? ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋਏ? ਸਾਰਿਆਂ ਨੂੰ ਪੁੱਛਿਆ। ਚਾਰ ਤਰੀਕੇ ਹੋਇਆ ਕਰਦੇ ਨੇ ਗੁਰੂ ਦੇ ਉੱਤੇ ਭਰੋਸੇ ਦੇ। ਪਹਿਲਾ ਹੁੰਦਾ ਮੇਰਾ ਗੁਰੂ ਬਹੁਤ ਚੰਗਾ ਸੰਤ ਹੈ, ਦੂਸਰਾ ਹੁੰਦਾ ਕਿ ਮੇਰਾ ਗੁਰੂ ਸਾਰੇ ਸੰਤਾਂ ਤੋਂ ਚੰਗਾ ਸੰਤ ਹੈ, ਤੀਸਰਾ ਹੁੰਦਾ ਕਿ ਮੇਰਾ ਗੁਰੂ ਜੋ ਹੈ ਉਹ ਪਰਮੇਸ਼ਰ ਵਰਗਾ, ਚੌਥਾ ਹੋਇਆ ਕਰਦਾ ਕਿ ਮੇਰਾ ਗੁਰੂ ਤਾਂ ਆਪ ਹੀ ਪਰਮੇਸ਼ਰ, ਪੂਰਾ ਨਿਸ਼ਚਾ ਹੋਇਆ ਕਰਦਾ। ਸਮੁੰਦਰ ਬਰੋਲ ਸਰੀਰ ਹਮ ਦੇਖਿਆ ਇੱਕ ਬਸਟ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਸੋ ਜਿੰਨਾ ਭਰੋਸਾ ਕਰੇਗਾ ਗੁਰੂ ਦੇ ਉੱਤੇ ਉਨਾ ਹੀ ਫਲ ਪ੍ਰਾਪਤ ਹੁੰਦਾ। ਜਿਹਾ ਬੀਜੈ ਸੋ ਲਾਉਣਾ ਫਲ ਕਰਮ ਸੰਭਾਲਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਐ ਤੇ ਉਹ ਬੇਕਾਲ, ਸੇਵ ਕਦਰਗੇ ਸੁਰਗੁਰੂ ਬੇਮੁਖ ਮੂੰਹ ਕਾਲ। ਪਾਤਸ਼ਾਹ ਤੁਸੀਂ ਕੀ ਸਮਝਦੇ ਰਹੇ? ਗੁਰੂ ਨਾਨਕ ਪਾਤਸ਼ਾਹ ਨੇਤਰਾਂ ਜਲ ਆ ਗਿਆ, ਕਾਫੀ ਦੇਰ ਤੋਂ ਬਾਅਦ ਬੋਲੇ, ਗਲਾ ਰੁਕਿਆ ਹੋਇਆ, ਕਹਿਣ ਲੱਗੇ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਤਾਂ ਆਪ ਪਰਬ੍ਰਹਮ ਪਰਮੇਸ਼ਰ ਮਨੁੱਖ ਦੇ ਜਾਮੇ ਚ ਸੰਸਾਰ ਦੇ ਭਲੇ ਵਾਸਤੇ ਪ੍ਰਗਟ ਹੋਏ ਸੀ। ਸਾਰਿਆਂ ਨੇ ਸੀਸ ਨਵਾ ਤੇ, ਪਾਤਸ਼ਾਹ ਤੁਸੀਂ ਗੁਰੂ ਨਾਨਕ ਨੂੰ ਪਰਮੇਸ਼ਰ ਸਮਝਦੇ ਸੀ ਤੇ ਤੁਸੀਂ ਪਰਮੇਸ਼ਰ ਹੋਏ। ਸੋ ਕਹਿਣ ਲੱਗੇ ਬ੍ਰਹਮਚਾਰੀ ਜੀ ਮੈਨੂੰ ਕੋਈ ਐਸਾ ਗੁਰੂ ਨਹੀਂ ਮਿਲਿਆ ਜਿਹੜਾ ਗੁਰੂ ਮੇਰੀ ਨਿਸ਼ਾ ਕਰਾ ਦੇ, ਕਿਉਂਕਿ ਗੁਰੂ ਉਹ ਹੁੰਦਾ ਹੈ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾ। ਆਹ ਜਿਹੜਾ ਆਪਣਾ ਸਰੀਰ ਹੈ ਨਾ, ਇਹ ਮੈਂ ਨਹੀਂ ਹੈਗਾ, ਇਹ ਮੇਰਾ ਘਰ ਹੈ। 2,15,00,000,000 ਸੈਲੇ ਦੇ ਚ ਲੱਗੇ ਹੋਏ ਨੇ, 72,72,00,000,72,200 ਬਲੱਡ ਚੈਨਲ ਹੈ, ਖੂਨ ਚੱਲਣ ਦੀਆਂ ਨਾਲੀਆਂ ਨਾ ਇਹਦੇ ਉੱਥੇ ਨਿਸ਼ਾਨੀ ਹੈ। ਪੰਚ ਸ਼ਬਦ ਤੁਨ ਘਰ ਤੁਨ ਬਾਜੈ ਸ਼ਬਦ ਨਿਸ਼ਾਨ, ਸ੍ਰੇਸ਼ਟ ਸ਼ਬਦ ਪੰਜ ਸ਼ਬਦ, ਇਹ ਤੁਨਕਾਰ ਹੁੰਦੀ ਹੈ ਤੇ ਨਿਸ਼ਾਨੀ ਹੈ ਇਸ ਥਾਂ ਦੀ। ਦੀਪ ਲੋਲ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਵਜੰਤਰ ਦੇ ਸਾਚ ਤਖਤ ਸੁਲਤਾਨ, ਸੁਖਮਨ ਕਹਿ ਕਰ ਰਾਗ ਸੁਨ ਸੁਨ ਮੰਡਲ ਲੇ ਬਲਾਏ। ਕਹਿੰਦੇ ਰਾਗ ਹੋ ਰਿਹਾ ਕੰਟੀਨਿਊਸ ਰਾਗ, ਅਨਹਦ ਸ਼ਬਦ ਇੱਕ ਥਾਂ ਤੇ ਜਾ ਕੇ ਮੁੱਕ ਜਾਂਦੇ ਨੇ। ਇਹਨਾਂ ਦੇ ਬਾਅਦ ਜਿਹੜਾ ਨੈਚੁਰਲ ਰਾਗ ਹੈ, ਕੌਸਮਿਕ ਮਿਊਜ਼ਿਕ ਜਿਹਨੂੰ ਕਹਿੰਦੇ ਨੇ, ਉਹ ਹਰ ਬੰਦੇ ਦੇ ਅੰਦਰ ਹੋ ਰਿਹਾ, ਲੇਕਿਨ ਉਹ ਹੇਠਾਂ ਨੂੰ ਜਿਵੇਂ ਜਿਵੇਂ ਆਉਂਦਾ ਸਰੀਰ ਦੇ ਅੰਦਰ, ਉਹ ਬਦਲਦਾ ਤੁਰਿਆ ਜਾਂਦਾ। ਤੇ ਸਿਆਣਿਆਂ ਨੇ ਇਹਨੂੰ ਪੰਜ ਹਿੱਸਿਆਂ ਚ ਵੰਡ ਕੇ ਪੰਜ ਸ਼ਬਦ ਇਹਨੂੰ ਕਿਹਾ। ਸੋ ਉਹ ਰਾਗ ਪਰਮੇਸ਼ਰ ਦੇ ਦਰ ਤੇ ਸਦਾ ਸਦਾ ਤੋਂ ਹੋ ਰਿਹਾ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸਮਾਨੀ। ਇਹਦੇ ਵਿੱਚ ਮਹਾਰਾਜ ਜੀ ਨੇ ਉਸ ਦਰ ਦੇ ਉੱਤੇ ਗਾਉਣ ਵਾਲਿਆਂ ਦੀ ਗਿਣਤੀ ਕੀਤੀ ਹੈ। ਮਹਾਰਾਜ ਕਹਿੰਦੇ ਉਹ ਰਾਗ ਸੁਣ ਜਦੋਂ ਗੁਰੂ ਨੇ ਸੁਣਾਤਾ, ਤੇ ਦਸਵੇਂ ਦੁਆਰ ਦੇ ਵਿੱਚ ਲਿਵ ਲਾ ਕੇ ਸੁਣ। ਇਸ ਤਰ੍ਹਾਂ ਦੇ ਨਾਲ ਜਿਹੜਾ ਦਿਖਾ ਦੇਵੇ, ਕਹਿੰਦੇ ਉਹ ਗੁਰੂ ਹੋਇਆ ਕਰਦਾ। ਕਥ ਕਥਾ ਵਿਚਾਰੀ ਹੈ ਮਨਸਾ ਮਨੇ ਸਮਾਏ, ਜਿਹੜੀ ਕਥਾ ਬੋਲੀ ਨਹੀਂ ਜਾਂਦੀ ਉਹਦੀ ਵਿਚਾਰ ਗੁਰੂ ਕਰਾ ਦਿੰਦਾ ਤੇ ਸਾਰੀਆਂ ਵਾਸ਼ਨਾ ਮਨ ਚ ਸਮਾ ਜਾਂਦਾ। ਅਜਪਾ ਜਾਪ ਨਾ ਬੀਸਰਾ ਆਦ ਜਗਾ ਸਮਾਏ, ਬਗੈਰ ਜਾਪ ਕਰਨ ਤੋਂ ਆਪਣੇ ਆਪ ਜਾਪ ਹੋ ਰਿਹਾ। ਸੋ ਕਹਿਣ ਲੱਗੇ ਬ੍ਰਹਮਚਾਰੀ ਜੀ, ਮੈਂ ਵੀ ਸਤਸੰਗ ਦੇ ਅੰਦਰ ਜਾ ਕੇ ਪੂਰੇ ਗੁਰੂ ਦੀਆਂ ਨਿਸ਼ਾਨੀਆਂ ਸੁਣੀਆਂ, ਪਰ ਮੈਨੂੰ ਕੋਈ ਐਸਾ ਗੁਰੂ ਨਹੀਂ ਮਿਲਿਆ ਜਿਹੜਾ ਇਸ ਘਰ ਦੇ ਵਿੱਚ ਮੈਨੂੰ ਘਰ ਦਿਖਾ ਦੇਵੇ, ਪਰਮੇਸ਼ਵਰ ਦਾ ਦਰ ਦਿਖਾ ਦੇਵੇ। ਸੋ ਇਸ ਕਰਕੇ ਮੈਂ ਇੱਡੀ ਉਮਰ ਕਰ ਲਈ, ਤੇ ਲੇਕਿਨ ਮੈਨੂੰ ਅੱਜ ਤੱਕ ਆਪਣੇ ਮਕਸਦ ਦੀ ਪ੍ਰਾਪਤੀ ਨਹੀਂ ਹੋਈ। ਕੱਚੇ ਗੁਰੂ ਤੋਂ ਮੁਕਤ ਨਹੀਂ ਹੁੰਦੀ, ਕੱਚੇ ਗੁਰ ਤੇ ਮੁਕਤ ਨਾ ਹੋਊਗਾ। ਚਾਰ ਕਿਸਮ ਦੇ ਗੁਰੂ ਮਹਾਂਪੁਰਸ਼ਾਂ ਨੇ ਦੱਸੇ ਨੇ। ਪਹਿਲਾ ਕੱਚਾ ਗੁਰੂ, ਉਹ ਤਾਂ ਕੁਛ ਨਹੀਂ ਕਰਿਆ ਕਰਦਾ। ਦੂਸਰਾ ਹੋਇਆ ਕਰਦਾ ਅੰਨਾ ਗੁਰੂ, ਉਹ ਕਰਮਕਾਂਡ ਚ ਫਸਾ ਦਿੰਦਾ, ਖੰਡਣ ਵੰਡਣ ਚ ਫਸਾ ਦਿੰਦਾ, ਜੀਵ ਦੀ ਬਿਰਤੀ ਨੂੰ ਚੁੱਕ ਕੇ ਅਦਵੈਤ ਵਿੱਚ ਨਹੀਂ ਲਿਜਾਂਦਾ, ਇੱਕ ਪਰਮੇਸ਼ਰ ਨਹੀਂ ਸਾਰੇ ਦਿਖਾਉਂਦਾ। ਤੀਸਰਾ ਹੋਇਆ ਕਰਦਾ ਹੈ ਪੰਡਿਤ ਗੁਰੂ, ਉਹ ਜਾਣਦਾ ਸਭ ਕੁਛ ਹੁੰਦਾ ਲੇਕਿਨ ਉਹਦੇ ਕੋਲ ਅਥਾਰਟੀ ਨਹੀਂ ਹੋਇਆ ਕਰਦੀ, ਉਹ ਖਾਲੀ ਪੜਾਕਾ ਹੁੰਦਾ, ਰਾਈਫਲ ਚ ਗੋਲੀ ਨਹੀਂ ਹੁੰਦੀ, ਪੜਾਕਾ ਹੁੰਦਾ ਹੀ ਪਾਉਂਦਾ ਲੇਕਿਨ ਕਿਸੇ ਨੂੰ ਘਾਇਲ ਨਹੀਂ ਕਰ ਸਕਦਾ, ਉਹਦੇ ਬਚਨ ਵਿੱਚ ਸਤਿਆ ਨਹੀਂ ਹੁੰਦੀ। ਚੌਥਾ ਹੋਇਆ ਕਰਦਾ ਸਮਰੱਥ ਗੁਰੂ। ਸੋ ਕਹਿਣ ਲੱਗੇ ਐਸਾ ਮੈਨੂੰ ਗੁਰੂ ਹਾਲ ਤੱਕ ਨਹੀਂ ਮਿਲਿਆ, ਸੋ ਮੇਰੇ ਬੜੇ ਭਾਗ ਚੰਗੇ ਨਹੀਂ ਹੈਗੇ। ਇੰਨਾ ਕਹਿ ਕੇ ਆਪ ਬਰਾਗ ਚ ਆ ਕੇ ਨੇਤਰਾ ਚੋਂ ਜਲ ਸਿੱਟ ਰਹੇ। ਉਸ ਵੇਲੇ ਬ੍ਰਹਮਚਾਰੀ ਕਹਿਣ ਲੱਗਿਆ, ਬਾਬਾ ਅਮਰਦਾਸ ਬੜਾ ਅਫਸੋਸ ਹੈ ਮੈਨੂੰ ਆਪਣੇ ਉੱਤੇ, ਤੇਰੇ ਤੇ ਵੀ ਅਫਸੋਸ ਹੈ, 70 ਸਾਲ ਤੋਂ ਉੱਤੇ ਤੇਰੀ ਉਮਰ ਹੋ ਗਈ, ਹੁਣ ਕਿਹੜਾ ਮੌਕਾ ਹੈ, ਪਤਾ ਨਹੀਂ ਕਾਲ ਨੇ ਕਿਹੜੇ ਵੇਲੇ ਗਲੇਲਾ ਮਾਰ ਦੇਣਾ ਤੇ ਸੰਸਾਰ ਤੋਂ ਚਲੇ ਜਾਣਾ, ਬੜਾ ਮਾੜਾ ਕੰਮ ਤੈਂ ਕਰਿਆ ਤੇ ਮੈਂ ਮਾੜਾ ਕੰਮ ਕਰਿਆ ਕਿ ਮੇਰਾ ਪਰਮ ਸੀ ਕਿ ਮੈਂ ਨਗੁਰੇ ਦੇ ਹੱਥੋਂ ਨਹੀਂ ਖਾਣਾ ਤੇ ਮੇਰਾ ਜ਼ਿੰਦਗੀ ਦਾ ਪਰਮ ਟੁੱਟ ਗਿਆ, ਮੇਰੇ ਸਾਰੇ ਕਰਮ ਧਰਮ ਭ੍ਰਿਸ਼ਟ ਹੋ ਗਏ, ਬਹੁਤ ਅਫਸੋਸ ਉਸਨੇ ਕਰਿਆ। ਕਹਿਣ ਲੱਗਿਆ ਬਾਬਾ ਅਮਰਦਾਸ ਜੀ ਵਿਚਾਰ ਕਰੋ, ਤੁਸੀਂ ਖੋੜ ਸਮੰਤਰ ਦੀ ਮਾਲਾ ਫੇਰਦੇ ਹੋ, ਇਹ ਮਾਲਾ ਜੋ ਤੁਸੀਂ ਮੰਤਰ ਜਪਦੇ ਹੋ ਗੁਰੂ ਤੋਂ ਬਗੈਰ, ਇਹਦੇ ਵਿੱਚ ਤਾਕਤ ਨਹੀਂ ਹੈ, ਇਹ ਹਿਰਦੇ ਚ ਨਹੀਂ ਜੜ ਫੜ ਸਕਦਾ, ਹਿਰਦੇ ਚ ਜੜ ਕੇਵਲ ਗੁਰੂ ਦੁਆਰਾ ਦਿੱਤਾ ਹੋਇਆ ਮੰਤਰ ਫੜਿਆ ਕਰਦਾ, ਤੁਹਾਨੂੰ ਇਸ ਮੰਤਰ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਘਰ ਦੇ ਅੰਦਰ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਬਿਹਾਵ ਤੇ ਦਿੰਦੇ ਨੇ, ਅਰਦਾਸ ਕਰਕੇ ਉਹਦੇ ਨਾਲ ਇੱਕ ਮਿੱਕ ਹੋ ਕੇ ਫੇਰ ਇਹ ਕਹਿੰਦੇ ਨੇ ਬਈ ਜੋ ਕੁਛ ਸਾਡੇ ਕੋਲ ਸੌਂਪਿਆ ਗੁਰੂ ਨੇ ਉਹ ਮੰਤਰ ਅਸੀਂ ਤੈਨੂੰ ਦੇਣ ਲੱਗੇ। ਗੁਰੂ ਮਹਾਰਾਜ ਨੇ ਪੰਜ ਦਾ ਵਿਧਾਨ ਕਰ ਦਿੱਤਾ, ਲੇਕਿਨ ਨੌਵਾਂ ਪਾਤਸ਼ਾਹ ਸਹੀ ਜੋ ਮੰਤਰ ਦਿੱਤਾ ਜਾਂਦਾ ਸੀ ਚਰਨਾ ਮਿਰਤ ਦੇਣ ਤੋਂ ਬਾਅਦ ਦਿੱਤਾ ਜਾਂਦਾ ਸੀ। ਸੋ ਕਹਿਣ ਲੱਗੇ ਵੀ ਤੁਸੀਂ ਨਾਮ ਜਪਦੇ ਹੋ, ਮਾਲਾ ਫੇਰਦੇ ਹੋ, ਇਹਦਾ ਤਾਂ ਫਲ ਕੋਈ ਨਹੀਂ, ਜੀਰੋ ਫਲ ਹੈ। ਜਿੰਨਾ ਚਿਰ ਜੀਰੋ ਦੇ ਨਾਲ ਏਕਾ ਨਹੀਂ ਲੱਗਦਾ, ਰਕਮ ਨਹੀਂ ਬਣਦੀ। ਪੰਜ ਜੀਰੋ ਲਾ ਲਓ, ਬੈਂਕ ਤੇ ਚਲੇ ਜਾਓ, ਚੈੱਕ ਦੇ ਦਿਓ ਉਹਨੂੰ, ਉਹ ਤੁਹਾਨੂੰ ਵਾਪਸ ਕਰ ਦੂ, ਇਹ ਤਾਂ ਕੁਸਮ ਨਹੀਂ ਹੈਗਾ। ਜੇ ਏਕਾ ਲਾ ਦਿਓ ਲੱਖ ਰੁਪਈਆ ਬਣ ਜਾਂਦਾ। ਕਰਮ ਧਰਮ ਸਾਰੇ ਜੀਰੋ ਨੇ, ਜਿੰਨਾ ਚਿਰ ਗੁਰੂ ਦਾ ਏਕਾ ਨਹੀਂ ਲੱਗਦਾ ਉਨਾ ਚਿਰ ਉਹਨਾਂ ਦੀ ਕੀਮਤ ਨਹੀਂ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਜਿਹੜੇ ਅਸੀਂ ਪੁੰਨਦਾਨ ਕਰਦੇ ਹਾਂ ਨਗੁਰੇ ਪੁਰਸ਼, ਇਹ ਪੁੰਨਾਦਾਨਾਂ ਦਾ ਫਲ ਮਿਲਦਾ। ਮਹਾਰਾਜ ਕਹਿੰਦੇ ਕਿ ਫਲ ਤਾਂ ਮਿਲਦਾ ਪ੍ਰੇਮੀਓ, ਅਕਾਲ ਪੁਰਖ ਕਿਸੇ ਦਾ ਘਾਲਿਆ ਹੋਇਆ ਇੱਕ ਤਿਲ ਜਿੰਨੀ ਵੀ ਮਿਹਨਤ ਨਹੀਂ ਜਾਇਆ ਜਾਣ, ਲੇਕਿਨ ਉਹਨੂੰ ਮਨੁੱਖ ਦਾ ਸਰੀਰ ਨਹੀਂ ਮਿਲਦਾ, ਕਿਉਂਕਿ ਉਹਨੇ ਮਨੁੱਖ ਜਨਮ ਧਾਰਨ ਤੋਂ ਬਾਅਦ ਮੰਤਰ ਨਹੀਂ ਲਿਆ। ਗੁਰਮੰਤਰ ਹੀਣ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਿਸ਼ਨ ਹੈ, ਕੂਕਰ ਹੈ, ਸੂਕਰ ਹੈ, ਗਰਦਭ ਹੈ, ਕੱਕ ਹੈ, ਸਰਪਨ ਹੈ, ਤੁਰਖਲ ਹੈ। ਕਹਿੰਦੇ ਉਹਨੂੰ ਜੂਨਾ ਇਹ ਮਿਲਣਗੀਆਂ, ਕੁੱਤਿਆਂ ਬਿੱਲਿਆਂ ਸੂਰਾਂ ਸੱਪਾਂ ਦੀਆਂ। ਸੋ ਉਹਦਾ ਪੁੰਨਦਾਨ ਤਾਂ ਨਹੀਂ ਜਾਂਦਾ ਵਿਅਰਥਾ, ਪਰ ਉਹਨਾਂ ਦੇ ਵਿੱਚ ਜਾਂਦਾ। ਕੁੱਤਾ ਬਣ ਗਿਆ ਅਮੀਰ ਦਾ, ਬਿਸਕੁਟ ਖਾਂਦਾ, ਕੇਕਾਂ ਖਾਂਦਾ, ਕਾਰਾਂ ਵਿੱਚ ਚੜਦਾ। ਕੋਈ ਚੰਗਾ ਜਾਨਵਰ ਕਿਸੇ ਚੰਗੇ ਦਾ ਬਣ ਗਿਆ, ਗਊ ਬਣ ਗਈ, ਬੈਲ ਬਣ ਗਿਆ, ਉਹਦੀ ਪਾਲਣਾ ਹੁੰਦੀ ਹੈ ਬਹੁਤ ਸੋਹਣੀ। ਸੋ ਸੁੱਖ ਤਾਂ ਉਹਨੂੰ ਮਿਲਦਾ ਪੁੰਨ ਦਾ, ਲੇਕਿਨ ਮਨੁੱਖਾ ਜਨਮ ਨਹੀਂ ਮਿਲਦਾ। ਇਸ ਕਰਕੇ ਕਹਿਣ ਲੱਗੇ ਬਾਬਾ ਅਮਰਦਾਸ ਜੀ, ਤੁਸੀਂ ਕੀ ਭਾਲਦੇ ਹੋ? ਮੁਕਤੀ ਭਾਲਦੇ ਹੋ? ਮੁਕਤੀ ਤਾਂ ਪ੍ਰਾਪਤ ਨਹੀਂ ਹੁੰਦੀ। ਮੁਕਤੀ ਤਾਂ ਜੇ ਹੋਣੀ ਹੈ ਕੇਵਲ ਗੁਰੂ ਤੋਂ ਹੋਣੀ ਹੈ। ਗੁਰੂ ਨੇ ਕਰਮ, ਉਪਾਸ਼ਨਾ, ਗਿਆਨ, ਵਿਗਿਆਨ ਚਾਰ ਅਵਸਥਾ ਚ ਹੀ ਨਿਭਾਉਣਾ, ਉਹਦੇ ਬਾਅਦ ਗਿਆਨ ਦੀ ਪ੍ਰਾਪਤੀ ਹੋਣੀ ਹੈ। ਗਿਆਨ ਦੀ ਪ੍ਰਾਪਤੀ ਹੋ ਕੇ ਅਗਿਆਨ ਦਾ ਨਾਸ਼ ਹੋਣਾ ਹੈ, ਫਿਰ ਮੁਕਤੀ ਹੋਣੀ ਹੈ। ਤੁਸੀਂ ਵੱਡਿਆਂ ਵੱਡਿਆਂ ਨੂੰ ਪੁੱਛ ਲਓ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਬਿਨਾਂ ਗੁਰਾਂ ਤੋਂ ਵਰਮੇ ਨਾਰ ਦੇ ਵੇਦ ਵਿਆਸ ਹੈ। ਪੁੱਛ ਲਓ ਵੱਡਿਆਂ ਵੱਡਿਆਂ ਨੂੰ, ਨਾਰਦ ਨੂੰ ਪੁੱਛੋ, ਦੇਵਤਿਆਂ ਦੀ ਸਭਾ ਲੱਗੀ ਹੋਈ ਹੈ, ਨਾਰਦ ਵੀ ਉਹਦੇ ਵਿੱਚ ਬੁਲਾ ਲਿਆ। ਜਿਸ ਥਾਂ ਤੇ ਨਾਰਦ ਬੈਠਦਾ ਸੀ ਉਸ ਥਾਂ ਤੇ ਸਵਾ ਗਜ ਚੌੜੀ ਸਵਾ ਗਜ ਗਹਿਰੀ ਮਿੱਟੀ, ਰੋਜ਼ ਮਜ਼ਦੂਰ ਪੱਟ ਕੇ ਨਵੀਂ ਮਿੱਟੀ ਪਾਉਂਦੇ ਸੀ। ਇੱਕ ਦਿਨ ਉੱਤੇ ਆ ਗਿਆ, ਕਹਿਣ ਲੱਗਿਆ ਭਾਈ ਤੁਸੀਂ ਇਹ ਕੀ ਕੰਮ ਕਰਦੇ ਹੋ? ਕਹਿੰਦੇ ਅਸੀਂ ਅੱਜ ਦੇ ਕਰਦੇ ਹਾਂ। ਕਹਿੰਦਾ ਕਰਦੇ ਕਰਦੇ ਹੋ? ਕਹਿੰਦੇ ਜੱਦੀ ਇਹ ਸਭਾ ਲੱਗੀ ਹੈ। ਕਹਿਣ ਲੱਗੇ ਕੀ ਗੱਲ? ਕਹਿਣ ਲੱਗੇ ਇੱਥੇ ਇੱਕ ਕੋਈ ਰਿਸ਼ੀ ਹੈ ਮੁਨੀ ਨਾਰਦ, ਤੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਵਰਮਾ ਦਾ ਪੁੱਤਰ ਹਾਂ। ਉਹ ਨਗੋਰਾ ਪੁਰਸ਼ ਬੈਠਦਾ ਤੇ ਜਿੱਥੇ ਨਗੋਰਾ ਪੁਰਸ਼ ਬੈਠ ਜਾਵੇ ਉੱਥੇ ਸਵਾ ਗਜ ਧਰਤੀ ਪ੍ਰਿਸ਼ਟ ਹੋ ਜਾਇਆ ਕਰਦੀ। ਇਹਦੇ ਵਿੱਚ ਆਤਮ ਵਿਚਾਰ ਹੋ ਰਹੀ ਹੈ ਤੇ ਇਸ ਕਰਕੇ ਇਹਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਅਸੀਂ ਰੋਜ਼ ਮਿੱਟੀ ਇੰਨੀ ਪੱਟ ਕੇ ਨਵੀਂ ਮਿੱਟੀ ਪਾ ਦੇ। ਬੜਾ ਗੁੱਸਾ ਕਰਿਆ, ਪਿਤਾ ਕੋਲ ਚਲੇ ਗਏ। ਕਹਿਣ ਲੱਗੇ ਮੇਰੀ ਇੰਨੀ ਇਨਸਲਟ, ਇੰਨੀ ਬੇਇੱਜ਼ਤੀ। ਉਹ ਕਹਿਣ ਲੱਗੇ ਨਾਰਦ ਇਹ ਅਕਾਲ ਪੁਰਖ ਦਾ ਅਸੂਲ ਬਣਾਇਆ ਹੋਇਆ, ਨਗੁਰਾ ਜੋ ਪੁਰਸ਼ ਹੈ ਉਹਦਾ ਤਾਂ ਨਾਂ ਲੈਣਾ ਹੀ ਬੁਰਾ ਹੁੰਦਾ, ਤੈਨੂੰ ਸਭਾ ਚ ਬਿਠਾਲ ਦੇਣਾ। ਜਦ ਤੱਕ ਤੂੰ ਗੁਰੂ ਧਾਰਨ ਨਹੀਂ ਕਰਦਾ ਓਨੀ ਦੇਰ ਤੱਕ ਤੇਰਾ ਜਿਹੜਾ ਜਨਮ ਹੈ ਉਹ ਸਫਲਾ ਨਹੀਂ। ਗੁਰੂ ਮਹਾਰਾਜ ਲਿਖਦੇ ਨੇ, ਪ੍ਰਮਾਣ ਕਰਦੇ ਆ ਕਿ ਵੱਡਿਆਂ ਵੱਡਿਆਂ ਨੇ ਗੁਰੂ ਧਾਰਨ ਕਰੇ, ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ। ਪ੍ਰਹਲਾਦ ਨੇ ਗੁਰੂ ਦੇ ਰਾਹੀਂ ਜਪ ਕੇ ਗਤੀ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਜਨਕ ਨੇ ਗੁਰੂ ਦੇ ਰਾਹੀਂ ਨਾਮ ਜਪਿਆ ਲਿਵ ਲਾਈ, ਗੁਰਮੁਖ ਵਿਸ਼ੇਸ਼ਟ ਹਰ ਉਪਦੇਸ਼ ਸੁਣਾਈ, ਗੁਰਮੁਖ ਦੇ ਰਾਹੀਂ ਵਿਸ਼ੇਸ਼ਟ ਨੇ ਕਮਾਈ ਕੀਤੀ। ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ, ਕਿਉਂ ਨੀ ਨਾਮ ਮਿਲਦਾ? ਇਹ ਗੱਲ ਸਮਝਣ ਵਾਲੀ ਹੈ। ਮੰਤਰ ਤਾਂ ਮਿਲ ਜਾਂਦਾ, ਨਾਮ ਨੀ ਮਿਲਦਾ। ਨਾਮ ਤੇ ਮੰਤਰ ਚ ਫਰਕ ਹੈ? ਫਰਕ ਤਾਂ ਕੋਈ ਨੀ, ਇੱਕ ਸਿਰਾ ਮੰਤਰ ਹੈ, ਦੂਜਾ ਸਿਰਾ ਨਾਮ ਹੈ। ਮਹਾਰਾਜ ਕਹਿੰਦੇ ਨਾਮ ਤੇਰੇ ਅੰਦਰ ਪਿਆ, ਨਾਉ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨਹਿਤਾ ਨਾਦ, ਕਹਿ ਨਾ ਜਾਈਏ ਚਰਜ ਵਿਸਮਾਦ। ਉਹ ਨਾਮ ਸ਼ਕਤੀ ਹੈ ਪਰਿਪੂਰਨ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਜਿਹਨੇ ਸਾਰੇ ਖਰਮ ਖੰਡਾਂ ਮਰਮੰਡਾਂ ਨੂੰ ਤਾਰਿਆ ਹੋਇਆ। ਉਹ ਨਾਮ ਜੋ ਹੈ ਉਹ ਆਦਿ ਸ਼ਬਦ ਹੈ, ਉਸ ਸ਼ਬਦ ਦੀ ਬਹੁਤ ਮਹਿਮਾ ਗਾਈ ਗਈ ਹੈ। ਜਦ ਤੱਕ ਉਹ ਸ਼ਬਦ ਪ੍ਰਗਟ ਨਹੀਂ ਹੁੰਦਾ ਅੰਦਰੋਂ, ਉਨੀ ਦੇਰ ਤੱਕ ਕੁਛ ਗੱਲ ਨਹੀਂ ਬਣਦੀ। ਸੋ ਕਹਿੰਦੇ ਇਹਨਾਂ ਸਾਰਿਆਂ ਨੇ ਗੁਰੂ ਨੂੰ ਮਿਲ ਕੇ ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ, ਗੁਰਮੁਖ ਹਰ ਭਗਤ ਹਰ ਆਪ ਨੇ ਬੁਲਾਈ। ਸੋ ਨਾਮ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸਾਡੀ ਜੋ ਬਣਤਰ ਹੈ, ਨੌ ਦਰਵਾਜ਼ੇ ਸਾਡੇ ਖੁੱਲ੍ਹੇ ਨੇ, ਦਸਵਾਂ ਸਾਡਾ ਬੰਦ ਹੈ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ। ਜਿੰਨਾ ਚਿਰ ਗੁਰੂ ਦੀ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ ਉਨੀ ਦੇਰ ਤੱਕ ਬਜਰ ਕਪਾਟ ਨਹੀਂ ਖੁੱਲਿਆ ਕਰੇ। ਜਦੋਂ ਖੁੱਲ ਗਏ ਫਿਰ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਹਾਂ ਨਿਸ਼ਾਨੀ ਹੈ ਭਾਈ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ। ਅਨਹਦ ਨਾਦ ਵੱਜਦੇ ਨੇ ਤੇ ਗੁਰੂ ਦਾ ਸ਼ਬਦ ਸੁਣਦਾ। ਮਹਾਰਾਜ ਹੋਰ ਅਵਸਥਾ ਕਹਿੰਦੇ ਤਿਤਕਾ ਟੰਤਰ ਚਾਨਣਾ ਕਰ ਭਗਤ ਮਲੀਜੈ। ਉੱਥੇ ਪ੍ਰਕਾਸ਼ ਹੈ ਅੰਦਰ, ਕਰੋੜਾਂ ਸੂਰਜਾਂ ਦਿਸਦਾ ਹੈ ਉਹ ਪ੍ਰਕਾਸ਼ ਦੇ ਅੰਦਰ। ਕਹਿੰਦੇ ਹਾਂ ਅਸਲੀ ਚੀਜ਼ ਦਿਸਣ ਲੱਗ ਜਾਂਦੀ ਹੈ, ਜਿਹਨੂੰ ਆਖਰੀ ਸੱਤ ਕਹਿੰਦੇ ਨੇ ਉਹ ਦਿਸਣ ਲੱਗ ਜਾਂਦਾ। ਸਭ ਮੈਂ ਏਕੋ ਵਰਤਦਾ ਜਿਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਸਾਰਿਆਂ ਦੇ ਵਿੱਚ ਵੱਸਦਾ ਹੈ, ਉਹ ਦਿਸਦਾ ਹੈ। ਕਿਉਂਕਿ ਇਹ ਜਿਹੜਾ ਸ਼ਬਦ ਹੈ ਮੰਤਰ ਅਸੀਂ ਲੈਂਦੇ ਹਾਂ ਪੰਜ ਪਿਆਰਿਆਂ ਤੋਂ, ਇਹ ਮੰਤਰ ਹਰੇਕ ਆਪਣਾ ਆਪਣਾ ਕੰਮ ਕਰਦੇ ਨੇ। ਕੋਈ ਮੰਤਰ ਸੱਪ ਨੂੰ ਕੀਲਣ ਦਾ ਹੁੰਦਾ, ਸੱਪ ਦੀ ਜ਼ਹਿਰ ਉਤਾਰਦਾ, ਕਿਸੇ ਦੀਆਂ ਜਾੜਾਂ ਦੁਖਦੀਆਂ, ਇਹ ਵੀ ਮੈਂ ਦੇਖੇ ਨੇ, ਮੰਤਰ ਪੜ੍ਹ ਕੇ ਤਾਰ ਹਟਾ ਦਿੰਦੇ। ਬਲਦਾਂ ਨੂੰ ਮਤਾੜ ਪੈ ਜਾਂਦਾ, ਮੰਤਰ ਪੜ੍ਹ ਕੇ ਮਤਾੜ ਉਤਾਰ ਦਿੰਦੇ। ਇਸੇ ਤਰ੍ਹਾਂ ਦੇ ਨਾਲ ਜਿਹੜਾ ਗੁਰੂ ਤੋਂ ਮੰਤਰ ਮਿਲਦਾ ਉਹ ਇਹ ਕੰਮ ਕਰਦਾ ਕਿ ਆਹ ਨੌ ਦਰਵਾਜ਼ਿਆਂ ਨੂੰ ਠਾਕ ਦਿੰਦਾ। ਅੱਖਾਂ ਜਿਹੜੀਆਂ ਨੇ ਕਿਸੇ ਨੂੰ ਮੰਦਾ ਨਹੀਂ ਦੇਖਦੀਆਂ, ਪਰ ਤਰਿਆ ਰੂਪ ਨਾ ਪੇਖਾ ਨੇਤਰ। ਕੰਨ ਜਿਹੜੇ ਜਦੋਂ ਠਾਕੇ ਗਏ, ਕਰਨਾ ਸੁਣੇ ਕਹੋ ਕੀ ਨਿੰਦਾ। ਹੱਥ ਜਦ ਠਾਕੇ ਗਏ ਮਾੜੇ ਕੰਮ ਨੂੰ ਨਹੀਂ ਛੋਹਦੇ, ਜਦੋਂ ਪੈਰ ਠਾਕੇ ਗਏ ਮਾੜੇ ਥਾਂ ਚੱਲ ਕੇ ਨਹੀਂ ਜਾਂਦੇ। ਠਾਕ ਦਿੱਤੇ ਜਾਂਦੇ ਨੇ। ਇਹ ਮੰਤਰ ਠਾਕਦਾ, ਨੌ ਦਰ ਠਾਕੇ ਧਾਪ ਤਰਾਏ, ਇਹ ਮਨ ਫੇਰ ਬਾਹਰ ਜਾਂਦਾ ਨੀ। ਜਦੋਂ ਦਰਵਾਜੇ ਬੰਦ ਕਰ ਲਏ, ਮੂੰਦ ਲਈਏ ਦਰਵਾਜੇ, ਵਾਜੇ ਅਨਹਦ ਵਾਜ, ਦਰਵਾਜੇ ਬੰਦ ਕਰ ਲਏ ਬਾਹਰ ਮਨ ਨੂੰ ਜਾਣ ਦੇ, ਉਸ ਵੇਲੇ ਕੀ ਹੋਇਆ? ਕਹਿੰਦੇ ਦਸਵੇਂ ਨਿਜ ਘਰ ਵਾਸਾ ਪਾਏ, ਗੁਰੂ ਦੀ ਕਿਰਪਾ ਦੇ ਨਾਲ ਦਸਵੇਂ ਦੁਆਰ ਦੇ ਵਿੱਚ ਵਾਸਾ ਮਿਲ ਜਾਂਦਾ। ਉੱਥੇ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸਮਾਵਣਿਆ। ਗੁਰੂ ਦੀ ਮਤ ਧਾਰਨ ਕਰਕੇ, ਗੁਰੂ ਦੀ ਮਤ ਦੇ ਮੁਤਾਬਕ ਕਮਾਈ ਕਰਕੇ, ਉਹ ਸਾਂ ਦੇ ਉੱਤੇ ਬਿਰਤੀ ਪਹੁੰਚ ਜਾਂਦੀ ਹੈ। ਬਿਨ ਸ਼ਬਦ ਅੰਤਰ ਹਨੇਰਾ, ਜਿੰਨਾ ਚਿਰ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ ਉਨੀ ਦੇਰ ਤੱਕ ਅੰਦਰ ਹਨੇਰਾ ਰਹਿੰਦਾ। ਨਾ ਵਸਤ ਲਹੇ ਨਾ ਚੁੱਕੈ ਸੇਰਾ, ਆਤਮ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ। ਆਤਮ ਮੰਡਲ ਦੇ ਵਿੱਚ ਨਹੀਂ ਪਹੁੰਚ ਸਕਦਾ, ਮਾਇਆ ਦੇ ਮੰਡਲ ਚ ਰਹਿੰਦਾ। ਹਨੇਰਾ ਜਿਹੜਾ ਉਹ ਗਰੀਬ ਨੂੰ ਵੀ ਦੁਖੀ ਕਰਦਾ ਤੇ ਅਮੀਰ ਨੂੰ ਵੀ ਦੁਖੀ ਕਰਦਾ। ਅੰਧਕਾਰ ਸੋ ਕਬੂ ਨਾ ਸੋਈਐ, ਰਾਜਾ ਰੰਗ ਦੋ ਮਿਲ ਰੋਈਐ। ਜੋ ਗਿਆਨ ਦਾ ਹਨੇਰਾ ਪਿਆ ਹੋਇਆ, ਇਹ ਚਾਹੇ ਵਿਦਵਾਨ ਪੁਰਸ਼ ਹੈ ਉਹਨੂੰ ਵੀ ਤੰਗ ਕਰਦਾ, ਚਾਹੇ ਅਨਪੜ੍ਹ ਹੈ ਉਹਨੂੰ ਵੀ ਤੰਗ ਕਰਦਾ। ਸੋ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਤੇਰੇ ਅੰਦਰ ਸ਼ਬਦ ਨਹੀਂ ਨਾ ਆਉਂਦਾ, ਉਨੀ ਦੇਰ ਤੱਕ ਹਨੇਰਾ ਨਹੀਂ ਚੱਕ ਹੁੰਦਾ। ਬਿਨ ਸ਼ਬਦ ਅੰਤਰ ਹਨੇਰਾ, ਨਾ ਬਸਲ ਹੈ ਨਾ ਚੁੱਕੇ ਫੇਰਾ। ਕਿਉਂ ਨਹੀਂ ਹੈ? ਹੁਣ ਫਿਰ ਕਰਿਆ ਕੀ ਜਾਵੇ? ਮਹਾਰਾਜ ਕਹਿੰਦੇ ਗੁਰੂ ਘਰ ਸਤਿਗੁਰ ਹੱਥ ਕੁੰਜੀ, ਹੋਰ ਤਦਰ ਖੁੱਲੇ ਨਾਹੀਂ, ਹੋਰ ਇਹਨੂੰ ਨੀ ਕੋਈ ਖੋਲ ਸਕਦਾ ਗੁਰੂ ਤੇ ਬਗੈਰ। ਗੁਰ ਪੂਰੇ ਭਾਗ ਮਲਾ ਬਣਿਆ, ਪੂਰੇ ਭਾਗ ਹੋਣ ਤਾਂ ਗੁਰੂ ਦਾ ਮਲਾਪ ਹੁੰਦਾ, ਨਹੀਂ ਆਦਮੀ ਨਗੋਰਾ ਹੀ ਸੰਸਾਰ ਤੋਂ ਚਲਿਆ ਜਾਂਦਾ। ਗੁਰ ਕੁੰਜੀ ਪਾਉ ਨਿਵਲ ਮਨ ਕੋਠਾ, ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ, ਨਾ ਉਗੜੈ ਅਵਰ ਨਾ ਕੁੰਜੀ ਹੱਥ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ। ਅਨਕ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨੈ। ਜਿੰਨਾ ਚਿਰ ਗੁਰੂ ਨੀ ਧਾਰਨ ਕਰਦਾ ਸਮਰੱਥ ਗੁਰੂ, ਉਨੀ ਦੇਰ ਤੱਕ ਅੰਦਰਲਾ ਖੇਲ ਪਤਾ ਨਹੀਂ ਲੱਗਦਾ, ਉਨੀ ਦੇਰ ਤੱਕ ਆਦਮੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਇਹਦਾ ਜਨਮ ਬਿਰਥਾ ਚਲਾ ਜਾਂਦਾ। ਕਿਉਂਕਿ ਇਹ ਜਨਮੇ ਸਾਨੂੰ ਮਿਲਿਆ ਗੁਰ ਸੇਵਾ ਤੇ ਭਗਤ ਕਮਾਈ, ਜੇ ਗੁਰੂ ਧਾਰਿਆ ਹੀ ਨਹੀਂ ਫਿਰ ਸੇਵਾ ਕਿਹਦੀ ਕਰੂਗਾ, ਭਗਤੀ ਕਿਹਦੀ ਕਰੂਗਾ? ਫਿਰ ਨਗੋਰਾ ਤਾਂ ਭਗਤੀ ਕਰੇ ਨਹੀਂ ਸਕਦਾ, ਸੌ ਸਾਲ ਕਰੀ ਜਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੌ ਸਾਲ ਨਗੋਰਾ ਕਰੀ ਜਾਵੇ ਅੱਲਾ ਅੱਲਾ ਰਾਮ ਰਾਮ, ਗੁਰੂ ਵਾਲਾ ਇੱਕ ਘੜੀ ਕਰ ਲਵੇ ਉਹਦਾ ਫਲ ਬਹੁਤਾ ਹੋਇਆ ਕਰ ਲੈ। ਸੋ ਇਹ ਵਿਧਾਨ ਰੱਖ ਦਿੱਤਾ, ਜਿਸ ਤਰ੍ਹਾਂ ਦੇ ਨਾਲ ਗੁੱਲਰ ਦਾ ਬੀਜ ਹੈ, ਬੋੜ ਦਾ ਬੀਜ ਹੈ, ਪਿੱਪਲ ਦਾ ਬੀਜ ਹੈ, ਇਹਨੂੰ ਗਰਮੀ ਚਾਹੀਦੀ ਹੈ ਖਾਸ ਡਿਗਰੀ ਦੀ। ਉਹ ਪੰਛੀ ਦੇ ਮੇਦੇ ਚ ਹੋਇਆ ਕਰਦੀ ਹੈ, ਇਹਨੂੰ ਰੂੜੀ ਚ ਲੱਭ ਕੇ ਦੇਖ ਲਓ ਕਦੇ ਨੀ ਬਰੋਟਾ ਆ ਰਹਾ ਹੁੰਦਾ। ਪੰਛੀ ਦੇ ਪੇਟ ਵਿਚ ਹੀ ਹੋ ਕੇ ਗਿੱਲੇ ਥਾਂ ਗਿਰ ਜਾਵੇ ਉੱਥੇ ਹੀ ਹਰਾ ਹੋ ਜਾਂਦਾ। ਇਸੇ ਤਰ੍ਹਾਂ ਦੇ ਨਾਲ ਨਾਮ ਜਿੰਨੀ ਦੇਰ ਤੱਕ ਕਮਾਏ ਹੋਏ ਹਿਰਦੇ ਚੋਂ ਨਹੀਂ ਆਉਂਦਾ ਉਨੀ ਦੇਰ ਤੱਕ ਜੜ ਨਹੀਂ ਫੜਿਆ ਕਰਦਾ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਕਮਾਏ ਹੋਇਆ ਕੀ ਗੱਲ ਕਹਿ ਗਏ, ਉਹ ਮੈਂ ਤੁਹਾਨੂੰ ਦੱਸਦਾ। ਇੱਕ ਵਾਰੀ ਭਾਈ ਰਣਧੀਰ ਸਿੰਘ ਜੀ ਮਹਾਂਪੁਰਸ਼ ਬਹੁਤ ਵੱਡੇ ਹੋ ਚੁੱਕੇ ਨੇ ਤੇ ਆਪ ਨੇ ਬਹੁਤ ਸਿਮਰਨ ਕਰਿਆ, ਨਾਮ ਜਪਿਆ, ਅਖੰਡ ਕੀਰਤਨੀ ਜਥੇ ਉਹਨਾਂ ਤੋਂ ਚੱਲੇ ਨੇ ਤੇ ਆਪ ਖਾਲਸਾ ਸਕੂਲ ਲੁਧਿਆਣਾ ਦਸਵੀਂ ਜਮਾਤ ਦੇ ਬੱਚਿਆਂ ਨੂੰ ਅੰਮ੍ਰਿਤ ਛਕਾਉਣਾ ਸੀ। ਪੰਜ ਪਿਆਰੇ ਨਹੀਂ ਸੀ ਹੋ ਰਹੇ, ਚਾਰ ਹਾਜ਼ਰ ਹੋ ਗਏ, ਪੰਜਵਾਂ ਨਹੀਂ ਆਇਆ। ਭਾਈ ਸਾਹਿਬ ਅੰਤਰ ਧਿਆਨ ਹੋ ਗਏ, ਕਹਿੰਦੇ ਅਰਦਾਸ ਕਰੋ ਪੰਜਵਾਂ ਆ ਰਿਹਾ। ਜਦ ਅਰਦਾਸ ਕਰੀ ਤਾਂ ਪੰਜ ਪੂਰੇ ਹੋ ਗਏ, ਪੰਜਵਾਂ ਕੌਣ ਸੀ? ਆ ਬੀਬੀ ਜੀ ਦਾ ਪਿਤਾ ਜੀ ਸੀ। ਕਹਿੰਦੇ ਆ ਗਏ? ਕਹਿੰਦੇ ਹਾਂ ਆ ਗਏ। ਅੰਮ੍ਰਿਤ ਛਕਾਉਣ ਲੱਗੇ, ਤਿਆਰ ਕਰ ਲਿਆ। ਜਦੋਂ ਬੱਚਿਆਂ ਨੂੰ ਛਕਾਉਣ ਲੱਗੇ, ਬਾਪੂ ਜੀ ਦੇ ਸਾਹਮਣੇ ਇੱਕ ਬੱਚਾ ਆ ਗਿਆ ਫੱਲੇ ਆਲ ਦਾ, ਦਸਵੀਂ ਜਮਾਤ ਦਾ। ਇਹਨਾਂ ਨੇ ਪੰਜ ਚੂੜੇ ਸੀਸ ਚ ਪਾਏ, ਪੰਜ ਪੜਾਏ ਤੇ ਉਹਦੇ ਬਾਅਦ ਜਾਂ ਨੇਤਰਾਂ ਚ ਨੇਤਰ ਪਾ ਕੇ ਉਹਨਾਂ ਨੇ ਚੂੜਾ ਦਿੱਤਾ, ਛਿੱਟਾ ਮਾਰਿਆ ਤੇ ਨਾਲ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿ ਨਾ ਸਕਿਆ ਵਾਹਿਗੁਰੂ, ਦੇਖਦੀ ਸਾਰ ਸੁਰਤੀ ਲੱਗ ਗਈ। ਭਾਈ ਸਾਹਿਬ ਕਹਿਣ ਲੱਗੇ ਵੀ ਹੁਣ ਕੀ ਹੋਊ? ਬਾਪੂ ਜੀ ਕਹਿੰਦੇ ਜ਼ੋਰ ਜ਼ਿਆਦਾ ਲੱਗ ਗਿਆ ਸੱਤੇ, ਜਲਾਲ ਚ ਆ ਕੇ ਸੱਤੇ ਕਹਿ ਹੋ ਗਿਆ ਵਾਹਿਗੁਰੂ। ਵਾਹਿਗੁਰੂ ਤਾਂ ਸਾਰੇ ਹੀ ਕਹਿੰਦੇ ਨੇ, ਸੋਈ ਰਾਮ ਸਭਾ ਕਹਿ ਸੋਈ ਕੌਤ ਖਾਰ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭਾ ਕਹਿ ਸੋਈ ਕੌਤ ਖਾਰ। ਅਸੀਂ ਵੀ ਵਾਹਿਗੁਰੂ ਕਹਿੰਦੇ ਹਾਂ, ਕੁਛ ਨਹੀਂ ਹੁੰਦਾ, ਲੇਕਿਨ ਇੱਕ ਵਾਹਿਗੁਰੂ ਐਸਾ ਹੈ ਜਿਹੜਾ ਇੱਕੋ ਵਾਰੀ ਸਿਰੇ ਪਚਾਉਂਦਾ। ਕਹਿੰਦੇ ਹੁਣ ਕੀ ਹੋਊ, ਕਹਿੰਦੇ ਹੁਣ ਇਹ ਬੱਚੇ ਦੀ ਸੂਰਤ 56 ਘੰਟੇ ਬਾਅਦ ਥੱਲੇ ਆਉਣੀ ਹੈ। 56 ਘੰਟੇ ਲੰਘ ਗਏ, ਅਖੰਡ ਪਾਠ ਸ਼ੁਰੂ ਹੋ ਗਿਆ, 48 ਘੰਟੇ ਬਾਅਦ ਭੋਗ ਪੈ ਗਿਆ, ਕੀਰਤਨ ਸ਼ੁਰੂ ਹੋ ਗਿਆ, ਉਹ ਬੱਚਾ ਧਰਤੀ ਤੋਂ ਹਿੱਲਿਆ, ਬੈਲੈਂਸ ਟੁੱਟ ਗਿਆ, ਉੱਚਾ ਹੋ ਗਿਆ, ਲੱਤਾਂ ਖੋਲ ਲਈਆਂ ਅਤੇ ਸੰਗਤ ਦੇ ਉੱਤੇ ਐ ਤੈਰਦਾ ਜਿਵੇਂ ਮੱਛੀ ਪਾਣੀ ਚ ਤੈਰਦੀ ਹੁੰਦੀ। ਭਾਈ ਸਾਹਿਬ ਕਹਿੰਦੇ ਵੀ ਸਾਡੇ ਉੱਤੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਗਿਆ ਤੇ ਬਾਪੂ ਜੀ ਉੱਠ ਕੇ ਆਏ। ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ ਕਰੋ, ਇਹਦੀ ਜੋ ਰੂਹ ਹੈ ਇਸ ਵੇਲੇ ਅਕਾਲ ਪੁਰਖ ਦੇ ਦਰ ਤੇ ਖੜੀ ਸੰਜੋਗ ਮੰਗ ਰਹੀ ਹੈ। ਇਹ ਵੀ ਪਤਾ ਸੀ ਵੀ ਰੂਹ ਹੁਣ ਕਿੱਥੇ ਖੜੀ ਹੈ। ਲਾਵਾਂ ਦਾ ਕੀਰਤਨ ਕੀਤਾ ਗਿਆ, ਉਹਦੇ ਬਾਅਦ ਉਹ ਬੱਚਾ ਬਹੁਤ ਦੇਰ ਤੋਂ ਬਾਅਦ ਸੁਰਤ ਚ ਆਇਆ, ਧਰਤੀ ਤੇ ਪੈਰ ਨਾ ਉਹਦੇ ਲੱਗਣ। ਸੋ ਇਸ ਤਰ੍ਹਾਂ ਦੇ ਨਾਲ ਇੱਕ ਮਿਸਾਲ ਨਹੀਂ, ਬੇਅੰਤ ਮਿਸਾਲਾਂ ਨੇ। ਜਿੱਥੇ ਕਮਾਇਆ ਹੋਇਆ ਨਾਮ ਜਦੋਂ ਹਿਰਦੇ ਚ ਗਿਆ, ਉਹਦੀ ਜੜ ਉਹਨੇ ਜੜ ਫੜੀ। ਗੁਰੂ ਮਹਾਰਾਜ ਨੇ ਪੰਜ ਦੇ ਉੱਤੇ ਜ਼ਿੰਮੇਵਾਰੀ ਸਿੱਟ ਦਿੱਤੀ। ਪੰਜ ਕੌਣ ਨੇ? ਜਿਹੜੇ ਪਿਆਰੇ ਨੇ ਗੁਰੂ ਦੇ, ਇੱਕ ਮਾਇਆ ਦੇ ਪਿਆਰੇ ਨੇ, ਇੱਕ ਗੁਰੂ ਦੇ ਪਿਆਰੇ ਨੇ। ਇੱਕ ਮਾਇਆ ਅਗਿਆਨ ਨੂੰ ਪਿਆਰ ਕਰਦੇ ਨੇ, ਇੱਕਾਂ ਦੇ ਅੰਦਰ ਪ੍ਰਕਾਸ਼ ਹੋਇਆ ਹੋਇਆ। ਉਹ ਪ੍ਰਕਾਸ਼ ਵਾਲੇ ਜਦ ਪੰਜ ਇਕੱਠੇ ਹੋ ਜਾਂਦੇ ਨੇ, ਫੇਰ ਉਹਨਾਂ ਦਾ ਦਿੱਤਾ ਹੋਇਆ ਨਾਮ ਕੰਮ ਕਰਦਾ, ਫੇਰ ਉਹ ਅੰਦਰਲੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਤੋੜ ਦਿੰਦਾ, ਤੋੜ ਕੇ ਫੇਰ ਸ਼ਬਦ ਸੁਣਨਾ ਸ਼ੁਰੂ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਜਿੰਨੀ ਦੇਰ ਤੱਕ ਪੂਰਾ ਨਹੀਂ ਮਿਲਦਾ, ਆਦਮੀ ਦੀ ਕਲਿਆਣ ਨਹੀਂ ਹੁੰਦੀ। ਬਾਬਾ ਅਮਰਦਾਸ ਜੀ ਨੇ ਸਾਰੇ ਬਚਨ ਸੁਣ ਲਏ, ਬੜੇ ਅਫਸੋਸ ਚ ਆ ਗਏ ਤੇ ਉਹ ਆਪਣੇ ਆਪ ਨੂੰ ਕੋਸਦਾ, ਬਾਬਾ ਅਮਰਦਾਸ ਮੇਰਾ ਤਾਂ ਜਨਮ ਭ੍ਰਿਸ਼ਟਿਆ ਗਿਆ, ਬੜਾ ਮਾੜਾ ਕੰਮ ਹੋਇਆ, ਮੈਂ ਤੇਰੇ ਹੱਥੋਂ ਖਾ ਲਿਆ ਤੇ ਮੇਰੇ ਸਾਰੀ ਜ਼ਿੰਦਗੀ ਦੇ ਪਰਨ ਟੁੱਟ ਗਏ। ਆਦਮੀ ਦਾ ਪਰਨ ਹੁੰਦਾ ਹੈ, ਬਹੁਤ ਆਦਮੀ ਪਰਨ ਤੇ ਜਿਉਂਦੇ ਨੇ। ਸੋ ਇੰਨਾ ਕਹਿੰਦਾ ਉਹ ਬ੍ਰਹਮਚਾਰੀ ਰੋਂਦਾ ਹੋਇਆ, ਬਾਵਜੂਦ ਇਸ ਤੇ ਕਿ ਬਾਬਾ ਜੀ ਰੋਕਦੇ ਆ ਕਿ ਬ੍ਰਹਮਚਾਰੀ ਜੀ ਤੁਸੀਂ ਐਂ ਕਿਉਂ ਨੱਠਦੇ ਹੋ? ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸੀ, ਹੁਣ ਮੈਨੂੰ ਪਤਾ ਲੱਗ ਗਿਆ ਤੂੰ ਨਕੁਰ ਹੈ, ਹੁਣ ਤੇਰੀ ਮੇਰੀ ਕੋਈ ਸਾਂਝ ਨਹੀਂ। ਉਹ ਕੋਸਦਾ ਚਲਿਆ ਗਿਆ ਤੇ ਬਾਬਾ ਜੀ ਦੇ ਮਨ ਦੇ ਅੰਦਰ ਬੜੀ ਭਾਰੀ ਉਦਾਸੀ ਆਈ, ਆਪ ਘਰ ਨੂੰ ਆ ਗਏ, ਕਿਸੇ ਨਾਲ ਬੋਲਦੇ ਨਹੀਂ ਹੈ, ਉਦਾਸ ਨੇ, ਪ੍ਰਸ਼ਾਦੇ ਦੀ ਭੁੱਖ ਜਾਂਦੀ ਰਹੀ, ਨੀਂਦ ਖਤਮ ਹੋ ਗਈ। ਇੱਕ ਦਿਨ ਲੰਘ ਗਿਆ, ਦੂਸਰਾ ਲੰਘ ਗਿਆ, ਅੱਜ ਤੀਸਰਾ, ਸਾਰੇ ਹੈਰਾਨ ਨੇ ਵੀ ਬਾਬਾ ਜੀ ਨੂੰ ਕੀ ਹੋ ਗਿਆ, ਕਿਸੇ ਨੂੰ ਸਮਝ ਨਹੀਂ ਆਉਂਦੀ, ਕਿਸੇ ਨਾਲ ਬਚਨ ਨਹੀਂ ਕਰਦੇ ਤੇ ਨੇਤਰਾਂ ਦੇ ਵਿੱਚੋਂ ਜਲ ਜਾਈ ਜਾਂਦਾ, ਹੋ ਕੇ ਆਈ ਜਾਂਦੇ। ਬੜੀ ਭਾਰੀ ਸੱਟ ਲੱਗੀ, ਗਹਿਰੀ, ਇਸ ਗਹਿਰੀ ਸੱਟ ਨੂੰ ਅਸੀਂ ਨਹੀਂ ਸਮਝ ਸਕਦੇ, ਉਹੀ ਜਾਣਦਾ ਹੈ ਜਿਹਨੇ ਕਦੇ ਇਹ ਜੀ ਸੱਟ ਖਾਧੀ ਹੋਵੇ। Oh, my God. ਭਗਤ ਅਣਿਆ ਲੈ ਤੀ। ਜਿਹੜੇ ਨੂੰ ਲੱਗ ਜਾਂਦੀ ਹੈ ਉਸ ਨੂੰ ਪੀੜ ਦਾ ਪਤਾ ਹੁੰਦਾ, ਦੂਸਰੇ ਨੂੰ ਕੀ ਪਤਾ ਹੈ? ਕੋਈ ਪਤਾ ਨਹੀਂ ਲੱਗਦਾ, ਅਨੁਮਾਨ ਲਾ ਰਹੇ ਨੇ ਆਪਣੇ ਆਪਣੇ। ਮਨ ਵੇਦਿਆ ਦਿਆਲ ਸੇਤੀ ਮੇਰੀ ਮਾਏ, ਕੌਣ ਜਾਣੇ ਪੀਰ ਪੁਰਾਈ, ਕੌਣ ਜਾਣਦਾ? ਜਿਹਦਾ ਮਨ ਬਿੰਨਿਆ ਗਿਆ ਪਰਮੇਸ਼ਰ ਦੇ ਨਾਲ, ਬਿੰਨਣਾ ਔਖਾ, ਜਿਹਦਾ ਬਿੰਨਿਆ ਗਿਆ ਉਹਦੀ ਅਵਸਥਾ ਬੜੀ ਹੋਰ ਹੋ ਜਾਇਆ ਕਰਦੀ। ਸਾਡਾ ਤਾਂ ਬਿੰਨਿਆ ਹੀ ਨਹੀਂ ਹੈ, ਸਾਡੇ ਤਾਂ ਇਹ ਸ਼ਿਕਾਇਤ ਰਹਿੰਦੀ ਹੈ ਬਈ ਜੀ ਨਾਮ ਜਪਦੇ ਹਾਂ, ਪਹਿਲਾਂ ਤਾਂ ਜਪਦਾ ਨਹੀਂ ਕੋਈ, ਬਿਰਲਾ ਜਪਦਾ, ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਨਾਮ ਜਪਦਾ, ਨਿਤਨੇਮ ਵੀ ਬਿਰਲੇ ਕਰਦੇ ਨੇ। ਮਨ ਨਹੀਂ ਬਿੰਨ ਹੁੰਦਾ, ਮਨ ਨਾ ਬਿੰਨਣ ਕਰਕੇ ਸ਼ਿਕਾਇਤ ਹੁੰਦੀ ਹੈ ਜੀ ਮੇਰਾ ਮਨ ਨਹੀਂ ਟਿਕਦਾ, ਜਾਂ ਮੈਂ ਭਜਨ ਕਰਦਾ ਮਨ ਲੱਗਦਾ ਨਹੀਂ ਹੈ, ਕਿਉਂਕਿ ਮਨ ਬਿੰਨ ਨਹੀਂ ਹੋਇਆ। ਜੇ ਬਿੰਨ ਜਾਵੇ, ਬਿੰਨਿਆ ਜਾਵੇ, ਉਹਦੇ ਬਾਰੇ ਕਬੀਰ ਸਾਹਿਬ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ, ਸਾਡੇ ਹਿਰਦੇ ਛੇਕ ਨਹੀਂ ਪੈਂਦਾ, ਇਸ ਕਰਕੇ ਸਾਡੀ ਸ਼ਿਕਾਇਤ ਹੈ ਜੀ ਮੇਰਾ ਮਨ ਨਹੀਂ ਟਿਕਦਾ, ਦੌੜਦਾ ਜੀ, ਚਿੱਤ ਨਹੀਂ ਕਰਦਾ ਭਜਨ ਕਰਨ। ਇਸ ਤਰ੍ਹਾਂ ਦੇ ਨਾਲ ਜੇ ਦਿਲ ਗੱਲ ਹਿਰਦੇ ਚ ਬੈਠ ਜਾਵੇ ਫਿਰ ਛੇਕ ਪੈ ਜਾਇਆ ਕਰ। ਬਾਬਾ ਅਮਰਦਾਸ ਅੱਜ ਤੀਸਰੇ ਦਿਨ ਸਾਜਰੇ ਹੀ ਆਪਣੀ ਪੰਘੂੜੀ ਚੱਕ ਕੇ ਕੋਠੇ ਤੇ ਲੈ ਗਏ। ਉੱਥੇ ਜਾ ਕੇ ਉਦਾਸ ਬੈਠੇ ਨੇ, ਕਦੇ ਤਾਰਿਆਂ ਵੱਲ ਦੇਖਦੇ ਨੇ, ਨੇਤਰਾਂ ਚੋਂ ਜਲ ਜਾਣ ਲੱਗ ਜਾਂਦਾ, ਹੋ ਕੇ ਆਉਂਦੇ। ਉਹ ਮਨਾ, ਉਮਰ ਤਾਂ ਇੰਨੀ ਬੀਤ ਗਈ, ਹੁਣ ਕੀ ਹੋਊਗਾ, ਕਾਲ ਦਾ ਕੀ ਭਰੋਸਾ, ਨਾ ਬਾਰਕ ਨਾ ਜੋੜ ਨੇ ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁਝਿਆ ਜੋ ਆਏ ਪਰੇ ਜਾਂ, ਖਬਰੇ ਕਿਹੜੇ ਵੇਲੇ ਕਾਲ ਗਲੇਲਾ ਮਾਰ ਦੇਵੇ। ਕੋਈ ਭਰੋਸਾ ਨਹੀਂ ਸਾਧ ਸਿੰਘ ਜੀ ਕਾਲ ਦਾ। ਅਸੀਂ ਆ ਤੁਰੇ ਆਉਂਦੇ ਸੀ, ਸਾਹਮਣੇ ਕੀ ਦੇਖਦੇ ਹਾਂ, ਇੱਕ ਸਕੂਟਰ ਵਾਲਾ ਤੇ ਮਰੂਤੀ ਦਾ ਆਪਸ ਵਿੱਚ ਟਕਰਾਅ ਹੋ ਗਿਆ। ਉਹ ਪਿਆ ਸੀ, ਪਤਾ ਨਹੀਂ ਜਿਉਂਦਾ ਸੀ ਜਾਂ ਚੜਾਈ ਕਰ ਗਏ। ਇੱਕ ਸੈਕਿੰਡ ਉਹਨੂੰ ਪਹਿਲਾਂ ਪਤਾ ਨਹੀਂ ਸੀ ਵੀ ਮੈਂ ਸੰਸਾਰ ਤੋਂ ਚਲੇ ਜਾਣ। ਦਲੇਲਾ ਪੈਂਦਾ ਹੈ, ਕਾਲ ਬਿਆਲ ਜੋ ਪਰਿਓ ਡੋਲਾ, ਮੁੱਖ ਵਸਾਰੇ ਮੀਤ, ਆਜ ਕਾਲ ਫੁਨ ਤੋਂ ਇਹ ਗ੍ਰਸ ਹੈ ਸਮਝ ਰੱਖੋ ਕੀ। ਪਤਾ ਨਹੀਂ ਕਿਹੜੇ ਵੇਲੇ ਝਪਟਾ ਮਾਰਦੇ। ਬਾਬਾ ਜੀ ਕਹਿਣ ਲੱਗੇ, ਜੇ ਕਾਲ ਆ ਗਿਆ ਮੈਂ ਤਾਂ ਗਿਆ ਫੇਰ ਨਗੁਰਾ। ਇਸ ਤਰ੍ਹਾਂ ਪਹਿਲਾ ਪਹਿਰ ਰਾਤ ਦਾ ਬੀਤ ਗਿਆ, ਨੀਂਦ ਨਹੀਂ ਆ ਰਹੀ, ਹੌਕੇ ਹੀ ਆਈ ਜਾਂਦੇ, ਗਹਿਰਾ ਜ਼ਖਮ ਹੋ ਗਿਆ ਅੜਦੇ ਦੇ। ਦੂਸਰਾ ਪਹਿਰ ਬੀਤ ਗਿਆ, ਅੱਧੀ ਰਾਤ ਹੋਇਆ ਜੀ, ਅਜੇ ਵੀ ਨੀਂਦ ਨਹੀਂ ਆਈ। ਡੇਢ ਘੰਟਾ ਹੋਰ ਬੀਤ ਗਿਆ, ਫੇਰ ਵੀ ਨੀਂਦ ਨਹੀਂ ਆਈ। ਉਹ ਤੇ ਥੋੜੀ ਦੇਰ ਬਾਅਦ ਆਪਦੇ ਕੰਨਾਂ ਨੇ ਕੀ ਸੁਣਿਆ, ਬਈ ਦਰਵਾਜ਼ਾ ਖੁੱਲਿਆ ਤੇ ਮੇਰੇ ਭਰਾ ਦਾ ਦਰਵਾਜ਼ਾ ਖੁੱਲਿਆ, ਨਾਲ ਸੀ ਉਹਦਾ ਘਰ, ਕੰਧ ਸਾਂਝੀ ਸੀ। ਉਹਦੇ ਬਾਅਦ ਡੋਲ ਫਰਾਇਆ ਖੂਹੀ ਦੇ ਅੰਦਰ ਤੇ ਪਾਣੀ ਭਰਿਆ ਤੇ ਉਹਦੇ ਬਾਅਦ ਇਸ਼ਨਾਨ ਕਰਿਆ। ਇਸ਼ਨਾਨ ਵੇਲੇ ਥੋੜੀ ਗੁਣਗੁਣਾਉਣ ਦੀ ਆਵਾਜ਼ ਆ ਰਹੀ ਹੈ, ਲੇਕਿਨ ਸਮਝ ਨਹੀਂ ਪੈਂਦੀ ਕੀ ਹੈ। ਉਹਦੇ ਬਾਅਦ ਚੁੱਪ ਹੋ ਗਏ, ਕਿਉਂਕਿ ਅੰਮ੍ਰਿਤ ਵੇਲਾ ਹੈ ਜਿਹੜਾ ਸਾਧ ਸੰਗਤ ਜੀ, ਇਹਨੂੰ ਸਾਰੇ ਨਹੀਂ ਸੰਭਾਲਦੇ, ਦੁਨੀਆਂ ਨਹੀਂ ਸੰਭਾਲਦੀ। ਮਰਦਾਨਾ ਬੈਠਾ ਹੈ ਤੇ ਇੱਕ ਬਹੁਤ ਵੱਡੀ ਪੰਡ ਚੱਕੀ ਹੋਈ ਕੋਈ ਕਰੂਪ ਬੰਦਾ ਜਾ ਰਿਹਾ। ਮਰਦਾਨਾ ਕਹਿਣ ਲੱਗਿਆ ਵੀ ਮਹਾਰਾਜ ਆਹ ਬੰਦਾ ਕੌਣ ਹੈ? ਕਹਿੰਦੇ ਮਰਦਾਨਿਆ ਆਪਣਾ ਜਾਣਿਆ ਪਛਾਣਿਆ, ਤੂੰ ਬੁਲਾ ਲੈ ਇਹਨੂੰ। ਜਦੋਂ ਬੁਲਾਇਆ ਕਹਿੰਦੇ ਭਾਈ ਤੂੰ ਕੌਣ ਹੈ? ਕਹਿੰਦੇ ਮਰਦਾਨਾ ਭੁੱਲ ਗਿਆ ਮੈਂ ਕਲਜੁਗ, ਮੈਂ ਉਹੀ ਹਾਂ ਜਿਹਨੇ ਨੇਰੀ ਲਿਆਂਦੀ ਸੀ, ਗੜੇ ਪਾਏ ਸੀ, ਅੱਗ ਲਾਈ ਸੀ। ਕਹਿੰਦੇ ਆਹ ਕੀ ਚੱਕਿਆ? ਕਹਿੰਦੇ ਮੈਂ ਜੁਲੜ ਚੱਕਿਆ ਹੋਇਆ ਆਲਸ ਦਾ। ਕਹਿੰਦੇ ਕੀ ਕਰਦਾ ਹੁਣ ਮੈਂ? ਆਹ ਛੁਰੀਆਂ ਤੇਰੇ ਹੱਥ ਚ ਕਾਹਦੀਆਂ? ਕਹਿੰਦਾ ਭਾਈ ਮਰਦਾਨਾ, ਇਹ ਛੁਰੀਆਂ ਦੇ ਨਾਲ ਮੈਂ ਜਿਹੜੇ ਵਿਸ਼ੇ ਵਿਕਾਰਾਂ ਚ ਪਏ ਹੋਏ ਬੰਦੇ ਨੇ ਉਹਨਾਂ ਨੂੰ ਸੌਣ ਨਹੀਂ ਦਿੰਦਾ ਅੱਧੀ ਰਾਤ। ਉਹ ਸ਼ਰਾਬਾਂ ਪੀ ਜਾਂਦੇ ਨੇ, ਗੱਪਾਂ ਮਾਰੀ ਜਾਂਦੇ ਨੇ, ਤੇ ਜਦੋਂ ਉਹ ਪੈ ਜਾਂਦੇ ਮੈਂ ਜੁਲੜ ਪਾ ਦਿੰਦਾ ਸਾਰੀ ਦੁਨੀਆਂ ਤੇ। ਕਹਿੰਦੇ ਇਸ ਤਾਂ ਗਲੀਆਂ ਹੋਈਆਂ ਹੋਈਆਂ। ਕਹਿੰਦੇ ਮੈਂ ਕੀ ਕਰਾਂ? ਗੁਰੂ ਨਾਨਕ ਦੇ ਜਿਹੜੇ ਸਿੱਖ ਨੇ ਉਹ ਅੰਮ੍ਰਿਤ ਵੇਲੇ ਜਾਗਦੇ ਨੇ ਤੇ ਉਹਨਾਂ ਨੇ ਗਲੀਆਂ ਕਰ ਦਿੱਤੀਆਂ। ਮਹਾਰਾਜ ਬਾਣੀ ਦੇ ਅੰਦਰ ਸਾਨੂੰ ਦੱਸਦੇ ਨੇ ਕਿ ਅੰਮ੍ਰਿਤ ਵੇਲੇ ਕਿਹੜਾ ਆਦਮੀ ਜਾਗਦਾ ਕਿਹੜਾ ਨਹੀਂ ਜਾਗਦਾ, ਕਿਉਂਕਿ ਨੀਂਦ ਕਈਆਂ ਨੂੰ ਨਹੀਂ ਆਇਆ ਕਰਦੀ। ਇੱਕ ਤਾਂ ਜਿਹਦੇ ਸਿਰ ਕਰਜਾ ਹੋਵੇ ਉਹਨੂੰ ਨੀਂਦ ਨਹੀਂ ਆਉਂਦੀ, ਬਿਮਾਰ ਹੋਵੇ ਨੀਂਦ ਨਹੀਂ ਆਉਂਦੀ, ਸਿਰ ਦੇ ਉੱਤੇ ਦੁਸ਼ਮਣ ਹੋਵੇ ਨੀਂਦ ਨਹੀਂ ਆਇਆ ਕਰਦੀ, ਲੜਕੀ ਵਰ ਪ੍ਰਾਪਤ ਹੋਵੇ ਨੀਂਦ ਨਹੀਂ ਆਇਆ ਕਰਦੀ, ਬੜੇ ਕਾਰਨ ਨੇ। ਲੇਕਿਨ ਜੋ ਜਗਿਆਸੂ ਹੈ ਪਰਮੇਸ਼ੁਰ ਦੀ ਲਗਨ ਵਾਲਾ ਉਹਨੂੰ ਵੀ ਇਸ ਤਰ੍ਹਾਂ ਦੀ ਬੇਹੋਸ਼ੀ ਦੀ ਨੀਂਦ ਨਹੀਂ ਆਇਆ ਕਰਦੀ। ਜਦੋਂ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ ਉਸ ਵੇਲੇ ਉੱਠ ਕੇ ਬੈਠ ਜਾਂਦਾ। ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਨਾਲ ਸਾਨੂੰ ਪੁੱਛਦੇ ਨੇ, ਦੱਸਦੇ ਨੇ।
ਅੰਮ੍ਰਿਤ ਵੇਲੇ ਕੌਣ ਅੰਮ੍ਰਿਤ ਵੇਲੇ
ਲੱਗਦਾ ਹੈ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਜਾਗਦੇ ਨੇ ਭਾਈ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਜਾਂਦੇ ਨੇ ਉੱਥੇ ਕੀ ਕਰਦੇ ਨੇ ਜਾਗਣ ਤੋਂ ਬਾਅਦ ਇਸ਼ਨਾਨ ਕਰਦੇ ਆ ਕਰ ਇਸ਼ਨਾਨ ਸਿਮਰ ਭਰਾਵ ਆਪਣਾ ਮਨ ਤਨ ਪਏ ਹੈ ਰੋਗਾ ਮਨ ਦੇ ਬੇਅੰਤ ਰੋਗ ਨੇ ਜੇ ਮਨ ਰੋਗੀ ਹੋਵੇ ਸਰੀਰ ਰੋਗੀ ਹੋ ਜਾਂਦਾ ਮਨ ਚ ਕਿਸੇ ਦੇ ਕ੍ਰੋਧ ਹੋਵੇ ਉਹਨੂੰ ਰੋਟੀ ਹਜ਼ਮ ਨਹੀਂ ਆਇਆ ਕਰਦੀ ਮਨ ਵਿਚ ਚਿੰਤਾ ਹੋਵੇ ਰੋਟੀ ਦੀ ਭੁੱਖ ਨਹੀਂ ਲੱਗਦੀ ਬਿਮਾਰੀ ਸ਼ੁਰੂ ਹੋ ਜਾਂਦੀ ਮਨ ਵਿਚ ਈਰਖਾ ਹੋਵੇ ਬਿਮਾਰ ਹੋ ਜਾਂਦਾ ਬੰਦਾ ਖੂਨ ਦਾ ਸੰਤੁਲਨ ਵਿਗੜ ਜਾਂਦਾ ਕਿਉਂਕਿ ਮਨ ਰੋਗੀ ਹੈ ਮਨ ਦੇ ਰੋਗ ਸਰੀਰ ਦੇ ਰੋਗਾਂ ਨਾਲੋਂ ਭਿਆਨਕ ਹੋਇਆ ਕਰ ਮਹਾਰਾਜ ਕਹਿੰਦੇ ਦੋਏ ਰੋਗ ਮਨ ਵੀ ਤੇ ਤਨ ਵੀ ਸਿਮਰਨ ਕਰਨ ਦੇ ਨਾਲ ਰਾਜੀ ਹੋ ਜਾਇਆ ਕਰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗ ਨਾਮ ਸਿਮਰੇ ਜਾਂਦੇ ਨੇ ਚਰਨ ਕਮਲ ਧਿਆਨ ਹਿਰਦੇ ਆਪਣੇ ਗੁਰੂ ਦੇ ਚਰਨਾਂ ਦਾ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਹਿਰਦੇ ਚ ਰੱਖ ਕੇ ਤੇ ਇਹ ਲੋਚਦੇ ਨੇ ਪ੍ਰਭ ਵਿਸਰ ਨਾ ਹੀ ਹਿੱਕ ਕਿਨੋ ਅੱਖ ਦੇ ਚਮਕਣ ਜਿੰਨਾ ਚਿਰ ਵੀ ਕਿਤੇ ਮੈਨੂੰ ਨਾਮ ਨਾ ਭੁੱਲ ਜਾਵੇ ਨਾਮ ਦਾ ਧਨ ਇਕੱਠਾ ਕਰਦੇ ਨੇ ਤਜਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁੱਖ ਜਾਰੇ ਬਿਨਵੰਤ ਨਾਨਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ ਪਰਮੇਸ਼ਰ ਦੇ ਪਿਆਰੇ ਜਾਗਿਆ ਕਰਦੇ ਗੁਰਮੁਖ ਜਾਗ ਰਹੇ ਗੁਰਮੁਖ ਜਾਗਦੇ ਨੇ ਮਨਮੁਖ ਸੁੱਤੇ ਪਏ ਨੇ ਧਿਆਨ ਦਿੱਤਾ ਕਿ ਇਸ ਵੇਲੇ ਸਾਡੇ ਘਰ ਚ ਕੌਣ ਹੈ ਜਾਗਣ ਵਾਲਾ ਅਨੁਮਾਨ ਲਾਉਂਦੇ ਆ ਵੀ ਕੌਣ ਹੋਇਆ ਜਿਹਨੇ ਜਾਗ ਕੇ ਇਸ ਵੇਲੇ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕੀਤਾ ਉਹਦੇ ਬਾਅਦ ਇਸ਼ਨਾਨ ਕੀਤਾ ਥੋੜੇ ਜਿਹੇ ਗੁਣਗੁਣਾਉਣ ਦੀ ਆਵਾਜ਼ ਆਈ ਉਹ ਤੋਂ ਬਾਅਦ ਚੁੱਪ ਚਾਂਦ ਵੱਜ ਕਿਉਂਕਿ ਇਸ਼ਨਾਨ ਤੋਂ ਬਾਅਦ ਸਿਮਰਨ ਚ ਬੈਠਦਾ ਜਿਹਨੂੰ ਸਿਮਰਨ ਦੀ ਦਾਤ ਪ੍ਰਾਪਤ ਹੋਈ ਸਿਮਰਨ ਦੇ ਬੇਅੰਤ ਤਰੀਕੇ ਨੇ ਪਹਿਲਾਂ ਸਿਮਰਨ ਮਾਲਾ ਦੀ ਮਦਦ ਨਾਲ ਹੋਇਆ ਕਰਦਾ ਸ਼ੁਰੂ ਸ਼ੁਰੂ ਦੇ ਅੰਦਰ ਕਿਉਂਕਿ ਸਵਾ ਪਿਆ ਨਹੀਂ ਹੁੰਦਾ ਗਿਣਤੀ ਮਿਣਤੀ ਦੇ ਨਾਲ ਅਸੀਂ ਸਿਮਰਨ ਕਰਦੇ ਹਾਂ ਮਹਾਂਪੁਰਸ਼ ਦੱਸ ਦਿੰਦੇ ਨੇ ਵੀ ਤੂੰ ਢਾਈ ਮਾਲਾ ਰੋਜ਼ ਫੇਰਿਆ ਕਰ ਸ਼ੌਕ ਵਾਲੇ ਨੂੰ ਕਹਿੰਦੇ ਨੇ ਤੂੰ ਪੰਜ ਫੇਰਿਆ ਕਰ ਉਦੋਂ ਵੀ ਜ਼ਿਆਦਾ ਸ਼ੌਕ ਵਾਲਾ ਹੋਵੇ ਉਹਨੂੰ ਕਹਿੰਦੇ ਸੱਤ ਪੱਕੀਆਂ ਮਾਲਾ ਕਰਿਆ ਕਰ ਬਾਰਾਂ 75,000 ਵਾਰੀ ਗੁਰਮੰਤਰ ਦਾ ਪਾਠ ਕਰਿਆ ਕਰ ਉਹਦੇ ਨਾਲ ਕੀ ਹੁੰਦਾ ਰਸਨਾ ਦੇ ਨਾਲ ਜਪਦੇ ਜਪਦੇ ਮਾਲਾ ਦੇ ਨਾਲ ਨਾਮ ਰਸਨਾ ਤੇ ਆ ਜਾਂਦਾ ਆਪਣੇ ਆਪ ਜਪਣਾ ਸ਼ੁਰੂ ਹੋ ਜਾਂਦਾ ਰਸਨਾ ਹਿੰਦੀ ਰਹਿੰਦੀ ਹੈ ਤੇ ਰਸਨਾ ਦੇ ਵਿੱਚ ਰਸ ਆ ਜਾਂਦਾ ਉਸ ਵੇਲੇ ਫਿੱਕੀ ਨਹੀਂ ਰਹਿੰਦੀ ਫਿੱਕੀ ਹੋਵੇ ਸੁੱਕ ਜਾਵੇ ਆਵਾਸੀਆਂ ਆਉਣ ਲੱਗ ਜਾਣ ਰਸ ਆ ਜਾਂਦਾ ਉਸ ਵੇਲੇ ਰਸ ਆਉਣ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਵਾਹਿਗੁਰੂ ਦੇ ਦਰ ਤੇ ਤੇਰਾ ਸਿਮਰਨ ਪ੍ਰਵਾਨ ਹੋ ਗਿਆ ਤੇ ਉਹਨੇ ਆਪਣੇ ਵੱਲੋਂ ਜਿਵੇਂ ਭੇਜਿਆ ਜਾਂਦਾ ਟੈਲੀਫੋਨ ਜਾਂ ਕੋਈ ਕਾਸਦ ਭੇਜਿਆ ਜਾਂਦਾ ਉਹਦੇ ਕੋਲ ਨਿਸ਼ਾਨੀ ਹੈ ਰਸ ਦੀ ਉਹ ਰਸ ਦੀ ਨਿਸ਼ਾਨੀ ਭੇਜਦਾ ਵੀ ਤੈਨੂੰ ਮੈਂ ਰਸ ਭੇਜ ਰਿਹਾ ਉਹ ਫਿਰ ਰਸਨਾ ਰਸ ਨਾਲ ਗਿੱਧੀ ਹੋ ਜਾਂਦੀ ਹੈ ਭਰ ਜਾਂਦੀ ਹੈ ਨਾਮ ਜਪ ਉਹਦੇ ਬਾਅਦ ਰਸਨਾ ਬੰਦ ਹੋ ਜਾਂਦੀ ਹੈ ਸਵਾਸ ਤੇ ਨਾਮ ਚ ਲੈ ਜਾਂਦਾ ਤੇ ਪਦਵੀ ਇੰਨੀ ਹੋ ਜਾਂਦੀ ਹੈ ਜਿੰਨਾ ਸਾਰਸ ਕਲਾਸ ਨਾ ਵਿਸਰੈ ਹਰ ਨਾਮ ਧਨ ਸਹੀ ਨਾਨਕਾ ਪੂਰਨ ਸਹੀ ਸੰ ਫਲ ਬਣ ਜਾਂਦਾ ਬੈਖਰੀ ਬਾਣੀ ਦੇ ਵਿੱਚ ਨਾਮ ਜਪਿਆ ਹੋਇਆ 10 ਵਾਰੀ ਵਾਹਿਗੁਰੂ 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 ਕਹੋ ਰਸਨਾ ਬੰਦ ਕਰਕੇ ਮੂੰਹ ਇੱਕ ਵਾਰੀ ਕਹਿ ਦੇ ਕੰਠ ਦੇ ਵਿੱਚ 10 ਗੁਣਾ ਫਲ ਹੁੰਦਾ ਰਸਨਾ ਬੋਲ ਕੇ 100 ਵਾਰੀ ਵਾਹਿਗੁਰੂ 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 ਕਹੀਏ ਆਪਾਂ ਇੱਕ ਵਾਰੀ ਹਿਰਦੇ ਚ ਕਹਿ ਦੋ ਬਸੰਤੀ ਬਾਣੀ ਦੇ ਅੰਦਰ ਫਲ ਬਰਾਬਰ ਹੋ ਜਾਂਦਾ 1,000 ਵਾਰੀ ਬੋਲ ਕੇ ਕਹਿ ਦੋ ਇੱਕ ਵਾਰੀ ਪਰਾ ਬਾਣੀ ਚ ਨਾਭੀ ਦੀ ਬਾਣੀ ਚ ਕਹਿ ਦੋ ਉਹਨਾਂ ਫਲ ਹੋ ਜਾਇਆ ਕਰਦਾ ਸੋ ਇਸ ਤਰ੍ਹਾਂ ਸਿਮਰਨ ਆਹਿਸਤਾ ਆਹਿਸਤਾ ਆਪਣੇ ਆਪ ਵੱਧ ਉਹਦੇ ਬਾਅਦ ਵੱਧਦਾ ਵੱਧਦਾ ਜਦੋਂ ਨਾਭੀ ਚ ਚਲਿਆ ਜਾਂਦਾ ਫਿਰ ਇਹ ਉੱਪਰ ਨੂੰ ਚੜ੍ਹਦਾ 10ਵੇਂ ਦੁਆਰ ਵੱਲ ਨੂੰ ਤੇ ਪਹਿਲਾਂ ਆਗਿਆ ਚੱਕਰ ਚ ਆਉਂਦਾ ਆਗਿਆ ਚੱਕਰ ਦੇ ਉੱਤੇ ਸਾਡੀ ਕੌਨਸ਼ੀਅਸਨੈਸ ਸਾਡਾ ਜਿਹੜਾ ਜਾਗਰਤ ਪੁਣਾ ਹੈ ਮਨ ਵੀ ਇੱਥੇ ਨਿਵਾਸ ਰੱਖਦਾ ਹੈ ਬੁੱਧੀ ਵੀ ਇੱਥੇ ਹੀ ਨਿਵਾਸ ਰੱਖਦੀ ਹੈ ਚਿੱਤ ਵੀ ਇੱਥੇ ਨਿਵਾਸ ਰੱਖਦਾ ਇੱਥੇ ਹੀ ਸਾਡੇ ਜੀਵਾਤਮਾ ਦਾ ਨਿਵਾਸ ਹੈ ਇੱਥੋਂ ਹੀ ਪਰਮੇਸ਼ਰ ਦਾ ਦਰਵਾਜ਼ਾ ਚੜ੍ਹਾਈ ਸ਼ੁਰੂ ਹੁੰਦੀ ਹੈ ਇਹਨੂੰ ਆਗਿਆ ਚੱਕਰ ਕਹਿੰਦੇ ਜਿੱਥੇ ਦੋਏ ਅੱਖਾਂ ਤੇ ਲੱਗਦੀ ਹੈ ਇੱਥੇ ਆ ਕੇ ਨਾਮ ਜਿਹੜਾ ਹੈ ਸ਼ੌਕ ਵਾਲੇ ਬੰਦੇ ਮਹਾਂਪੁਰਸ਼ਾਂ ਤੋਂ ਪੁੱਛ ਕੇ ਜਪਦੇ ਨੇ ਮਹਾਂਪੁਰਸ਼ ਕਹਿੰਦੇ ਆ ਦੇਖ ਭਾਈ ਹੁਣ ਤੇਰਾ ਜਿਹੜਾ ਨਾਮ ਹੈ ਇਹ ਜਾਪ ਤੋਂ ਬਦਲ ਕੇ ਉਪਾਸ਼ਨਾ ਚ ਆ ਗਿਆ ਕਰਮ ਚੋਂ ਬਦਲ ਗਿਆ ਉਪਾਸ਼ਨਾ ਚ ਆ ਗਿਆ ਹੁਣ ਗੁਰੂ ਦਾ ਜਿਹੜਾ ਧਿਆਨ ਹੈ ਉਹਨੂੰ ਹਿਰਦੇ ਚ ਵਸਾ, ਗੁਰ ਕੀ ਮੂਰਤ ਮਨ ਮੈਂ ਧਿਆ, ਗੁਰ ਕੈ ਸ਼ਬਦ ਮੰਤਰ ਮਨ ਮਨ, ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਧਰੀਏ ਮਨ ਵਿੱਚ ਧਿਆਨ। ਚੱਲ ਪੈਂਦੀ ਹੈ। ਪਹਿਲਾ ਜਿਹੜਾ ਨਾਮ ਸੀ ਸਾਡੇ ਉੱਤੇ ਪੰਜ ਪੜਦੇ ਨੇ ਧਿਆਨ ਨਾਲ, ਜਿਹੜੇ ਸ਼ੌਕ ਵਾਲੇ ਬੰਦੇ ਆ ਸੁਣਨ, ਪਹਿਲਾ ਫਰਦ ਸਾਡੇ ਉੱਤੇ ਪੜਦਾ ਪੈਂਦਾ ਅਗਿਆਨ ਦਾ, ਜਿਹਨੂੰ ਆਨੰਦਮਈ ਕੋਸ਼ ਕਹਿੰਦੇ। ਦੂਸਰਾ ਪੜਦਾ ਪੈਂਦਾ ਬੁੱਧੀ ਦਾ, ਜਿਹਨੂੰ ਵਿਗਿਆਨਮਈ ਕੋਸ਼ ਕਹਿੰਦੇ। ਤੀਸਰਾ ਪੈਂਦਾ ਮਨ ਦਾ, ਜਿਹਨੂੰ ਮਨੋਮਈ ਕੋਸ਼ ਕਹਿੰਦੇ। ਚੌਥਾ ਪੈਂਦਾ ਪ੍ਰਾਣਾ ਦਾ, ਉਹਨੂੰ ਪ੍ਰਾਣਮਈ ਕੋਸ਼ ਕਹਿੰਦੇ ਨੇ। ਪੰਜਵਾਂ ਪੈਂਦਾ ਅੰਨ ਦਾ, ਆਹ ਸਰੀਰ ਜਿਹੜਾ ਦਿਸਦਾ ਪੰਜਾਂ ਤੱਤਾਂ ਦਾ, ਇਹਨੂੰ ਅੰਨਮਈ ਕੋਸ਼ ਕਹਿੰਦੇ। ਇਹ ਸਰੀਰ ਦੇ ਵਿੱਚੋਂ ਲੰਘਣ ਵਾਸਤੇ ਸਾਨੂੰ ਨਾਮ ਰਸਨਾ ਨਾਲ ਜਪਣਾ ਪੈਂਦਾ, ਸਵਾਸ ਨਾਲ ਬਾਣੀ ਪੜ੍ਹਨੀ ਪੈਂਦੀ ਹੈ, ਕੀਰਤਨ ਕਰਨਾ ਪੈਂਦਾ ਹੈ, ਇਹਦੇ ਨਾਲ ਅਸੀਂ ਸਰੀਰ ਚੋਂ ਲੰਘ ਜਾਂਦੇ। ਟਾਈਮ ਬੜਾ ਲੱਗਦਾ ਇਸ ਕੋਸ਼ ਨੂੰ ਪਾਸ ਕਰਨ। ਦੂਸਰਾ ਇਹ ਤੇ ਬਾਅਦ ਫਿਰ ਪ੍ਰਾਣ ਆ ਜਾਂਦਾ, ਪ੍ਰਾਣਾ ਦੇ ਵਿੱਚ ਨਾਮ ਸਵਾਸ ਦਾ ਲੰਘਾਉਂਦਾ, ਪ੍ਰਾਣਮਈ ਕੋਸ਼ ਸਵਾਸ ਦੇ ਨਾਲ ਅੰਦਰ ਨੂੰ ਜਾਂਦੇ ਵਾਹੇ, ਬਾਹਰ ਨੂੰ ਆਉਂਦੇ ਗੁਰੂ। ਸ਼ੌਕ ਵਾਲੇ ਬੰਦੇ ਨਾਮ ਜਪਦੇ ਨੇ। ਇਹ ਤੋਂ ਬਾਅਦ ਨਾਮ ਦੀਆਂ ਬਦਲਦੀਆਂ ਤੁਰੀਆਂ ਜਾਂਦੀਆਂ ਨੇ ਅਵਸਥਾ, ਜਦੋਂ ਅਸੀਂ ਆਗਿਆ ਚੱਕਰ ਚ ਆ ਜਾਂਦੇ ਹਾਂ। ਇੱਥੇ ਮਨ ਦਾ ਮੈਂਟਲ ਨੇਮ ਕਹਿੰਦੇ ਨੇ, ਮਾਨਸਿਕ ਨਾਮ। ਇੱਥੇ ਜੀਵ ਨਹੀਂ ਹਿਲਦੀ, ਆਪਣੇ ਆਪ ਨਾਮ ਜਪ ਹੁੰਦਾ। ਇਸ ਥਾਂ ਦੇ ਉੱਤੇ ਅਸੀਂ ਕੰਸੈਂਟਰੇਸ਼ਨ ਵਾਸਤੇ ਗੁਰੂ ਦੀ ਮੂਰਤ ਦਾ ਧਿਆਨ ਕਰਦੇ ਹਾਂ। ਕਈ ਪ੍ਰੇਮੀਆਂ ਦੇ ਮਨਾਂ 'ਚ ਸ਼ੰਕਾ ਹੋ ਜਾਂਦਾ ਬਈ ਗੁਰੂ ਦੀ ਮੂਰਤ, ਗੁਰੂ ਦੀ ਮੂਰਤ ਤਾਂ ਕਿਹਾ, ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੀ ਮੂਰਤ ਤਾਂ ਸ਼ਬਦ ਹੋਇਆ ਕਰਦਾ। ਉਹ ਸ਼ਬਦ ਨੂੰ ਸਮਝਣ ਦਾ ਯਤਨ ਕਰੋ, ਸ਼ਬਦ ਕੀ ਹੈ। ਉਹ ਅੱਖਰ ਨਹੀਂ ਹੈਗੇ, ਉਹ ਸ਼ਬਦ ਇੱਕ ਧੁਨ ਹੈ ਜਿਹੜੀ ਤੁਹਾਡੇ ਅੰਦਰ ਚੱਲਦੀ ਹੈ। ਜੇ ਤਾਂ ਧੁਨ ਤੱਕ ਤੁਹਾਡੀ ਬਿਰਤੀ ਪਹੁੰਚ ਗਈ, ਫਿਰ ਤਾਂ ਮੁਬਾਰਕ ਹੈ। ਧੁਨਵੇਂ ਧਿਆਨ, ਧਿਆਨਵੇਂ ਜਾਣੇ ਆ, ਗੁਰਮੁਖ ਕੱਤ ਕਹਾਣ। ਜੇ ਅਜੇ ਮਨ ਨਹੀਂ ਟਿਕਦਾ ਤਾਂ ਫਿਰ ਗੁਰੂ ਦੀ, ਜਿਸ ਤਰ੍ਹਾਂ ਦਾ ਤੁਸੀਂ ਗੁਰੂ ਦੇਖਿਆ, ਉਹਦਾ ਧਿਆਨ ਧਰਨਾ ਪੈਂਦਾ। ਉਹਦੇ ਨਾਲ ਕੀ ਹੁੰਦਾ, ਗੁਰੂ ਨਾਲ ਸੰਪਰਕ ਹੋ ਜਾਂਦਾ ਸਿੱਧਾ ਹੀ। ਭਾਈ ਗੋਂਦਾ ਪਿਸ਼ਾਵਰ ਦੇ ਅੰਦਰ, ਅੱਜ ਅੰਮ੍ਰਿਤ ਵੇਲੇ ਉੱਠ ਕੇ ਨਦੀ 'ਚ ਇਸ਼ਨਾਨ ਕਰਕੇ ਉਹਦੇ ਕੰਢੇ ਬੈਠ ਗਏ ਤੇ ਗੁਰੂ ਸੱਤਵੇਂ ਪਾਤਸ਼ਾਹ ਦਾ ਧਿਆਨ ਧਰ ਲਿਆ, ਤੇ ਧਿਆਨ ਵਿੱਚ ਹੀ ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਨੂੰ ਜਫਾ ਮਾਰ ਲਿਆ। ਐਸਾ ਧਿਆਨ ਟਿਕਿਆ, ਘੰਟੇ ਲੰਘਦੇ ਚਲੇ ਗਏ, ਪਹਿਲਾ ਪਹਿਰ ਲੰਘ ਗਿਆ, ਦੂਸਰਾ ਲੰਘ ਗਿਆ, ਤੀਸਰਾ ਆ ਗਿਆ। ਇੱਧਰ ਗੁਰੂ ਮਹਾਰਾਜ, ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਬੈਠੇ, ਦੀਵਾਨ ਦੀ ਸਮਾਪਤੀ ਹੋ ਗਈ, ਅਰਜ ਹੋਈ, ਮਹਾਰਾਜ ਜਲ ਪਾਣੀ ਛਕਣ ਵਾਸਤੇ ਹੁਕਮ ਦਿਓ। ਮਹਾਰਾਜ ਬੋਲੇ ਨੀ। ਦੁਪਹਿਰਾ ਹੋ ਗਿਆ, ਫੇਰ ਅਰਦਾਸ ਹੋਈ, ਮਹਾਰਾਜ ਲੰਗਰ ਤਿਆਰ ਹੈ, ਜਦ ਤੱਕ ਆਪ ਨਹੀਂ ਛਕਦੇ ਕਿਸੇ ਨੇ ਅੰਨ ਮੂੰਹ ਚ ਨਹੀਂ ਪਾਉਣਾ। ਆ ਫੇਰ ਖਾਮੋਸ਼ ਨੇ, ਚਾਰ ਵੱਜ ਗਏ। ਉਸ ਵੇਲੇ ਮਹਾਰਾਜ ਜੀ ਨੇ ਨੇਤਰ ਖੋਲੇ, ਨਾਲ ਕਿਹਾ ਤਨ ਸਿੱਖੀ, ਤਨ ਸਿੱਖੀ। ਬੜੀ ਵੱਡੀ ਅਵਸਥਾ ਸੀ। ਇਹਨੂੰ ਕਹਿੰਦੇ ਆ ਵੀ ਡੋਰੀਆਂ ਪਾ ਕੇ ਰੱਬ ਵਸ ਕਰ ਲਿਆ ਭਗਤਾਂ ਨੇ। ਇਹ ਪਿਆਰ ਦੀਆਂ ਡੋਰੀਆਂ ਹੁੰਦੀਆਂ ਨੇ। ਉਸ ਵੇਲੇ ਸਵਾਲ ਪੁੱਛਿਆ, ਸੱਚੇ ਪਾਤਸ਼ਾਹ ਅੱਜ ਆਪ ਇੰਨਾ ਚਿਰ ਬੈਠੇ, ਕਿਹੜੇ ਪ੍ਰੇਮੀ ਦੇ ਪ੍ਰੇਮ ਵਿੱਚ ਆਪ ਬੈਠੇ ਨੇ? ਕਹਿੰਦੇ ਭਾਈ ਕਾਬਲ ਵਿੱਚ ਭਾਈ ਗੋਂਦਾ, ਉਹਨੇ ਆ ਸਾਡੇ ਚਰਨਾਂ ਨੂੰ ਜਫਾ ਮਾਰ ਲਿਆ। ਤਿੰਨ ਪਹਿਰ, ਨੌ ਘੰਟੇ ਉਹਦੀ ਸੁਰਤੀ ਨਹੀਂ ਹਿੱਲੀ ਕਿਸੇ ਪਾਸੇ, ਤੇ ਚਰਨਾਂ ਨੂੰ ਛਾਤੀ ਨਾਲ ਲਾਇਆ ਹੋਇਆ, ਉੱਤੋਂ ਦੀ ਜੱਫਾ ਮਾਰਿਆ ਹੋਇਆ। ਕਹਿੰਦੇ ਫਿਰ ਜੇ ਅਸੀਂ ਚਰਨ ਚੜਾਉਂਦੇ ਹਾਂ ਤਾਂ ਉਹਨੂੰ ਖਿੱਚ ਹੁੰਦੀ ਸੀ, ਇਸ ਕਰਕੇ ਅਸੀਂ ਉਹਦੇ ਪਿਆਰ ਵਿੱਚ ਬੈਠੇ ਰਹੇ। ਇਸੇ ਤਰ੍ਹਾਂ ਭਾਈ ਵਿਧੀ ਚੰਦ ਜਦੋਂ ਲੈਣ ਗਏ ਨੇ ਦੁਸ਼ਾਲੇ ਤੇ ਆਪ ਨੇ ਭੱਠ ਵਿੱਚ ਛਾਲ ਮਾਰ ਕੇ ਗੁਰੂ ਛੇਵੇਂ ਪਾਤਸ਼ਾਹ ਦਾ ਧਿਆਨ ਧਰ ਲਿਆ। ਇਧਰ ਮਹਾਰਾਜ ਲਹਿਰੇ ਕਾਕੇ ਬੈਠੇ ਨੇ, ਕਹਿੰਦੇ ਭਾਈ ਮਸ਼ਕਾਂ ਲਿਆਓ ਜਲਦੀ ਪਾਣੀ ਦੀਆਂ ਸਾਡੇ ਉੱਤੇ ਪਾਓ। ਉਹ ਭੱਠ ਵਿੱਚ ਬੈਠਾ, ਭੱਠ ਠੰਡਾ ਹੋ ਗਿਆ ਤੇ ਇਧਰਲੇ ਪਾਸੇ ਸੇਕ ਆ ਰਿਹਾ। ਸੋ ਇਹਨੂੰ ਮੈਂਟਲ ਨਾਮ ਕਹਿੰਦੇ ਨੇ। ਇਹ ਚਾਰ ਤਰ੍ਹਾਂ ਦਾ ਧਿਆਨ ਹੁੰਦਾ। ਪਹਿਲਾ ਹੋਇਆ ਕਰਦਾ ਸਮੈ, ਉਹਨੂੰ ਹੋਇਆ ਕਰਦਾ ਸ਼ਬਦ ਦਾ ਧਿਆਨ, ਸ਼ਬਦ ਸਾਊਂਡ ਨੂੰ ਕਹਿੰਦੇ ਨੇ, ਨਾਮ ਦੀ ਸਾਊਂਡ। ਉਹ ਅੰਦਰ ਸਹਿ ਸੁਭਾਅ ਚੱਲਦੀ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਕਿਸ ਤਰ੍ਹਾਂ ਚੱਲਦੀ ਹੈ, ਬੇਅੰਤ ਤਰੀਕਿਆਂ ਨਾਲ ਚੱਲਦੀ ਹੈ, ਆਪਣੇ ਆਪ ਇਹ ਸੁਣਦੀ ਹੈ, ਕੁਛ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਅੱਖਾਂ ਬੰਦ ਹੁੰਦੀਆਂ ਧੁਰੀਆਂ ਜਾਂਦੀਆਂ, ਕਿਉਂਕਿ ਧੁਨ ਐਸੀ ਮਿੱਠੀ ਆ। ਤੇ ਉਹਦੇ ਨਾਲ ਜਿਹੜਾ ਮੰਤਰ ਹੈ ਨਾਲ ਰਲ ਕੇ ਮਿਊਜ਼ੀਕਲ ਹੋ ਜਾਂਦਾ, ਉਹ ਸੁਣਦਾ। ਉਸ ਤੋਂ ਬਾਅਦ ਨਾਮ ਤਰੱਕੀ ਕਰਦਾ, ਰੋਮ ਰੋਮ ਦੇ ਵਿੱਚ ਰਚ ਜਾਂਦਾ। ਤੇ ਉਹਦੇ ਬਾਰੇ ਮਹਾਰਾਜ ਦਾ ਐਸਾ ਫਰਮਾਨ ਹੈ, ਇਕੱਲੇ ਇਕੱਲੇ 3.5 ਕਰੋੜ ਰੋਮ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਇੱਕ ਵਾਰੀ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਆਪ ਨੂੰ ਦੇਖਣ ਵਾਸਤੇ ਇੱਕ ਡਾਕਟਰ ਦੀਵਾਨ ਸਿੰਘ ਆ ਗਿਆ ਤੇ ਉਹਨੇ ਟੂਟੀਆਂ ਲਾ ਕੇ ਦੇਖਣਾ ਸ਼ੁਰੂ ਕਰਿਆ ਵੀ ਕੀ ਬਿਮਾਰੀ ਹੈ। ਉਹ ਪਹਿਲਾਂ ਛਾਤੀ ਤੇ ਲਾਈਆਂ, ਪੇਟ ਤੇ ਲਾਈਆਂ, ਫਿਰ ਲੱਤਾਂ ਤੇ ਲਾਈਆਂ, ਚਰਨਾਂ ਤੇ ਲਾਈਆਂ, ਮੱਥੇ ਤੇ ਲਾਈਆਂ। ਮਹਾਂਪੁਰਸ਼ ਕਹਿਣ ਲੱਗੇ, ਡਾਕਟਰ ਇਹ ਕੀ ਕਰਨ ਲੱਗ ਗਿਆ ਤੂੰ? ਕਹਿੰਦਾ ਮਹਾਰਾਜ ਮੈਂ ਬਿਮਾਰੀ ਕਿੱਥੋਂ ਟੋਲਾਂ। ਕਹਿੰਦੇ ਕੀ ਗੱਲ? ਕਹਿੰਦੇ ਤੁਹਾਡੇ ਤਾਂ ਜਿੱਥੇ ਮੈਂ ਟੂਟੀਆਂ ਲਾਉਂਦਾ ਇੱਕੋ ਆਵਾਜ਼ ਆ ਰਹੀ ਹੈ, ਵਾਹਿਗੁਰੂ 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 ਵਾਹਿਗੁਰੂ, ਸਾਰੇ ਸਰੀਰ ਦੇ ਵਿੱਚ ਨਾਮ ਰਚ ਜਾਇਆ ਕਰ। ਇਹਦੇ ਬਾਅਦ ਅਵਸਥਾ ਆ ਜਾਂਦੀ ਹੈ ਕਿ ਬਾਹਰਲੀ ਆਵਾਜ਼ ਚਾਹੇ ਟਰੈਕਟਰ ਘੁੱਕ ਘੁੱਕ ਕਰਦਾ ਉਹਨੂੰ ਵਾਹਿਗੁਰੂ ਵਾਹਿਗੁਰੂ ਸੁਣਦਾ, ਮੋਟਰਸਾਈਕਲ ਤੇ ਜਾਂਦਾ ਆਵਾਜ਼ ਉਸਨੂੰ ਵਾਹਿਗੁਰੂ ਵਾਹਿਗੁਰੂ ਸੁਣਦੀ ਹੈ, ਕੋਈ ਜਾਨਵਰ ਬੋਲਦੇ ਨੇ ਸਾਰੇ ਵਾਹਿਗੁਰੂ ਵਾਹਿਗੁਰੂ ਸੁਣਦੇ, ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਤੇ ਸਾਰੇ ਪੰਛੀ ਉਹਨੂੰ ਐ ਪ੍ਰਤੀਤ ਦਿੰਦੇ ਨੇ ਵੀ ਇਹ ਤਾਂ ਪਰਮੇਸ਼ਰ ਦਾ ਨਾਮ ਜਪਦੇ ਨੇ।
ਨਾਮ ਹਰੀ ਦਾ ਜਪਦੇ ਸਾਰੇ ਆਹ
ਸਾਰੇ ਆਕਾਸ਼ ਦੇ ਵਿੱਚੋਂ ਨਾਮ ਦੀ ਧੁਨੀ ਸੁਣਾਈ ਦੇਣ ਲੱਗ ਜਾਂਦੀ। ਇਹਦੇ ਨਾਲ ਕੀ ਹੁੰਦਾ, ਜੋ ਧਿਆਨ ਅਸੀਂ ਧਰਦੇ ਸੀ ਗੁਰੂ ਦਾ ਜਾਂ ਸ਼ਬਦ ਦੀ ਧੁਨੀ ਸੁਣਦੇ ਸੀ, ਅਸੀਂ ਆਪ ਵਿੱਚੋਂ ਗਾਇਬ ਹੋ ਜਾਂਦੇ ਹਾਂ, ਕੇਵਲ ਧੁਨ ਰਹਿ ਜਾਂਦੀ ਹੈ। ਇਹਦੇ ਨਾਲ ਸਾਡੀ ਤ੍ਰੁਪਟੀ ਟੁੱਟ ਜਾਂਦੀ ਹੈ ਧਿਆਤਾ ਧਿਆਨ ਦੇ। ਇਹਦੇ ਬਾਅਦ ਅਸੀਂ ਗਿਆਨ ਮੰਡਲ ਚ ਦਾਖਲ ਹੋ ਜਾਂਦੇ ਹਾਂ, ਜਿਹਨੂੰ ਵਿਵੇਕ ਮੰਡਲ ਕਹਿੰਦੇ। ਦਸਵੇਂ ਦੁਆਰ ਦੇ ਨੇੜੇ ਬਿਰਤੀ ਪਹੁੰਚ ਜਾਂਦੀ ਹੈ ਤੇ ਉੱਥੇ ਫਿਰ ਮੈਂ ਕੌਣ ਦਾ ਸਵਾਲ ਆਉਂਦਾ ਵੀ ਮੈਂ ਕੌਣ ਹੋਇਆ। ਜਿਉਂ ਜਿਉਂ ਹਉਮੈ ਦਾ ਨਾਸ਼ ਹੁੰਦਾ, ਮੈਂ ਦਾ ਗਿਆਨ ਹੁੰਦਾ, ਇਹ ਆਤਮ ਮੰਡਲ ਚ ਦਾਖਲ ਹੁੰਦਾ ਤੁਰਿਆ ਜਾਂਦਾ। ਸੋ ਇਸ ਤਰ੍ਹਾਂ ਨਾਮ ਦੀਆਂ ਬੇਅੰਤ ਅਵਸਥਾਵਾਂ ਕਮਾਈ ਕਰਨ ਵਾਲੇ ਮਹਾਂਪੁਰਸ਼ਾਂ ਦੀ ਗਾਈਡੈਂਸ ਦੀ ਇਸੇ ਵਾਸਤੇ ਲੋੜ ਹੈ। ਗੁਰੂ ਘਰ ਦੇ ਅੰਦਰ ਵਿਧਾਨ ਹੈ ਕਿ ਗੁਰਮੁਖ ਦੀ ਮਦਦ ਦੇ ਨਾਲ ਨਾਮ ਜਪੋ, ਇਕੱਲਿਆਂ ਤੇ ਨਾਮ ਨਹੀਂ ਜਪ ਹੁੰਦਾ, ਖੁਸ਼ਕੀ ਪੈ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਬੀਬੀ ਬੈਠੀ ਕਿਸ ਅਵਸਥਾ ਚ ਨਾਮ ਜਪਦੀ ਸੀ ਇਹਨੂੰ ਕੋਈ ਕਹਿ ਨਹੀਂ ਸਕਦਾ। ਕਾਫੀ ਦੇਰ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਫੇਰ ਹਿਲਜੁਲ ਹੋਈ ਹੈ, ਦੁੱਧ ਪਾਇਆ ਕਾੜਨੀ ਦੇ ਵਿੱਚ, ਮਧਾਣੀ ਪਾਈ ਹੈ, ਕੁੜ ਬੰਨਿਆ, ਉਹਦੇ ਬਾਅਦ ਰੱਸੀਆਂ ਹੱਥ ਚ ਫੜੀਆਂ ਇੱਟੀਆਂ ਤੇ ਮਧਾਣੀ ਦੇ ਨਾਲ ਜਦੋਂ ਰਿੜਕਣਾ ਸ਼ੁਰੂ ਕਰਿਆ, ਉਸ ਵੇਲੇ ਆਪਦੇ ਕੰਨਾਂ ਨੇ ਇੱਕ ਆਵਾਜ਼ ਸੁਣੀ ਇਸ ਤਰ੍ਹਾਂ ਦੀ, ਸਮਝੀ ਮਨ ਬੁੱਧੀ ਦੇ ਨਾਲ ਵੀ ਹੈ ਗੁਰੂ ਦੀ ਬਾਤ ਕਰ ਰਿਹਾ ਕੋਈ, ਤੇ ਨਾਲ ਇਹ ਕਹਿੰਦੇ ਨੇ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸੱਤ ਵਾਰ, ਸੌ ਵਾਰੀ ਦਿਹਾੜੀ ਦੇ ਵਿੱਚ ਮੈਂ ਬਲਿਹਾਰ ਜਾਵਾਂ। ਕਿਹੜੇ ਗੁਰੂ ਤੋਂ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਵਾ ਮਨੁੱਖਾਂ ਦੇ ਵਿੱਚ ਤਿੰਨ ਕਿਸਮ ਦੇ ਬੰਦੇ ਹੁੰਦੇ ਨੇ, ਇੱਕ ਪਸ਼ੂ ਬੰਦੇ ਹੁੰਦੇ ਨੇ, ਇੱਕ ਭੂਤ ਬੰਦੇ ਹੁੰਦੇ ਨੇ, ਇੱਕ ਬੰਦੇ ਹੁੰਦੇ ਨੇ। ਪਸ਼ੂ ਬੰਦੇ ਉਹਨਾਂ ਨੂੰ ਕਿਹਾ ਮਹਾਰਾਜ ਜੀ ਨੇ ਕਿ ਆਪ ਨਾਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ ਟੋਰ। ਜਿਨ੍ਹਾਂ ਨੇ ਇਸ ਸੰਸਾਰ ਚ ਆ ਕੇ ਇਹ ਗੱਲ ਬੁੱਝੀ ਨਹੀਂ ਵੀ ਮੈਂ ਕਾਹਦੇ ਵਾਸਤੇ ਆਇਆ, ਜਿਨ੍ਹਾਂ ਦੇ ਮਨ ਨੇ ਅਜੇ ਤੱਕ ਮੰਨਿਆ ਨਹੀਂ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਹੋਣਾ। ਉਹ ਪਸ਼ੂ ਬਿਰਤੀ ਚ ਰਹਿੰਦੇ ਨੇ ਤੇ ਪਸ਼ੂਆਂ ਮੰਗਣ ਖਾਂਦੇ ਨੇ, ਮਾੜੀਆਂ ਚੀਜ਼ਾਂ ਖਾਂਦੇ ਨੇ, ਨਿੰਦਿਆ ਚੁਗਲੀ ਈਰਖਾ ਕਰਦੇ ਨੇ। ਦੂਸਰੇ ਹੋਇਆ ਕਰਦੇ ਨੇ ਭੂਤ ਬਿਰਤੀ ਦੇ, ਜਿਹਨੂੰ ਪ੍ਰੇਤ ਕਹਿੰਦੇ ਨੇ, ਉਹ ਛਾਲ ਵਾਲ ਕਰਦੇ ਨੇ, ਧੋਖੇ ਦਿੰਦੇ ਨੇ। ਤੀਸਰੇ ਹੋਇਆ ਕਰਦੇ ਨੇ ਮਨੁੱਖ, ਇਹਨਾਂ ਦੋਹਾਂ ਨਾਲੋਂ ਤਾਂ ਉੱਚੇ ਹੁੰਦੇ ਨੇ। ਜਾਨਵਰ ਨੂੰ ਕੋਈ ਨਹੀਂ ਕਹਿੰਦਾ, ਗਧੇ ਨੂੰ ਵੀ ਤੂੰ ਗਧਾ ਬਣ ਜਾ, ਸਿਰਫ ਮਨੁੱਖ ਹੈ ਜਿਹਨੂੰ ਕਿਹਾ ਜਾਂਦਾ ਵੀ ਤੂੰ ਮਨੁੱਖ ਬਣ ਜਾ ਭਾਈ, ਮਨੁੱਖ ਵਾਲੇ ਕੰਮ ਕਰ। ਜੇ ਮਨੁੱਖ ਹੋਵੇ ਤਾਂ ਕਹੀਏ ਕਿਉਂ? ਕਿਉਂਕਿ ਉਹ ਪ੍ਰੇਤਾਂ ਵਾਲੇ ਕੰਮ ਕਰੇਗਾ। ਪ੍ਰੇਤਾਂ ਦੀ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਕਲਯੁਗ ਦੇ ਅੰਦਰ, ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਭੂਤ ਜਨੂਰਾ ਤੇਜ ਨੂਰੀ ਜੋਰੂ ਜਿੰਨਾ ਦਾ ਸਰਦਾਰ। ਕਹਿੰਦੇ ਟੱਬਰੇ ਸਾਰਾ ਭੂਤਾਂ ਦਾ ਆਇਆ ਹੋਇਆ। ਕਈ ਵਾਰੀ ਹੈਰਾਨ ਹੋ ਜਾਈਦਾ ਵੀ ਭੂਤ ਕਿਉਂ ਕਲਯੁਗ ਚ ਆ ਰਹੇ ਨੇ। ਇਹ ਰਾਜੇ ਜਨਕ ਨੇ ਤ੍ਰੇਤੇ ਯੁਗ ਦੇ ਅੰਦਰ ਨਰਕ ਖਾਲੀ ਕਰ ਦਿੱਤੇ, ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਸੀ, ਸਾਰੇ ਕਰੋੜਾਂ ਸਾਲਾਂ ਦੇ ਨਰਕ ਭਰੇ ਹੋਏ ਖਾਲੀ ਕਰਦੇ। ਇੱਕ ਵਾਰੀ ਰਾਜਾ ਜਨਕ ਫੇਰ ਮਿਲ ਗਏ ਉਹਨਾਂ ਨੂੰ, ਉਹਨਾਂ ਨੇ ਪੁਕਾਰ ਕਰੀ ਕਿ ਰਾਜਨ ਸਾਨੂੰ ਕੱਢ ਤਾਂ ਦਿੱਤਾ, ਸਾਨੂੰ ਕੋਈ ਥਾਂ ਟਿਕਾਣਾ ਤਾਂ ਦੱਸ ਵੀ ਕਿੱਥੇ ਟਿਕੀਏ। ਧਰਮਰਾਜ ਨੂੰ ਕਿਹਾ, ਧਰਮਰਾਜ ਕਹਿੰਦਾ ਮਹਾਰਾਜ ਮੈਂ ਤਾਂ ਹੁਕਮੀ ਬੰਦਾ, ਮੇਰੇ ਇਖਤਿਆਰ ਕੁਛ ਨਹੀਂ, ਮੈਨੂੰ ਤਾਂ ਹੁਕਮ ਹੈ, ਧਰਮਰਾਏ ਨੂੰ ਹੁਕਮ ਹੈ, ਮੈਂ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਮੇਰੇ ਕੋਲ ਗੁਰੂ ਵਾਲੇ ਨਹੀਂ ਆਉਂਦੇ, ਬੰਦਗੀ ਕਰਨ ਵਾਲੇ ਨਹੀਂ ਆਉਂਦੇ, ਮੇਰੇ ਕੋਲ ਤਾਂ ਮਨਮੁੱਖ ਆਉਂਦੇ ਨੇ, ਬੇਮੁੱਖ ਆਉਂਦੇ ਨੇ, ਵਿਸ਼ੇ ਵਿਕਾਰਾਂ ਸ਼ਰਾਬਾਂ ਕਬਾਬਾਂ ਦੇ ਵਿੱਚ ਪਏ ਹੋਏ ਬੰਦੇ ਆਉਂਦੇ ਨੇ, ਮੈਂ ਉਹਨਾਂ ਨੂੰ ਯਥਾ ਸ਼ਕਤ ਦੰਡ ਦਿੰਦਾ। ਮੈਨੂੰ ਤਾਂ ਇਹਦੇ ਬਾਅਦ ਇਖਤਿਆਰ ਹੀ ਨਹੀਂ ਹੈ। ਜੇ ਸਵਰਗ ਦਿੰਦਾ ਪੁੰਨਦਾਨ ਜੋ ਬੀਜਦਾ ਸਭ ਧਰਮ ਰਾਏ ਕੇ ਜਾਈ, ਉਹਨਾਂ ਦਾ ਦਾਨ ਬੀਜਿਆ ਹੋਇਆ ਜਿਹੜਾ ਬਚ ਜਾਂਦਾ ਹੈ ਉਹਦੇ ਵਾਸਤੇ ਮੈਂ ਸਵਰਗਾਂ ਚ ਭੇਜ ਦਿੰਦਾ। ਇਹਨਾਂ ਜੀਵਾਂ ਨੇ ਤਾਂ ਕੋਈ ਪੁੰਨ ਨਹੀਂ ਕਰਿਆ, ਤਾਂ ਨਾਰਕੀ ਜੀਵ ਨੇ। ਅਕਾਲ ਪੁਰਖ ਜੀ ਦੇ ਕੋਲ ਬੇਨਤੀ ਕਰੀ ਰਾਜੇ ਜਨ, ਉਹ ਕਹਿੰਦੇ ਦੇਖ ਰਾਜਨ ਭਗਤ ਜਨਕ, ਮਰਿਆਦਾ ਹੈ ਮੇਰੀ ਜੋ ਬੰਨੀ ਹੋਈ ਹੈ, ਤੇ ਇਹ ਕਰ ਲੈ ਤੂੰ, ਥਾਂ ਦਾ ਨੀ ਇਹਨਾਂ ਨੂੰ ਕੋਈ ਨਵਾਂ ਬਣਾਇਆ ਜਾ ਸਕਦਾ, ਤੂੰ ਇਹਨੂੰ ਪੁੱਛ ਲੈ ਤ੍ਰੇਤੇ ਯੁਗ ਨੂੰ, ਜੇ ਇਹਦੇ ਵਿੱਚ ਜਨਮ ਦੇ ਦੇਵੇ ਇਹਨਾਂ ਰੂਹਾਂ। ਤ੍ਰੇਤੇ ਨੂੰ ਪੁੱਛਿਆ, ਉਹ ਕਹਿਣ ਲੱਗਿਆ ਮਹਾਰਾਜ ਮੇਰੇ ਯੁਗ ਦੇ ਅੰਦਰ ਲੋਕ ਅਜੇ ਸਤਵਾਦੀ ਨੇ, ਧਰਮ ਦੇ ਤੇ ਚੱਲਦੇ ਨੇ, ਤਿੰਨ ਪੈਰ ਧਰਮ ਦੇ ਕਾਇਮ ਨੇ, ਤੇ ਇਹ ਲੋਕ ਜੇ ਮਾੜੇ ਆ ਗਏ ਇੱਥੇ ਤਾਂ ਮਰਿਆਦਾ ਭ੍ਰਿਸ਼ਟ ਕਰ ਦੇਣਗੇ। ਦੁਆਪਰ ਯੁਗ ਨੂੰ ਪੁੱਛਿਆ, ਦੁਆਪਰ ਕਹਿਣ ਲੱਗਿਆ ਮੇਰੇ ਯੁਗ ਦੇ ਅੰਦਰ ਦੋ ਪੈਰ ਅਜੇ ਧਰਮ ਦੇ ਕਾਇਮ ਨੇ, ਇਹ ਲੋਕ ਆ ਗਏ ਧਰਮ ਇੱਥੇ ਹੁਣੇ ਖਤਮ ਹੋ ਜਾਣਾ। ਕਲਯੁਗ ਨੂੰ ਪੁੱਛਿਆ, ਕਲਯੁਗ ਕਹਿੰਦਾ ਕੋਈ ਨੀ ਰਾਜਨ ਥੋੜੀ ਦੇਰ ਸਬਰ ਕਰ, ਮੈਂ ਤਾਂ ਉਡੀਕਦਾ ਸਮਾਂ ਇਹ ਜੇ ਮੇਰੇ ਸਭ ਭੇਜਦੇ ਜਿੰਨੇ ਹੈਗੇ, ਕਿਉਂਕਿ ਮੈਂ ਕੋਈ ਕਰਮ ਧਰਮ ਕਿਸੇ ਦਾ ਰਹਿਣ ਨਹੀਂ ਦੇਣਾ। ਜੇ ਕੋਈ ਤਪ ਕਰੇ ਤਪ ਛਿਜੇ, ਜਪ ਕਰ ਜਪ ਨਾ ਹੋਈ, ਜੇ ਕੋ ਨਾਂ ਲਏ ਬਦਨਾਮੀ, ਕੱਲ ਕੇ ਲੱਛਣ ਹੀ। ਮੈਂ ਤਾਂ ਕਿਸੇ ਨੂੰ ਨਾਮ ਨਹੀਂ ਜਪਣ ਦੇਣਾ, ਕਿਸੇ ਦਾ ਤਪ ਨਹੀਂ ਪੂਰਾ ਹੋਣ ਦੇਣਾ, ਕਿਸੇ ਦਾ ਜਪ ਨਹੀਂ ਪੂਰਾ ਹੋਣ ਦੇਣਾ, ਵਿਘਨ ਪਾਉਣਾ। ਮੈਨੂੰ ਤਾਂ ਉਹ ਬੰਦੇ ਚਾਹੀਦੇ ਨੇ ਜਿਹੜੇ ਕੋਈ ਮਰਿਆਦਾ ਨਾ ਰੱਖਣ, ਭੂਤੇ ਹੋਣ। ਸੋ ਮਹਾਰਾਜ ਗੁਰੂ ਨਾਨਕ ਕਹਿੰਦੇ ਕਲਯੁਗ ਦੇ ਅੰਦਰ, ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਭੂਤ ਜਨੂਰਾ ਤੇਜ ਨੂਰੀ ਜੋਰੂ ਜਿੰਨਾ ਦਾ ਸਰਦਾਰ। ਕਹਿੰਦੇ ਨਿਸ਼ਾਨੀ ਕੀ ਹੈ ਭੂਤਾਂ ਦੀ? ਕਹਿੰਦੇ ਨਿਸ਼ਾਨੀ ਪਾਈ ਇਹ ਹੈ, ਕਬੀਰ ਜੇ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਏ ਤੇ ਕਰ ਮਰਹਟ ਸਾਰ ਕੇ, ਭੂਤ ਵਸੇ ਤਿੰਨ ਮੈਂ। ਉਹ ਭੂਤ ਲੋਕ ਵਸਦੇ ਨੇ ਜਿਹੜੇ ਬੰਦਗੀ ਨਹੀਂ ਕਰਦੇ, ਨਾਮ ਨਹੀਂ ਜਪਦੇ, ਨਗੋਰਾ ਪਾਉਂਦਾ ਜੀਵਨ ਬਤੀਤ ਕਰ ਰਹੇ। ਸੋ ਇਹ ਜਿਹੜੇ ਭੂਤ ਨੇ, ਪਸ਼ੂ ਨੇ, ਮਨੁੱਖ ਨੇ, ਮਹਾਰਾਜ ਕਹਿੰਦੇ ਵੀ ਉਹ ਜਿਹੜਾ ਬੀਬੀ ਨੇ ਪੜਿਆ, ਬਲਿਹਾਰੀ ਗੁਰ ਆਪਣੇ ਦਿਵਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ, ਤੇ ਜਿਹਨੇ ਦੇਵਤੇ ਬਣਾ ਤੇ ਤੇ ਬਣਾਉਂਦੇ ਨੂੰ ਇੱਕ ਸੈਕਿੰਟ ਨਹੀਂ ਲੱਗਿਆ, ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ। ਉਹਦੇ ਬਾਅਦ ਸਮਝਿਆ, ਸਮਝ ਕੇ ਹਿਰਦੇ ਚ ਧਾਰਨ ਕਰਿਆ ਵੀ ਐਸਾ ਗੁਰੂ ਕੀ ਮਿਲ ਜਾਏਗਾ। ਗੁਰੂ ਦੀ ਗੱਲ ਸਾਡੇ ਘਰ ਚੱਲ ਰਹੀ ਹੈ। ਉਹਦੇ ਬਾਅਦ ਦੂਸਰੇ ਸ਼ਬਦ ਦਾ ਫੇਰ ਉਚਾਰਨ ਹੋਇਆ,
ਪਿਆਰੇ ਗੁਰਬੇਨ ਨੇ ਕੋਰ
ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਹੋ ਜਾਵੇ, ਸੈਂਕੜੇ ਲੱਖਾਂ ਚੰਦਰਮਾ ਚੜ ਜਾਣ, ਇਹ ਰੋਸ਼ਨੀ ਮਨ ਦੇ ਅੰਧੇਰੇ ਨੂੰ ਦੂਰ ਕਰਨ ਨੂੰ ਸਮਰੱਥ ਨਹੀਂ ਹੈ, ਅਗਿਆਨ ਦੂਰ ਨਹੀਂ ਕਰ ਸਕਦੀ। ਸੋ ਗੁਰੂ ਤੋਂ ਬਗੈਰ ਆਦਮੀ ਸੁਚੇਤ ਬਣਿਆ ਫਿਰਦਾ, ਬਹੁਤ ਹੁਸ਼ਿਆਰ ਬਣਿਆ ਫਿਰਦਾ। ਮਹਾਰਾਜ ਕਹਿੰਦੇ ਉਹਦਾ ਹਾਲ ਕੀ ਹੈ, ਜਿਵੇਂ ਛੁੱਟੜ ਤਿਲ ਹੁੰਦਾ, ਉਹਦੇ ਵਿੱਚ ਕਾਲਖ ਹੁੰਦੀ ਹੈ ਤੇ ਕਿਸਾਨ ਉਹਨੂੰ ਕੱਟਦਾ ਨਹੀਂ ਹੈ, ਡੰਗਰ ਚਾਰਨ ਵਾਲੇ ਮੁੰਡੇ ਡੰਡੇ ਮਾਰ ਮਾਰ ਕੇ ਉਹਨੂੰ ਤੋੜਦੇ। ਕਹਿਣ ਲੱਗੇ ਹੈ ਗੁਰੂ ਤੇ ਬਗੈਰ ਐਸੀ ਅਵਸਥਾ, ਧਿਆਨ ਨਾਲ ਸੁਣਦੇ ਨੇ ਹੌਲੀ ਹੌਲੀ ਆਸਾ ਜੀ ਦੀ ਵਾਰ ਬੀਬੀ ਗਾਈ ਜਾਂਦੀ ਹੈ, ਗਾ ਗਾ ਕੇ ਜਿੱਥੇ ਧਾਰਨਾ ਲਾਉਣੀ ਹੈ ਧਾਰਨਾ ਲਾਉਂਦੀ ਹੈ, ਤੇ ਪੜ੍ਹਦੇ ਪੜ੍ਹਦੇ ਅਖੀਰ ਇਸ ਤਰ੍ਹਾਂ ਦਾ ਆਪਨੇ ਫੇਰ ਸਰਵਣ ਕੀਤਾ। ਗੁਰਬਿਨ ਗਿਆਨ ਨਾ ਹੋਏ ਗਿਆਨ ਨਾ ਹੋਏ। ਜਿੰਨੀ ਦੇਰ ਤੱਕ ਗਿਆਨ ਨਹੀਂ ਹੁੰਦਾ ਉਨੀ ਦੇਰ ਤੱਕ ਮੁਕਤੀ ਨਹੀਂ ਹੁੰਦੀ। ਸੋ ਇਸ ਤਰ੍ਹਾਂ ਹੌਲੀ ਹੌਲੀ ਉਹ ਆਸ਼ਾ ਦੀ ਵਾਰ ਪੜਦੀ ਜਾਂਦੀ ਹੈ। ਇੰਨੇ ਨੂੰ ਪਹੁ ਫਟਾਲਾ ਹੋ ਗਿਆ, ਚਿੜੀ ਚੌਕੀ ਪਹੁ ਫਟੀ, ਥੋੜਾ ਰੌਲਾ ਬੌਲਾ ਹੋ ਗਿਆ, ਕੰਮ ਵਾਲੇ ਬਾਹਰ ਜਾਣ ਲੱਗ ਗਏ, ਬਲਦ ਬਾਹਰ ਜਾਂਦੇ ਆ ਟੱਲੀਆਂ ਖੜਕਣ ਲੱਗ ਗਈਆਂ, ਥੋੜੀ ਥੋੜੀ ਆਵਾਜ਼ ਆਉਣ ਲੱਗ ਗਈ। ਉਸ ਵੇਲੇ ਆਪਨੇ ਇਸ ਖਿਆਲ ਨਾਲ ਕਿ ਮਤਾ ਕੋਈ ਹੋਰ ਉਪਦੇਸ਼ ਲੰਘ ਜਾਵੇ, ਤੇ ਆਪ ਕੋਠੇ ਤੋਂ ਉਤਰ ਕੇ ਜਿੱਥੇ ਬੀਬੀ ਦੁੱਧ ਲਿਪਦੀ ਸੀ ਓਟੇ ਦੇ ਉਰਲੇ ਹੋ ਕੇ ਖੜ ਗਏ, ਜਿੱਥੋਂ ਉਹ ਤਾਂ ਨਾ ਦੇਖ ਸਕੇ। ਤੇ ਉੱਥੇ ਜਦੋਂ ਉਸਨੇ ਦੁੱਧ ਰਿੜਕ ਲਿਆ, ਮੱਖਣ ਕੱਢ ਕੇ ਬਰਤਨ ਚ ਪਾ ਲਿਆ, ਤਾਂ ਉਸ ਵੇਲੇ ਆਪਨੇ ਘੰਗੂਰਾ ਮਾਰ ਦਿੱਤਾ। ਬੀਬੀ ਨੇ ਦੇਖਿਆ ਕਿ ਮੇਰੇ ਪਿਤਾ ਜੀ ਖੜੇ ਨੇ, ਚਾਚਾ ਜੀ ਛੋਟੇ ਭਰਾ ਦੇ ਸੀ ਇਹਨਾਂ ਦੇ ਸਹੁਰੇ ਦੇ, ਤੇ ਉਸ ਵੇਲੇ ਇਹਨਾਂ ਨੇ ਬੇਨਤੀ ਕਰੀ, ਕਹਿੰਦੇ ਬੇਟਾ ਕੀ ਤੂੰ ਕਿਰਪਾ ਕਰਕੇ ਦੱਸ ਸਕਦੀ ਹੈ ਕਿਹਦਾ ਕਲਾਮ ਸੀ, ਕਿਹਦੇ ਵਿਸ਼ਨ ਪਦੇ ਸੀ। ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਪਾਤਸ਼ਾਹ ਜੋ ਆਪ ਨਿਰੰਕਾਰ ਮਨੁੱਖ ਦੇ ਜਾਮੇ ਦੇ ਅੰਦਰ ਗੁਰੂ ਜੋਤ ਹੋ ਕੇ ਪ੍ਰਗਟਿਆ ਹੈ, ਇਹ ਉਹਨਾਂ ਦੀ ਬਾਣੀ ਸੀ, ਕੁਛ ਮੇਰੇ ਪਿਤਾ ਜੀ ਦੀ ਹੈ। ਕਹਿਣ ਲੱਗੇ ਕਿੱਥੇ ਨੇ ਗੁਰੂ ਨਾਨਕ ਸਾਹਿਬ? ਕਹਿਣ ਲੱਗੇ ਪਿਤਾ ਜੀ ਉਹ ਤਾਂ ਭਾਣਾ ਵਰਤਾ ਗਏ ਨੇ, ਜੋਤੀ ਜੋਤ ਸਮਾ ਗਏ, ਤੇ ਆਪਣੀ ਜੋਤ ਮੇਰੇ ਪਿਤਾ ਜੀ ਚ ਪ੍ਰਵੇਸ਼ ਕਰਕੇ ਤੇ ਹੁਣ ਗੁਰੂ ਅੰਗਦ ਦੇ ਰੂਪ ਵਿੱਚ ਪ੍ਰਗਟ ਹੋ ਕੇ ਸੰਗਤਾਂ ਦਾ ਉਦਾਰ ਕਰ। ਕਹਿੰਦਾ ਹੈ ਘਰ ਵਿੱਚ ਬੇਟਾ ਮੈਨੂੰ ਜਲਦੀ ਤੋਂ ਜਲਦੀ ਲੈ ਚੱਲ, ਪਿਆਸਾ ਮੈਨੂੰ ਇੱਕ ਇੱਕ ਛਿਨ ਲੰਘਾਉਣਾ ਔਖਾ ਹੋਇਆ ਹੋਇਆ, ਤਿੰਨ ਦਿਨ ਹੋ ਗਏ ਨਾ ਮੈਂ ਕੁਛ ਖਾਧਾ ਨਾ ਮੈਂ ਕੁਛ ਪੀਤਾ, ਬੜਾ ਭਾਰਾ ਮੇਰੇ ਮਨ ਦੇ ਅੰਦਰ ਗਹਿਰਾ ਜੰਗ ਹੋਇਆ ਹੋਇਆ, ਕਿਰਪਾ ਕਰ ਇਸ ਜੰਗ ਦੇ ਉੱਤੇ ਮੱਲਮ ਪੱਟੀ ਲਾ। ਕਹਿਣ ਲੱਗੀ ਪਿਤਾ ਜੀ ਮੈਂ ਜਿੱਥੇ ਆਪਣੇ ਪਿਤਾ ਜੀ ਨੂੰ ਪਿਤਾ ਸਮਝਦੀ ਹਾਂ ਉੱਥੇ ਨਾਲ ਮੈਂ ਪਰਮੇਸ਼ਰ ਗੁਰੂ ਵੀ ਸਮਝਦੀ, ਤੇ ਜਦੋਂ ਮੇਰੀ ਡੋਲੀ ਤੁਰੀ ਸੀ ਮੇਰੇ ਪਿਤਾ ਜੀ ਨੇ ਕਿਹਾ ਸੀ ਕਿ ਦੇਖ ਬੇਟਾ ਇਸ ਘਰ ਚ ਤੂੰ ਖੁਸ਼ੀਆਂ ਮਨਾਈਆਂ ਚਾਉ ਮਲਾਰ ਦੇ ਵਿੱਚ ਰਹੀ ਤੇ ਅੱਜ ਤੇਰਾ ਜਿਹੜਾ ਘਰ ਹੈ ਉਹ ਉੱਥੇ ਹੋ ਗਿਆ ਜਿੱਥੇ ਅਸੀਂ ਤੈਨੂੰ ਭੇਜ ਰਹੇ ਹਾਂ, ਉਹ ਤੇਰੇ ਪਿਤਾ ਨੇ ਉਹ ਤੇਰੇ ਮਾਤਾ ਨੇ, ਹੁਣ ਜਦ ਤੱਕ ਅਸੀਂ ਬੁਲਾਈਏ ਨਾ ਆਪਣੇ ਆਪ ਨਹੀਂ ਆਉਣਾ। ਸੋ ਪਿਤਾ ਜੀ ਮੈਂ ਉਹਨਾਂ ਦੇ ਵਚਨ ਦੀ ਉਲੰਘਣਾ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੇ ਵਚਨ ਦੀ ਉਲੰਘਣਾ ਕਰਕੇ ਮੇਰਾ ਦੀਨ ਵੀ ਵਿਗੜ ਜਾਏਗਾ ਦੁਨੀਆ ਵੀ ਵਿਗੜ ਜਾਏਗੀ। ਕਹਿਣ ਲੱਗੇ ਬੇਟਾ ਮੈਂ ਵੀ ਤੇਰਾ ਪਿਤਾ ਲੱਗਦਾ ਧਰਮ ਦਾ ਪਿਤਾ ਤੇ ਮੈਂ ਇਸ ਗੱਲ ਦੀ ਮਾਫੀ ਮੰਗ ਲਾਂਗਾ, ਤੂੰ ਕਿਰਪਾ ਕਰ। ਇਹਨੇ ਨੂੰ ਬੀਬੀ ਦੀ ਸੱਸ ਵੀ ਬਾਹਰ ਆ ਗਈ, ਸਾਰੀ ਗੱਲ ਸਮਝੀ। ਕਹਿਣ ਲੱਗੀ ਬੀਬਾ ਇਹ ਅਮਰਦਾਸ ਜੀ ਬੜੇ ਦੁਖੀ ਨੇ, ਤਿੰਨ ਦਿਨ ਤੋਂ ਪਤਾ ਨਹੀਂ ਸੀ ਲੱਗਦਾ ਵੀ ਕੀ ਦੁੱਖ ਹੈ, ਹੁਣ ਪਤਾ ਲੱਗਿਆ ਤੂੰ ਐਂ ਕਰ ਲੈ ਜਾਏ ਨਾ। ਸਾਡੀ ਵੱਲੋਂ ਵੀ ਕਹਿ ਦੀ ਉਹਨਾਂ ਨੂੰ ਵੀ ਮੈਂ ਆਗਿਆ ਲੈ ਕੇ ਆਈ। ਉਸ ਵੇਲੇ ਆਪ ਬੀਬੀ ਦੇ ਨਾਲ ਜਾਂਦੇ ਨੇ, ਜਦੋਂ ਨੇੜੇ ਪਹੁੰਚ ਕੇ ਉੱਥੇ ਫੇਰ ਸ਼ੰਕਾ ਪੈਦਾ ਹੋ ਗਿਆ ਵੀ ਮੈਂ ਤਾਂ ਇਹ ਕਰਿਆ ਹੋਇਆ ਸੀ ਬਈ ਗੁਰੂ ਜਿਹੜਾ ਉਹ ਕਰਨਾ ਜਿਹੜਾ ਨਿਸ਼ਾ ਕਰ ਦੇ ਤੇ ਮੇਰੀ ਨਿਸ਼ਾ ਹੋਣੀ ਚਾਹੀਦੀ ਹੈ। ਬਾਹਰ ਰੁਕ ਗਏ, ਕਹਿੰਦੇ ਮੈਨੂੰ ਆਵਾਜ਼ ਮਾਰ ਕੇ ਅੰਦਰ ਬੁਲਾਓ। ਬੀਬੀ ਅੰਦਰ ਚਲੀ ਗਈ ਤੇ ਬਾਹਰ ਕੰਧੇ ਉਹਲੇ ਲੁੱਕ ਗਏ। ਮਹਾਰਾਜ ਜੀ ਅੰਦਰ ਜਾ ਕੇ ਜਿਸ ਵਾਸਤੇ ਨੇ ਬੀਬੀ ਨੇ ਨਮਸਕਾਰ ਕਰਨੀ ਚਾਹੀ, ਕਹਿੰਦੇ ਬੇਟੀ ਜਿਨ੍ਹਾਂ ਨੂੰ ਨਾਲ ਲਿਆਈਦਾ ਬਾਹਰ ਛੱਡ ਕੇ ਨਹੀਂ ਆਈਦਾ ਜਾਂ ਲੈ ਕੇ ਆਉਣਾ, ਕੰਨਾਂ ਦੇ ਨਾਲ ਸੁਣ ਲਿਆ। ਕਹਿਣ ਲੱਗੇ ਹੈ ਇਹ ਤਾਂ ਸਮਰੱਥ ਗੁਰੂ। ਉਸ ਵੇਲੇ ਅੰਦਰ ਆ ਗਏ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਉੱਠ ਕੇ ਸਵਾਗਤ ਵਾਸਤੇ ਖੜੇ ਹੁੰਦੇ ਨੇ ਕਿ ਦੁਨੀਆਂ ਦੇ ਰਿਸ਼ਤੇ ਵਿੱਚ ਕੁੜਮ ਲੱਗਦੇ ਸੀ। ਇਹਨਾਂ ਨੇ ਧਾ ਕਰਕੇ ਚਰਨਾਂ ਦੇ ਉੱਤੇ ਆਪਣਾ ਸੀਸ ਲਾ ਤਾ। ਕਹਿੰਦਾ ਪਾਤਸ਼ਾਹ ਮੈਂ ਕੁੜਮ ਹੋ ਕੇ ਨਹੀਂ ਆਇਆ, ਮੈਂ ਤਾਂ ਇੱਕ ਮੰਗਤਾ ਹੋ ਕੇ ਤੇਰੇ ਦਰ ਤੇ ਪਹੁੰਚਿਆ, ਕਿਰਪਾ ਕਰ। ਇਸ ਵੇਲੇ ਮੈਂ ਸਾਥ ਹੋ ਕੇ ਨਹੀਂ ਆਇਆ, ਮੈਂ ਤਾਂ ਗੁਲਾਮ ਬਣ ਕੇ ਆਇਆ, ਕਿਰਪਾ ਕਰ ਮੈਨੂੰ ਤੂੰ ਅਰਦਾਸ ਦੇ। ਉਸ ਵੇਲੇ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੇ ਨੇ ਇਹੋ ਮੇਰੀ ਮੇਰੀ ਪਾਤਸ਼ਾਹ ਜਨਮਾਂ ਜਨਮਾਂਤਰਾਂ ਦਾ ਮੈਂ ਵਿਛੜਿਆ ਹੋਇਆ, ਕਿਰਪਾ ਕਰ ਮੈਨੂੰ ਆਪਣੇ ਨਾਮ ਦੀ ਦਾਤ ਦੇ। ਮਹਾਰਾਜ ਜੀ ਨੇ ਨਿਗਾਹ ਕੀਤੀ, ਦੇਖਿਆ ਕਿ ਪੂਰੀ ਤਰ੍ਹਾਂ ਦੇ ਨਾਲ ਜਗਿਆਸੂ ਇਹ ਅਧਿਕਾਰ ਰੱਖਦੇ ਨੇ ਨਾਮ, ਕਿਉਂਕਿ ਨਾਮ ਜਿਹੜਾ ਸਾਧ ਸਿੰਘ ਜੀ ਜਿੰਨੀ ਦੇਰ ਤੱਕ ਅਧਿਕਾਰੀ ਨਾ ਹੋਵੇ ਉਨੀ ਦੇਰ ਤੱਕ ਕੋਈ ਉਹਦਾ ਮਹਿਨਾ ਨਹੀਂ ਹੁੰਦਾ। ਇਹ ਚੀਜ਼ ਹੈ ਬਹੁਤੀ ਮਹਿੰਗੀ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸਨਾਨ ਕਰ ਰੰਗ ਮਾਣ ਦੋ। ਇਹ ਲਾਲ ਦੇ ਦੋ, ਲਾਲ ਹੋਣ ਮੋਤੀ ਹੀਰੇ ਹੋਣ ਸਾਨੂੰ ਤਾਂ ਪਤਾ ਹੀ ਨਹੀਂ, ਅਸੀਂ ਤਾਂ ਉਹਨੂੰ ਕੰਚ ਦੇ ਟੁਕੜੇ ਸਮਝਾਂਗੇ, ਲੇਕਿਨ ਜਿਹੜਾ ਜੌਹਰੀ ਆ ਉਹ ਪਛਾਣਦਾ ਵੀ ਇਹ ਤਾਂ ਲੱਖ ਲੱਖ ਰੁਪਈਏ ਦਾ ਇੱਕ ਇੱਕ ਹੈ। ਕਦਰਦਾਨ ਦੇ ਪਾਸ ਚੀਜ਼ ਜਾਵੇ ਉਹਦੀ ਕਦਰ ਹੁੰਦੀ ਹੈ, ਜੇ ਕਦਰ ਤੋਂ ਬਗੈਰ ਦੇਵੋ ਬਿਨ ਗਾਹਕ ਗੁਣ ਵੇਚੀ ਹੈ ਤਾਂ ਗੁਣ ਸਹਿਗ ਹੋ ਜਾਏ ਤਾਂ ਉਹਦਾ ਮੁੱਲ ਕੋਈ ਨਹੀਂ ਹੋਇਆ ਕਰਦਾ। ਜੇ ਗਾਹਕ ਮਿਲ ਜਾਵੇ ਤੇ ਵੱਡੇ ਤੇ ਵੱਡੀ ਕੀਮਤ ਦੇਣ ਨੂੰ ਤਿਆਰ ਹੋ। ਤੇ ਉਹ ਅਧਿਕਾਰੀ ਦੇ ਗੁਣ ਕੀ ਹੁੰਦੇ ਨੇ ਸਾਧ ਸਿੰਘ ਜੀ, ਪਹਿਲਾਂ ਤਾਂ ਉਹਨੂੰ ਗੁਰੂ ਦੇ ਉੱਤੇ 100% ਭਰੋਸਾ ਹੋਣਾ ਚਾਹੀਦਾ ਵੀ ਮੇਰਾ ਜਿਹੜਾ ਗੁਰੂ ਹੈ ਇਹ ਵਾਹਿਗੁਰੂ ਆ, ਇਹਦੇ ਚ ਕੋਈ ਫਰਕ ਨਹੀਂ ਹੈ। ਸਮੁੰਦਰ ਬਰੋਲ ਸਰੀਰ ਆਮ ਦੇਖਿਆ ਇੱਕ ਵਸਤਾ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਫੇਰ ਉਹਨੂੰ ਨਾਮ ਦੀ ਮਹਿਮਾ ਤੇ ਪੂਰਾ ਵਿਸ਼ਵਾਸ ਹੋ ਗਿਆ। ਮਾਤਾ ਲੋਈ ਨੇ ਕੋੜੀ ਨੂੰ 3 ਵਾਰੀ ਰਾਮ ਕਹਾਤਾ ਸੀ ਤੇ ਕੋੜੀ ਦਾ ਦੁੱਖ ਦੂਰ ਹੋ ਗਿਆ, ਕਬੀਰ ਸਾਹਿਬ ਨਾਰਾਜ਼ ਹੋ ਗਏ, ਬੋਲਦੇ ਨਹੀਂ ਲੋਈ ਨਾਲ ਜਦੋਂ ਬਾਹਰੋਂ ਆਏ। ਬਥੇਰੀਆਂ ਮਿੰਨਤਾਂ ਕਰੀਆਂ ਵੀ ਦੱਸੋ ਤਾਂ ਸਹੀ ਬਈ ਰੌਲਾ ਕੀ ਪੈ ਗਿਆ, ਹਮ ਤੁਮ ਬੀਜ ਪਇਓ ਨਹੀਂ ਕੋਈ, ਤੁਮੇ ਸੋ ਕੰਤ ਨਾਰ ਹਮ ਸੋਈ। ਜਵਾਬ ਦਿੱਤਾ ਕਹਿਤ ਕਬੀਰ ਸੁਣੋ ਰੀ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ, ਮੈਨੂੰ ਤੇਰੀ ਪ੍ਰਤੀਤ ਨਹੀਂ ਰਹੀ। ਪਹਿਲਾਂ ਤੇਰੀ ਪ੍ਰਤੀਤ ਸੀ ਵੀ ਤੂੰ ਸਤਸੰਗ ਸੁਣਦੀ ਹੈ, ਸਾਧੂਆਂ ਦੇ ਦਰਸ਼ਨ ਕਰਦੀ ਹੈ, ਪ੍ਰਵਚਨ ਸੁਣਦੀ ਹੈ ਤੇ ਤੈਨੂੰ ਨਾਮ ਦੀ ਮਹਿਮਾ ਦਾ ਪਤਾ ਲੱਗ ਗਿਆ ਹੋਗਾ, ਲੇਕਿਨ ਅਫਸੋਸ ਤੈਨੂੰ ਤਾਂ ਨਾਮ ਦੀ ਮਹਿਮਾ ਦਾ ਨਹੀਂ ਪਤਾ।
ਲੋਈਏ ਰਾਮ ਪਿਆਰੀਏ ਤੈ ਰਾਮ
ਰਾਜ ਕਿਉਂ ਹੋ ਗਏ। ਕਹਿਣ ਲੱਗੇ ਲੋਈ ਮੇਰੀ ਮੈਨੂੰ ਤੇਰੀ ਪ੍ਰਤੀਤ ਨਾ ਰਹੀ ਤਾਂ ਨਿਰਾਸ਼ ਹੈ। ਇੰਨਾ ਸਸਤਾ ਤੂੰ ਇੱਕ ਵਾਰੀ ਰਾਮ ਕਹੋਗੀ, ਤੈਨੂੰ ਰਾਮ ਦੀ ਮਹਿਮਾ ਦਾ ਨਹੀਂ ਸੀ ਪਤਾ। ਕਹਿੰਦੀ ਮਹਾਰਾਜ ਮੇਰੀ ਬੇਨਤੀ ਸੁਣ, ਪਹਿਲੀ ਵਾਰੀ ਮੈਂ ਰਾਮ ਕਹਾਇਆ ਇਹਦੇ ਜਿੰਨੇ ਪਾਪ ਸੀ ਜਨਮਾਂ ਜਨਮਾਂਤਰਾਂ ਦੇ ਉਹ ਘਟਦੇ, ਹਰ ਕਾ ਨਾਮ ਕਾਟੇ ਕੋਟ ਕਰਮ, ਕਰੋੜਾਂ ਕਰਮਾਂ ਦਾ ਨਾਸ਼ ਪਰਮੇਸ਼ਵਰ ਦਾ ਨਾਮ ਕਰ। ਦੂਸਰਾ ਨਾਮ ਮੈਂ ਕਹਾਇਆ ਇਹਦੇ ਰੋਗ ਘਟੇ, ਸਰਵ ਰੋਗ ਕੋ ਔਖਦ ਨਾਮ, ਉਹ ਮੈਂ ਦਵਾਈ ਦੇ ਤੌਰ ਤੇ ਕਹਾਇਆ। ਤੀਸਰਾ ਨਾਮ ਜਿਹੜਾ ਹੈ ਰਾਮ ਕਹਾਇਆ, ਉਹ ਮੈਂ ਨਾਮ ਦਿੱਤਾ ਹੈ ਤਾਂ ਕਿ ਮੁੜ ਕੇ ਪਾਪਾਂ ਚ ਪ੍ਰਵਿਰਤ ਨਾ ਹੋ ਜਾਏ, ਖੁਸ਼ ਹੋ ਗਏ। ਕਹਿੰਦੇ ਠੀਕ ਹੈ। ਸੋ ਇਸ ਤਰ੍ਹਾਂ ਨਾਮ ਦੀ ਮਹਿਮਾ ਤੇ ਵਿਸ਼ਵਾਸ ਨਾ ਹੋਵੇ। ਕਬੀਰ ਸਾਹਿਬ ਕਹਿੰਦੇ ਨੇ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਲ ਨਹੀਂ ਮੋਲ। ਮੁੱਲ ਦੇਣ ਵਾਲਾ ਕੋਈ ਨਹੀਂ ਹੈ। ਸੋ ਆਪਨੇ ਦੂਸਰਾ ਇਹ ਹੁੰਦਾ ਕਿ ਤੀਸਰਾ ਨਾਮ ਦੀ ਮਹਿਮਾ ਤੇ ਵਿਸ਼ਵਾਸ ਹੋ। ਚੌਥਾ ਹੁੰਦਾ ਆਪਣੇ ਗੁਰਮੰਤਰ ਤੇ ਭਰੋਸਾ। ਗੁਰਮੰਤਰ ਸਾਰੇ ਹੀ ਤਾਰਨ ਦੀ ਸਮਰੱਥਾ ਰੱਖਦੇ ਨੇ, ਬੇੜੀਆਂ ਸਭ ਤਾਰ ਦਿੰਦੀਆਂ, ਪਰ ਮਲਾਹ ਦੇ ਹੱਥ ਟੁੰਡੇ ਨਾ ਹੋਣ, ਨੇਤਰ ਉਹਦੇ ਸਹੀ ਹੋਣ, ਅਨੁਭਵ ਦਾ ਪੂਰਾ ਹੋਵੇ। ਜੇ ਮਲਾਹ ਦੇ ਹੱਥ ਨਹੀਂ ਹੈ ਚੱਪੂ ਕਿਵੇਂ ਚਲਾਓ, ਨੇਤਰ ਨਹੀਂ ਹੈ ਤਾਂ ਕੰਡੇ ਨਹੀਂ ਲਾ ਸਕਦਾ, ਜੇ ਅਨੁਭਵ ਨਹੀਂ ਹੈ ਤਾਂ ਘੁੰਮਾਂ ਘੇਰੀਆਂ ਚ ਡਬੋ ਦੂ ਕਿਸ਼ਤੀ। ਨਾਮ ਸਾਰੇ ਹੀ ਤਾਰਨ ਨੂੰ ਸਮਰੱਥ ਹੈ। ਹਾਂ ਬਲਿਹਾਰੇ ਜਾਓ ਜੇਤੇ ਤੇਰੇ ਨਾਮ, ਹੇ ਵਾਹਿਗੁਰੂ ਤੇਰੇ ਜਿੰਨੇ ਨਾਮ ਨੇ ਅਸੀਂ ਬਲਿਹਾਰ ਜਾਂਦੇ। ਸੋ ਆਪਣੇ ਨਾਮ ਤੇ ਜੋ ਮੰਤਰ ਮਿਲਿਆ ਉਹਦੇ ਉੱਤੇ ਭਰੋਸਾ ਰੱਖ। ਫਿਰ ਸੇਵਾ ਲਈ ਚਾਉ ਹੋਵੇ, ਕਹਿਣਾ ਨਾ ਪਵੇ ਵੀ ਆ ਭਾਈ ਸੇਵਾ ਕਰ, ਦਰੀਆਂ ਚਾੜ, ਨੱਠ ਨੱਠ ਕੇ ਚਾੜੇ, ਦੌੜ ਦੌੜ ਕੇ ਲੰਗਰ ਵਰਤਾਵੇ, ਦੌੜ ਦੌੜ ਕੇ ਬਰਤਨ ਚੱਕੇ, ਚਾਉ ਹੋਵੇ ਹਿਰਦੇ ਦੇ ਅੰਦਰ, ਕਮਾਈ ਲਈ ਉਦਮ ਹੋਵੇ। ਇਹ ਨਹੀਂ ਰਜਾਈ ਲੈ ਕੇ ਪਿਆ, ਖੇਸ ਲੈ ਕੇ ਪੈ ਗਿਆ, ਹਵਾ ਪੂਰੇ ਦੀ ਚੱਲਣ ਲੱਗ ਗਈ, ਕਹਿੰਦਾ ਅੱਜ ਫਿਰ ਦਿਨ ਚੜੇ ਹੀ ਨਾਮ ਜਪਣਾ। ਨਹੀਂ, ਉਦਮ ਹੋਵੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਦਮ ਕਰਕੇ ਇਸ਼ਨਾਨ ਕਰੇ। ਸੋ ਉਹਦੇ ਵਿੱਚ ਉਦਮ ਹੋਣਾ ਚਾਹੀਦਾ, ਵਾਹਿਗੁਰੂ ਤੇ ਭਰੋਸਾ ਹੋਣਾ ਚਾਹੀਦਾ ਵੀ ਵਾਹਿਗੁਰੂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ, ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ। ਮੈਂ ਹੁਣ ਨਾਮ ਜਪਣ ਲੱਗ ਗਿਆ, ਉਹ ਮੈਨੂੰ ਦੇਖਦਾ, ਜੇ ਮੇਰਾ ਮਨ ਉੱਠਿਆ ਬੇਅਦਬੀ ਹੋ ਜਾਏਗੀ। ਸੋ ਭੈ ਦੀਆਂ ਸਲਾਈਆਂ ਦੇਣੀਆਂ, ਭੈ ਕੀਆਂ ਦੇ ਸਲਾਈਆਂ ਨੈਣੀ, ਪਾਵਕਾ ਕਰ ਸੁਧਾਰ, ਪਿਆਰ ਦਾ ਸ਼ਿੰਗਾਰ ਕਰਕੇ ਬੈਠਣਾ ਪਰਮੇਸ਼ਰ ਮੂਹਰੇ, ਅਦਬ ਦੀਆਂ ਸਲਾਈਆਂ ਦੇਣੀਆਂ। ਜੇ ਮਨ ਦੌੜਦਾ ਫਿਰ ਅਦਬ ਤਾਂ ਨਾ ਰਿਹਾ ਨਾ, ਉਹ ਤਾਂ ਜਾਣਦਾ ਵੀ ਮਨ ਦੌੜਿਆ ਫਿਰਦਾ। ਫਿਰ ਹਿੰਸਾ, ਦੂਸਰੇ ਦਾ ਨੁਕਸਾਨ, ਮਨ ਨਾਲ, ਸਰੀਰ ਨਾਲ, ਵਚਨ ਨਾਲ, ਬੁੱਧੀ ਨਾਲ, ਆਤਮ ਸ਼ਕਤੀ ਦੇ ਨਾਲ ਨੁਕਸਾਨ ਕਰਨ, ਝੂਠ, ਚੋਰੀ, ਨਿੰਦਾ, ਚੁਗਲੀ, ਈਰਖਾ, ਇਹਨਾਂ ਦਾ ਤਿਆਗ ਪੂਰੀ ਤਰ੍ਹਾਂ ਚਾਹੀਦਾ ਤੇ ਧਾਰਨ ਕਰਨੀਆਂ ਚਾਹੀਦੀਆਂ। ਧੀਰਜ, ਖਿਮਾ, ਦਇਆ, ਹਿਰਦਾ ਕੋਮਲ ਹੋਣਾ ਚਾਹੀਦਾ। ਆਹਾਰ ਦੀ ਮਰਿਆਦਾ ਹੋਵੇ, ਅਲਪਹਾਰ ਸੁਲਭ ਸੀ ਨਿੰਦਰਾ। ਗੁਰੂ ਮਹਾਰਾਜ ਨੂੰ ਪੁੱਛਿਆ ਵੀ ਆਹਾਰ ਕਿੰਨਾ ਖਾਣਾ ਚਾਹੀਦਾ, ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਕਹਿੰਦੇ ਕਿੰਨੀ ਭੁੱਖ ਹੈ, ਕਹਿੰਦੇ ਚਾਰ ਰੋਟੀਆਂ ਦੀ, ਕਹਿੰਦੇ ਤਿੰਨ ਖਾਇਆ ਕਰ, ਹਮੇਸ਼ਾ ਭੁੱਖ ਰੱਖ ਕੇ ਖਾਓ, ਸਾਦਾ ਖਾਣਾ ਖਾਓ। ਬਾਬਾ ਹੋਰ ਖਾਧਾ ਖੁਸ਼ੀ ਖਵਾ, ਜਿੱਤ ਖਾਧੇ ਤਨ ਪੀੜੀ ਹੈ, ਮਨਵੇਂ ਚਲੇ ਵਿਕਾਰ, ਤਨ ਪੀੜਨ ਲੱਗ ਜਾਵੇ ਪੇਟ ਭਰ ਲਵੇ ਉੱਪਰ ਸਹੀ, ਤੇ ਫਿਰ ਮਨ ਦੇ ਅੰਦਰ ਵਿਕਾਰ ਚੱਲ ਜਾਣ, ਰਜੋ ਗੁਣੀ ਤੇ ਤਮੋ ਗੁਣੀ ਖਾਣਾ ਖਾ ਲਵੇ ਤੇ ਉਹਦਾ ਅਸਰ ਰਹਿੰਦਾ। ਜਿਹੜਾ ਖਾਣਾ ਅਸੀਂ ਅੱਜ ਖਾਂਦੇ ਹਾਂ ਨਾ, ਇਹਦਾ 12 ਸਾਲ ਸਾਡੇ ਸੈੱਲਾਂ ਚ ਅਸਰ ਹੋਊ, ਕਿੰਨੀ ਮਾੜੀ ਚੀਜ਼ ਹੈ। ਪਹਿਲਾਂ ਹੀ ਸੋਚ ਕੇ ਖਾਓ, ਮਰਿਆਦਾ ਦੇ ਵਿੱਚ ਆਹਾਰ ਹੋਵੇ, ਆਹਾਰ ਦੀ ਮਰਿਆਦਾ ਹੋਵੇ, ਫਿਰ ਪਵਿੱਤਰਤਾ ਹੋਵੇ, ਸਰੀਰ ਦੀ ਪਵਿੱਤਰਤਾ, ਵਸਤਰਾਂ ਦੀ ਪਵਿੱਤਰਤਾ, ਬੋਲ ਦੀ ਪਵਿੱਤਰਤਾ, ਫਿੱਕਾ ਨਾ ਬੋਲੇ, ਮਨ ਦੀ ਪਵਿੱਤਰਤਾ, ਮਨ ਨੂੰ ਕਦੇ ਗੰਦਾ ਨਾ ਕਰੇ, ਹਮੇਸ਼ਾ ਇਹ ਕਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਪਤ। ਜੇ ਮਨ ਪਵਿੱਤਰ ਹੋਊ ਤਾਂ ਕਰੋ, ਜੇ ਮਨ ਪਵਿੱਤਰ ਨਹੀਂ ਹੈ ਅੰਦਰੋਂ ਦਿਲੋਂ ਨਹੀਂ ਕਹਿ ਸਕਦਾ, ਕਿਉਂਕਿ ਦੁਸ਼ਮਣਾਂ ਦੀ ਲਾਈਨ ਉਹਦੇ ਲੱਗ ਜਾਣੀ ਹੈ ਵੀ ਇਹਨਾਂ ਦਾ ਵੀ ਭਲਾ। ਫਿਰ ਗੁਰੂ ਦੀ ਬਾਣੀ ਦੇ ਉੱਤੇ ਭਰੋਸਾ, ਸੰਤੋਖ ਧਾਰਨ ਕਰੇ, ਅੱਖਾਂ ਦਾ ਸੰਤੋਖ, ਕੰਨਾਂ ਦਾ ਸੰਤੋਖ, ਰਸਨਾਂ ਦਾ ਸੰਤੋਖ, ਯਥਾ ਲਾਭ ਸੰਤੁਸ਼ਟੇ, ਕਮਾਈ ਦਾ ਸੰਤੋਖ, ਦਾਨ ਹੋਵੇ, ਸ਼ਾਂਤ ਕੀ ਬਿਰਤੀ ਰੱਖੇ, ਨਿਤਨੇਮ ਦਾ ਪੱਕਾ ਹੋਵੇ। ਇਸ ਤਰ੍ਹਾਂ ਦੇ ਨਾਲ ਤਨ ਹੰਗਤਾ ਦਾ ਖਿਆਲ ਤਿਆਗ ਕਰੇ, ਇਹ ਨਾ ਕਰੇ ਮੇਰੀ ਜਾਤ ਫਲਾਣੀ ਹੈ, ਮੈਂ ਉੱਚਾ, ਮੈਂ ਫਲਾਣੇ ਖਾਨਦਾਨ ਨਾਲ ਸੰਬੰਧ ਰੱਖਦਾ, ਤੂੰ ਤਾਂ ਨਹੀਂ ਰੱਖਦਾ, ਤੇਰਾ ਤਨ ਰੱਖਦਾ, ਤਨ ਦੀ ਹੰਗਤਾ ਤੋਂ। ਫਿਰ ਪਖੰਡ ਦਾ, ਪਰਬਤਾ ਦਾ, ਮਾਣ ਦਾ, ਕ੍ਰੋਧ, ਕਾਮ ਕ੍ਰੋਧ, ਲੋਭ ਮੋਹ, ਇਹਨਾਂ ਦਾ ਤਿਆਗ। ਇਹ ਤੋਂ ਬਾਅਦ ਪਰਮੇਸ਼ੁਰ ਦੇ ਨਾਮ ਨੂੰ ਰੋਟੀ ਖਾਣ ਵਾਸਤੇ ਨਾ ਵਰਤੇ, ਮੁੱਲ ਨਾ ਵੇਚੇ ਕਿਸੇ ਨੂੰ ਵੀ ਕਿਸੇ ਕੀਮਤ ਤੇ, ਇਹਦੇ ਨਾਲ ਆਪਣੀ ਮਹਿਮਾ ਨਾ ਕਰਾਵੇ। ਸੋ ਇੰਨੇ ਗੁਣ ਹੋਣ ਤਾਂ ਕਹਿੰਦੇ ਗਾਹਕ ਹੋਇਆ ਕਰਦਾ। ਜੇ ਗਾਹਕ ਤੋਂ ਬਗੈਰ ਵੇਚ ਦੋ ਬਿਨ ਗਾਹਕ ਗੁਣ ਵੇਚੀਏ ਤਾਂ ਗੁਣ ਸਹਿਗ ਹੋ ਜਾਏ, ਗੁਣ ਕਾ ਗਾਹਕ ਜੋ ਮਿਲਾ ਤਾਂ ਗੁਣ ਲਾਖ ਬੁਕਾਏ। ਸੋ ਮਹਾਰਾਜ ਨੇ ਦੇਖਿਆ ਵੀ ਜਗਿਆਸੂ ਪੂਰਾ, ਬੱਤੀ ਹੋਵੇ ਤੇਲ ਦਾ ਭਰਿਆ ਹੋਇਆ ਦੀਵਾ ਹੋਵੇ, ਜਗਦੇ ਦੀਵੇ ਦੇ ਨਾਲ ਲਾ ਦੋ ਉਸ ਵੇਲੇ ਜਗ ਜਾਂਦਾ। ਉਸ ਵੇਲੇ ਬਾਬਾ ਅਮਰਦਾਸ ਜੀ ਦੇ ਉੱਤੇ ਦਇਆ ਦ੍ਰਿਸ਼ਟੀ ਕੀਤੀ, ਨਦਰ ਕੀ ਕਰ ਦਿੱਤੀ, ਸੀਸ ਤੇ ਹੱਥ ਰੱਖ ਦਿੱਤਾ। ਸੀਸ ਦੇ ਹੱਥ ਰੱਖਣ ਦੀ ਦੇਰ ਸੀ, ਉਸੇ ਵੇਲੇ ਸਰੀਰ ਜਿਹੜਾ ਸੀ ਉਹ ਵਾਸ਼ ਹੋ ਗਿਆ। ਇਸ ਤਰ੍ਹਾਂ ਫਰਮਾਨ ਕਰ ਕਿੰਨੀਆਂ ਬਰਿਆਈਆਂ ਸਾਡੇ ਸਿਰ ਦੇ ਵਿੱਚ ਭਰੇ ਪਏ ਆ ਬਰਿਆਈਆਂ ਦੇ, ਸ਼ਰਾਬਾਂ ਕਬਾਬਾਂ ਜੂਏ ਕਿੱਡੇ ਕਿੱਡੇ ਮਾੜੇ ਮਾੜੇ ਕੰਮ ਨੇ। ਸ਼ਰਾਬ ਪੀ ਕੇ ਪੰਜ ਯਾਦਵਾਂ ਨੇ ਸਾਰੀ ਕੁਲ ਦਾ ਨਾਸ਼ ਕਰਾ ਲਿਆ, ਕਿੱਡੀ ਬਰਿਆਈ ਹੈ। ਜੂਆ ਖੇਲ ਕੇ ਪਾਂਡਵਾਂ ਨੇ 45 ਲੱਖ ਬੰਦਾ ਸੀ ਲੜਾਈ ਚ, 18 ਕੁੜੀਆਂ, 18 ਦਿਨਾਂ ਦੇ ਅੰਦਰ 45 ਲੱਖ ਜਵਾਨ ਮਰਵਾ ਦਿੱਤਾ। ਕਾਹਦਾ ਨਤੀਜਾ ਸੀ? ਜੂਆ ਖੇਲਣ ਦਾ। ਜੂਆ ਖੇਲੇ, ਦ੍ਰੋਪਦੀ ਹਾਰੀ, ਉਥੋਂ ਬੈਰ ਚੱਲ ਗਿਆ, ਬਣਵਾਸ ਕੱਟੇ, ਦੁੱਖ ਪਾਏ। ਬਰਿਆਈਆਂ ਨੇ ਨਿੰਦਿਆ ਕਰਨੀ, ਨਿੰਦਿਆ ਕਰਨੀ ਕਿੰਨੀ ਬਰਿਆਈ ਹੈ? ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਰ ਪਵਨ ਕੁੰਭੀ ਨਰਕ ਚ ਲੈ ਜਾਂਦੀ ਹੈ। ਕਿੱਡੀ ਬੜੀ ਬਰਿਆਈ ਹੈ ਈਰਖਾ, ਕਿੱਡੀ ਬੜੀ ਬਰਿਆਈ ਹੈ ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਜਿਸ ਦਾ ਕਦੇ ਨਾ ਹੋ ਵੀ ਭਲਾ। ਦਾਨ ਕਰ ਲੈ, ਪੁੰਨ ਕਰ ਲੈ, ਜੇ ਈਰਖਾ ਉਹਦੇ ਮਨ ਚ ਵਸਦੀ ਹੈ ਉਹਦਾ ਭਲਾ ਨਹੀਂ। ਸੋ ਮਹਾਰਾਜ ਨੇ ਸੀਸ ਤੇ ਹੱਥ ਰੱਖ ਕੇ ਸਾਰਾ ਪਿਓਰੀਫਾਈ ਕਰ ਦਿੱਤਾ, ਸਾਫ਼ ਕਰ ਦਿੱਤਾ, ਕੋਈ ਬਰਿਆਈ ਨਾ ਰਹਿਣ ਦਿੱਤੀ। ਉਸ ਵੇਲੇ ਕਹਿਣ ਲੱਗੇ ਬਾਬਾ ਅਮਰਦਾਸ, ਕਹੋ ਵਾਹਿਗੁਰੂ, ਕਹੋ ਵਾਹਿਗੁਰੂ। ਵਾਹਿਗੁਰੂ ਕਹਿਣ ਦੀ ਦੇਰ ਸੀ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਐਸੀ ਚਰਨਾਟ ਚੱਲੀ ਜਿਵੇਂ ਬਿਜਲੀ ਦੀ ਕਰੰਟ ਲੱਗਦੀ ਹੈ, ਸੰਭਲੀ ਨਹੀਂ ਜਾਂਦੀ, ਸਰੀਰ ਝੁੰਚਣੀਆਂ ਦਾ ਨੇ। ਇੱਕ ਪ੍ਰਕਾਸ਼ ਹੋਇਆ ਅੰਦਰ, ਝਟਕਾ ਵੱਜਿਆ ਤੇ ਉਹ ਦੁਆਰਾ ਜਿਹੜਾ ਖੁੱਲਦਾ ਨਹੀਂ ਹੈ, 9 ਦਰਵਾਜ਼ੇ ਕਾਇਆ ਕੋਟ ਹੈ, ਉਹ ਦੁਆਰ ਖੁੱਲ ਗਿਆ ਤੇ ਦੁਆਰ ਖੁੱਲਦੀ ਸਾਰ ਜਿਹੜਾ ਨਾਮ ਮੁੱਖ ਤੋਂ ਹੋਇਆ, ਹੈਰਾਨ ਹੋ ਗਏ ਕਿ ਉਹ ਤਾਂ ਇੱਕ ਲਗਾਤਾਰ ਧੁੰਮ ਦੇ ਨਾਲ ਅੰਦਰ ਵੱਜ ਰਿਹਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ Oh, ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਟ। ਸਮਾਧੀ ਲਾਗੀ ਸਹਿ ਸਮਾ ਲਗੀ ਲੇਵੰਤਰ, ਸੋ ਰਸ ਸੋਈ ਜਾਣੇ। ਇੱਕ ਪਾਸੇ ਹੋ ਕੇ ਬੈਠ ਗਏ, ਦਿਨ ਲੰਘ ਗਿਆ, ਰਾਤ ਲੰਘ ਗਈ, ਅੰਮ੍ਰਿਤ ਵੇਲਾ ਹੋਇਆ ਆ। ਸਾਵਧਾਨ ਹੋਏ, ਇਸ਼ਨਾਨ ਕਰਿਆ, ਫਿਰ ਬੈਠ ਗਏ। ਉਹ ਨਾਮ ਏ ਸੁਣਨ ਤੋਂ ਨਹੀਂ ਹਟਦਾ, ਐਸਾ ਆਨੰਦ ਆਇਆ ਕਿ ਨੇਤਰ ਨਹੀਂ ਖੋਲਦੇ। ਫਿਰ ਆਪਦੇ ਮਨ ਵਿੱਚ ਖਿਆਲ ਆਇਆ ਕਿ ਇੱਥੇ ਤਪ ਕਿਵੇਂ ਕਰਦੇ, ਜਾ ਕੇ ਸ੍ਰੀਮਾਨ ਨੂੰ ਪੁੱਛਿਆ ਰਾਏ ਜੋ ਦੇਵਤੇ। ਉਹ ਕਹਿਣ ਲੱਗੇ, ਬਾਬਾ ਅਮਰਦਾਸ, ਗੁਰੂ ਘਰ ਵਿੱਚ ਧੂਣੀਆਂ ਨਹੀਂ ਤਾਪਦੇ, ਜਲ ਧਾਰੇ ਨਹੀਂ ਕਰਦੇ, ਪੁੱਠੇ ਨਹੀਂ ਲੜਕਦੇ, ਇੱਥੇ ਚਿਲੇ ਨਹੀਂ ਕਟਾਏ ਜਾਂਦੇ, ਕਿਉਂਕਿ ਹੋਰ ਧਰਮਾਂ ਦੇ ਅੰਦਰ ਪੁੱਠੇ ਲੜਕਦੇ ਸੀ। ਬਾਬਾ ਫਰੀਦ ਬੜੀ ਦੇਰ ਖੂਹ ਚ ਲੜਕਦਾ ਰਿਹਾ। ਇਹਨੂੰ ਚਿੱਲਾ ਕਹਿੰਦੇ ਨੇ, ਚਿੱਲਾ ਇਹ ਮਾਕੂਸ ਕਹਿੰਦੇ ਨੇ। 40 ਦਿਨ ਵਾਸਤੇ ਲੜਕਾ ਦੇਣਾ, ਲਾ ਲੈਣਾ ਹੱਠਾਂ ਪੈਰਾਂ ਚ, ਫਿਰ ਉਹਦਾ ਜਿੰਨਾ ਖੂਨ ਸਿਰ ਚ ਚੜਿਆ ਉਹਨੂੰ ਦਬ ਦਬ ਕੇ ਖਿੱਚ ਖਿੱਚ ਕੇ ਫਿਰ ਸਰੀਰ ਚ ਲਿਆਉਣਾ। ਜੇ 40 ਦਿਨ ਕੱਟ ਲਏ ਉਹਨੂੰ ਕੁਤਬ ਦਾ ਦਰਜਾ ਮਿਲਦਾ ਸੀ। ਕਹਿਣ ਲੱਗੇ, ਐਸੀ ਕਿਰਿਆ ਗੁਰੂ ਘਰ ਚ ਨਹੀਂ, ਗੁਰੂ ਘਰ ਦੇ ਵਿੱਚ ਤਾਂ ਸਿਮਰਨ ਤੇ ਨਾਲ ਸੇਵਾ। ਉਸੇ ਵੇਲੇ ਸੇਵਾ ਵਾਸਤੇ ਆਪਣੇ ਲੱਕ ਬੰਨ ਲਿਆ, ਜਲ ਲਿਆਉਂਦੇ ਨੇ, ਬਰਤਨ ਮਾਂਜਦੇ ਨੇ, ਝਾੜੂ ਦਿੰਦੇ ਨੇ, ਬਸਤਰ ਧੋਂਦੇ ਨੇ, ਬੇਅੰਤ ਸੇਵਾ ਕਰਨ ਲੱਗ, ਹਰ ਵਕਤ ਸੇਵਾ ਕਰਦੇ ਨੇ, ਇੱਕ ਸੈਕਿੰਡ ਵਾਸਤੇ ਟੇਕੇ ਨਹੀਂ ਬੈਠਦੇ। ਉਹ ਤੋਂ ਇਲਾਵਾ ਗੁਰੂ ਮਹਾਰਾਜ ਦੇ ਇਸ਼ਨਾਨ ਵਾਸਤੇ ਆਪ ਵਿਆਸਾ ਨਦੀ ਦੇ ਕੰਢੇ ਜਾਂਦੇ ਨੇ, 9 ਕਿਲੋਮੀਟਰ ਹੈ। ਉੱਥੇ ਜਾਂਦੇ ਨੇ ਪਹਿਲਾਂ 4.5 ਤੱਕ 4.5 ਕਿਲੋਮੀਟਰ ਪਿਛਲ ਖੋੜੀ ਜਾਂਦੇ, ਉੱਥੇ ਜਾ ਕੇ ਰਵਾਈਨ ਆ ਜਾਂਦੀ ਹੈ, ਕਟੀ ਫਟੀ ਜ਼ਮੀਨ, ਉੱਥੇ ਅਰਦਾਸ ਕਰਦੇ ਹੈ, ਹੇ ਗੁਰੂ ਪਾਤਸ਼ਾਹ ਹੁਣ ਮੇਰੀ ਪਿੱਠ ਹੋਣ ਲੱਗੀ ਹੈ ਤੇਰੇ ਵੱਲ, ਮਾਂ ਕਿਰਪਾ ਕਰ, ਭੁੱਲ ਦੀ ਖਿਮਾ ਬਸ। 70 ਸਾਲ ਤੋਂ ਉੱਤੇ ਉਮਰ ਹੈ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ 91ਵੇਂ ਸਾਲ ਚ। ਬਹੁਤ ਕਰੜੀ ਘਾਲ ਲੈ ਲਈ, ਸੌਣਾ ਤਿਆਗ ਦਿੱਤਾ, ਨੇਤਰ ਭਰ ਕੇ ਮੋਟੇ ਮੋਟੇ ਹੋ ਗਏ, ਪੈਰ ਫਟ ਗਏ ਸਾਰੇ, ਵਿਆਈਆਂ ਫਟੀਆਂ ਹੋਈਆਂ, ਕੋਈ ਪਰਵਾਹ ਨਹੀਂ ਹੈ, ਖੂਨ ਨਿਕਲ ਰਿਹਾ ਪੈਰਾਂ ਚ, ਹੱਥਾਂ ਚੋਂ ਖੂਨ ਨਿਕਲ ਰਿਹਾ, ਪਾਣੀ ਲੱਗ ਗਿਆ, ਲੇਕਿਨ ਕੋਈ ਵੀ ਧਿਆਨ ਨਹੀਂ ਦਿੰਦੇ, ਹਰ ਵਕਤ ਰਹਿੰਦਾ ਮੈਂ ਛੇਤੀ ਤੋਂ ਛੇਤੀ ਸੇਵਾ ਕਰਕੇ ਗੁਰੂ ਨੂੰ ਰਜਾ ਲਵਾਂ, ਕਿਉਂਕਿ ਗੁਰੂ ਨੂੰ ਰਜਾਉਣ ਵਾਸਤੇ ਸਭ ਕੁਝ ਦੇਣਾ ਪੈਂਦਾ। ਫਿਰ ਗੁਰੂ ਰੀਝਦਾ ਇਸ ਤਰ੍ਹਾਂ, ਪੜ੍ਹ ਲਓ,
ਗੁਰਾਂ ਨੂੰ ਮਨਾ ਦੀਏ ਤਨ ਮਨ ਆਹ
ਸਭ ਸੌਂਪ ਗੁਰੂ ਕੋ। ਹੁਕਮ ਮੰਨਿਆ ਪਾਈਏ, ਹੁਕਮ ਦੀ ਮੰਨਣ ਲੱਗ ਜਾਓ, ਮਹਾਰਾਜ ਕਹਿੰਦੇ ਫੇਰ ਵਾਹਿਗੁਰੂ ਮਿਲ ਜਾਏ। ਗੁਰ ਕਹਿ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮਹਿਸ, ਆਪ ਛਕੋ ਕੁਛ ਕਰ ਨਾ ਜਣਾ, ਹਰ ਹਰ ਨਾਮ ਦੇ ਸਰ ਗਾ। ਮਨ ਵਿੱਚ ਹੈ ਸਤਿਗੁਰ ਕੇ ਪਾਤ, ਸੇਵਕ ਕੇ ਕਾਰਜ ਰਾ, ਸੇਵਾ ਕਰ ਤਾਂ ਹੋਏ ਨੇ ਕੰਮ, ਜਿਸ ਕੋ ਹੋਤ ਪ੍ਰਾਪਤ ਸੁਣ। ਸੋ ਆਪ ਦਿਨ ਰਾਤ ਸੇਵਾ ਕਰ ਰਹੇ। ਇਧਰਲੇ ਪਾਸੇ ਲੋਕਾਂ ਨੇ ਬੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਸਾਰੇ ਪ੍ਰੇਮੀ ਨਹੀਂ ਹੁੰਦੇ, ਸਾਰੇ ਗੁਰੂਆਂ ਦੀ ਕਦਰ ਨਹੀਂ ਸੀ ਜਾਣਦੇ। ਜਿੱਥੇ ਗੁਰੂ ਅੰਗਦ ਸਾਹਿਬ ਰਹਿੰਦੇ ਸੀ, ਉੱਥੇ ਵੀ ਇੱਕ ਤਪਾ ਰਹਿੰਦਾ ਸੀ ਜਿਹੜਾ ਗੁਰੂ ਮਹਾਰਾਜ ਨਾਲ ਬਹੁਤ ਲੱਗਦਾ ਸੀ। ਉੱਥੇ ਹੀ ਚੌਧਰੀ ਮਲੂਕਾ ਰਹਿੰਦਾ ਸੀ, ਨਹੀਂ ਉਹ ਮੰਨਦੇ ਸੀ, ਮਾੜੇ ਭਾਗ ਸੀ ਉਹਨਾਂ ਦੇ। ਉਸ ਵੇਲੇ ਤਾਨੇ ਦਿੰਦੇ ਨੇ, ਦੇਖੋ ਜੀ ਕਹਿੰਦੇ ਆ, ਇਹਨੇ ਕੀ ਕੁਚਾਲਾ ਫੜਿਆ, ਬੁੜਾ ਹੋ ਕੇ ਕੀ ਕਰਨ ਲੱਗਿਆ। ਤਾਂ ਦੇਖੋ ਕਈ ਜੀ ਸ਼ਕਲ ਬਣਾਈ ਹੈ, ਇਹ ਕਿਹਾ ਜਿਹਾ ਬੰਦਾ ਹੈ, ਬੁੜੇ ਮਿਲੇ ਤਾਨੇ ਮਾਰਦੇ ਨੇ, ਕੁੜਮ ਲੱਗਦਾ ਤੇ ਆ ਕੇ ਕੁੜਮਾਂ ਦੇ ਘਰ ਰੋਟੀ ਖਾਂਦਾ, ਕੁੜੀ ਵਾਲਿਆਂ ਦੇ ਘਰ। ਬੜੇ ਮਿਹਣੇ ਮਾਰੇ, ਆਪ ਇੱਕ ਗੱਲ ਨਹੀਂ ਸੁਣਦੇ, ਕੰਨਾਂ ਤੋਂ ਬੋਲੇ ਹੋਏ ਹੋਏ, ਨਹੀਂ ਸੁਣਨੀ ਦੁਨੀਆਂ ਦੀ ਗੱਲ, ਨੇਤਰਾਂ ਨਾਲ ਕੋਈ ਗੱਲ ਚੀਜ਼ ਨਹੀਂ ਦੇਖਦੇ, ਜੇ ਦੇਖਦੇ ਨੇ ਤਾਂ ਕੇਵਲ ਗੁਰੂ ਦਾ ਧਿਆਨ ਰਹਿੰਦਾ। ਇਸ ਤਰ੍ਹਾਂ ਆਪ ਨੂੰ 6 ਮਹੀਨੇ ਬਾਅਦ ਇੱਕ ਪਟਕਾ ਮਿਲ ਜਾਂਦਾ, ਉਹ ਸਿਰ ਤੇ ਹੀ ਬੰਨ ਲੈਂਦੇ ਨੇ, ਪਹਿਲੇ ਦੇ ਉੱਤੇ ਉਹ ਬੰਨਦੇ ਬੰਨਦੇ ਇੰਨਾ ਭਾਰਾ ਹੋ ਗਿਆ। ਇਤਿਹਾਸ ਲਿਖਿਆ ਕਿ ਜਦੋਂ ਲਾਇਆ ਤਾਂ 6 ਸੇਰ ਦਾ ਸੀ, ਰੱਸੀਆਂ ਨਾਲ ਬੰਨਿਆ ਹੋਇਆ ਸੀ, ਗੁਰੂ ਦੀ ਦਾਤ ਸਮਝ ਕੇ ਬੰਨ ਕੇ ਰੱਖਦੇ ਸੀ, ਦਿਨ ਰਾਤ ਸੇਵਾ ਕਰਦੇ। ਸਮਾਂ ਬੀਤਦਾ ਗਿਆ, ਗੁਰੂ ਅੰਗਦ ਸਾਹਿਬ ਨੇ ਇੱਕ ਦਿਨ ਬੁਲਾਏ ਨੇ, ਮੁੜ ਕੇ ਬੁਲਾਇਆ ਹੀ ਨਹੀਂ। ਸਾਡੇ ਤਾਂ ਜੇ ਮਾੜਾ ਜਿਹਾ ਨਾ ਬੋਲੋ, ਚਾਪਲਾਸੀ ਨਾ ਕਰੋ, ਅਸੀਂ ਕਹਿੰਦੇ ਹਾਂ ਜੀ ਮੈਂ ਇੱਥੇ ਤਾਂ ਆਇਆ ਸੀ, ਨਾਮ ਮੈਨੂੰ ਤਾਂ ਬੁਲਾਉਂਦਾ ਹੀ ਨਹੀਂ ਕੋਈ, ਕਿਉਂ ਸਾਡਾ ਪ੍ਰੇਮ ਨਹੀਂ ਹੈ, ਪੂਰਾ ਨਹੀਂ ਹੈ, ਵੈਰਾਗ ਨਹੀਂ ਹੈ, ਅੰਦਰ ਲਗਨ ਪੂਰੀ ਨਹੀਂ ਹੈ। ਅਸੀਂ ਮਾਣ ਲੈ ਕੇ ਆਉਂਦੇ ਹਾਂ, ਜਿਉਂਦੇ ਆਉਂਦੇ ਹਾਂ। ਗੁਰੂ ਕਹਿੰਦਾ ਜੇ ਤਾਂ ਮੇਰੇ ਕੋਲ ਆਉਣਾ ਨਾ ਤਾਂ ਮਰ ਕੇ ਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ, ਤਾਂ ਹਮਾਰੇ ਪਾ। ਮੇਰੇ ਕੋਲ ਆਉਣਾ ਤਾਂ ਨਿਮਰਤਾ ਦੇ ਨਾਲ ਆ, ਸਾਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਆ। ਜਿਉਂਦੇ ਨੂੰ ਤਾਂ ਮੈਂ ਮਾਰਨਾ, ਪਹਿਲਾਂ ਕਬੂਲ ਕਰ, ਤੇਰੇ ਸਰੀਰ ਨੂੰ ਨਹੀਂ ਮਾਰਨਾ, ਮੈਂ ਤੈਨੂੰ ਮਾਰਨਾ, ਜਿਹੜਾ ਹੋਮੇ ਦਾ ਬਣਿਆ ਫਿਰਦਾ ਨਾ ਵਾਧੂ, ਉਹਨੂੰ ਮਾਰਨਾ। ਉਹਨੂੰ ਮਾਰਨ ਨਾਲ ਕੀ ਹੋਏਗਾ, ਉਹ ਰੱਬ ਦਿਸਣ ਲੱਗ ਜਾਏਗਾ, ਕਿਉਂਕਿ ਹਾਂ ਪੀਤ ਪਏ ਹੈ ਵਿੱਚ, ਸੁੰਤ ਦੇਸ ਨਿਕ ਪਏ, ਇਹ ਮੈਂ ਦੀ ਕੰਧ ਹੈ ਰੱਬ ਦੇ ਵਿਚਾਲੇ। ਜੇ ਮੈਂ ਨੂੰ ਲਾ ਦੋ, ਰੱਬੇ ਰਹਿ ਜਾਂਦਾ, ਤੂੰ ਤੂੰ ਕਰਤਾ ਤੂੰ ਹੂਆ, ਮੁੰਜਵੇਂ ਰਾਹ ਨਾ ਹੂੰ, ਜਾਂ ਬਾਪਾ ਵਰਗਾ ਮਿਟ ਗਿਆ ਜਦ ਦੇਖਾਂ ਤਾਂ। ਇਸ ਤਰ੍ਹਾਂ ਸੇਵਾ ਕਰਦੇ ਨੇ ਇੱਕ ਲਗਾਤਾਰ, ਨਾ ਖਾਣ ਦੀ ਸੁੱਧ ਹੈ, ਨਾ ਪੀਣ ਦੀ ਸੁੱਧ ਹੈ, ਨਾ ਆਰਾਮ ਦੀ ਸੁੱਧ ਹੈ, ਸੁੱਧ ਕੀ ਹੈ ਵੀ ਸੇਵਾ ਕਰੀ ਜਾਣ। ਇੱਥੇ ਤੱਕ ਲਿਖਿਆ ਕਿ ਆਪਨੇ ਸੌਣਾ ਵੀ ਛੱਡ ਦਿੱਤਾ, ਨੀਂਦ ਛੱਡ ਦਿੱਤੀ। ਉਸ ਵੇਲੇ ਦਿਨ ਰਾਤ ਸੇਵਾ ਕਰਦੇ ਨੇ, ਤੇ ਹੁਣ ਕਸਬੱਟੀ ਲੱਗਦੀ ਹੈ, ਕਿਉਂਕਿ ਇਮਤਿਹਾਨ ਹੁੰਦਾ ਬੱਚਿਆਂ ਦਾ, PhD ਦੀ ਪੜ੍ਹਾਈ ਹੈ, ਤੇ ਹੁਣ ਪੇਪਰ ਪੈਂਦਾ। ਅੱਜ ਬਹੁਤ ਜ਼ਿਆਦਾ ਛਾਛੜੇ ਦਾ ਮੀਂਹ ਪੈ ਰਿਹਾ, ਹੱਥ ਮਾਰਿਆ ਨਜ਼ਰ ਨਹੀਂ ਆਉਂਦਾ, ਅਨੇਰ ਘੁੱਪ ਹੋਇਆ ਪਿਆ। ਸਮਾਂ ਹੋ ਗਿਆ, ਆਪ ਗਾਗਰ ਮੋਢੇ ਤੇ ਚੱਕਦੇ ਨੇ। ਉਸ ਵੇਲੇ ਕਾਂਪ ਨਹੀਂ ਖਾਂਦੇ ਕਿ ਮੈਂ ਕਿਵੇਂ ਜਾਵਾਂਗਾ, ਹਨੇਰੀ ਨੇ ਕੰਡੇ ਚੱਕ ਚੱਕ ਕੇ ਬਾੜਾਂ ਦੇ ਰਸਤੇ ਸਿੱਟ ਦਿੱਤੇ, ਪੈਰ ਪੈਰ ਦੇ ਉੱਤੇ ਕੰਡੇ ਲੱਗਦੇ। ਸੋ ਇਮਤਿਹਾਨ ਹੁੰਦਾ ਸਾਧ ਸਿੰਘ ਜੀ, ਸਾਰਿਆਂ ਦੇ ਉੱਤੇ ਇਮਤਿਹਾਨ ਪੈਂਦਾ, ਜਿਹੜਾ ਪਾਸ ਹੋ ਜਾਵੇ ਉਹ ਪਹੁੰਚ ਜਾਂਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋਸ ਹੈ, ਜੋ ਮਰਜ਼ੀ ਵਾਵੇ। ਜਿਹੜੇ ਮਰਜ਼ੀ ਵਾਲੇ ਹੁੰਦੇ ਨੇ ਉਹ ਤਾਂ ਪਾਸ ਕਰ ਜਾਂਦੇ ਨੇ ਇਮਤਿਹਾਨ, ਜਿਹੜੇ ਵੈਸੇ ਹੁੰਦੇ ਨੇ ਉਹ ਰਹਿ ਜਾਂਦੇ। ਗੁਰੂ ਨਾਨਕ ਸਾਹਿਬ ਨੇ ਜਦ ਕਸੌਟੀ ਲਾਈ, ਉਸ ਵੇਲੇ 20,000 ਸਿੱਖ ਕਰਤਾਰਪੁਰ ਰਹਿੰਦਾ ਸੀ। ਗੁਰੂ ਮਹਾਰਾਜ ਕਹਿੰਦੇ ਲੰਗਰ ਬੰਦ ਕਰ ਦਿਓ, ਇੱਕ ਦਿਨ ਹੁਕਮ ਹੋ ਗਿਆ, ਲੰਗਰ ਬੰਦ ਹੋਣ ਲੱਗ ਗਿਆ, 30 ਦਿਨ ਰੁੱਖ ਪ੍ਰਸ਼ਾਦਾ। ਫਿਰ ਕਹਿੰਦੇ 30 ਦਿਨ ਇੱਕ ਟਾਈਮ ਦਾ ਪਕਾਓ, ਕਣਕ ਬੀਜੋ, 500 ਹਲ ਨਾਲ ਕਣਕ ਬੀਜੀ। ਹੁਣ ਆਪੇ ਹਿਸਾਬ ਲਾ ਲਓ, 500 ਹਲ ਦੀ ਬੀਜੀ ਹੋਈ ਕਿੰਨੀ ਕਾਉਣੀ ਹੈ, ਕਿੰਨੇ 100 ਏਕੜ ਬੀਜੀ। ਕਣਕ ਬਹੁਤ ਪਿਆਰ ਨਾਲ ਪਾਲੀ, ਵਡਾਈਆਂ ਕਰੀਆਂ, ਵੱਡੇ ਵੱਡੇ ਛਿੱਟੇ ਆਏ, ਕੱਟ ਲਏ, ਕੱਟ ਕੇ ਮਾਰੇ ਕਹਿੰਦੇ ਢੇਰ ਲਾ ਦਿਓ, ਜਾਂ ਢੇਰ ਲੱਗ ਗਏ ਕਹਿੰਦੇ ਇਹਨੂੰ ਅੱਗ ਲਾ ਦਿਓ। ਕੰਬ ਗਏ ਹੱਥ, ਬਈ ਅੱਗ ਲਾ ਦਈਏ, ਬੜੀ ਮੁਸ਼ਕਿਲ ਦੇ ਨਾਲ ਅਸੀਂ ਇਹ ਪੈਦਾ ਕਰੀਏ। ਇੰਨੀ ਸੰਗਤ ਹੈ, ਲੰਗਰ ਦੀ ਤੋਟ ਆਈ ਹੋਈ ਹੈ, ਤੀਏ ਦਿਨ ਬਣਨ ਲੱਗ ਗਿਆ ਤੇ ਹੁਣ ਉਮੀਦ ਸੀ ਵੀ ਇਹ ਫੇਰ ਲੰਗਰ ਬਣੂਗਾ ਤੇ ਜਿਹੜੇ ਕੱਚੇ ਨੇ ਝੜਦੇ ਜਾਂਦੇ ਨੇ। ਉਸ ਵੇਲੇ ਸਾਰੇ ਹੀ 500 ਬੰਦਾ ਰਹਿ ਗਿਆ ਜਾਂਦਾ ਦਿਲ ਭਾਈ। ਉਹਦੇ ਬਾਅਦ ਮਹਾਰਾਜ ਨੇ ਹੋਰ ਸਖਤੀ ਕਰ ਦਿੱਤੀ, ਬੋਲਣਾ ਚੱਲਣਾ ਬੰਦ ਕਰ ਦਿੱਤਾ, ਬਾਹਰ ਰਹਿਣ ਲੱਗ ਗਏ। ਜੇ ਆਉਂਦੇ ਨੇ ਤਾਂ ਜੇ ਪੈਰੀ ਹੱਥ ਕੋਈ ਲਾਉਂਦਾ ਉਹਦੇ ਮੁੱਕਾ ਮਾਰਦੇ ਨੇ ਜ਼ੋਰ ਨਾਲ। ਉਹਦੇ ਬਾਅਦ ਚੜ ਗਏ ਹੋਰ, ਇਹਦੇ ਬਾਅਦ ਮਹਾਰਾਜ ਨੇ ਇੱਕ ਬੜਾ ਕੁਤਕਾ ਲੈ ਲਿਆ ਹੱਥ, ਜਿਹੜਾ ਨੇੜੇ ਆਉਂਦਾ ਉਹਦੇ ਮੌੜਾਂ ਚ ਮਾਰ ਦੇਣੇ। ਫੇਰ ਚੜ ਗਏ, 20-25 ਰਹਿ ਗਏ। ਕਹਿੰਦੇ ਤੁਸੀਂ ਕਿਉਂ ਨੀ ਜਾਂਦੇ? ਮਹਾਰਾਜ ਬਾਹਰ ਨੂੰ ਚੱਲ ਗਏ, ਉਹ ਵੀ ਮਗਰੇ ਚੱਲ ਪਏ। ਮਹਾਰਾਜ ਨੇ ਰੁਪਈਆਂ ਦੀ ਬਾਰਿਸ਼ ਕਰਤੀ, ਛੁੱਟ ਤੇ ਰੁਪਈਏ ਮੂਠਾ ਭਰ ਭਰ। ਉਹ ਚੁਗੀ ਜਾਂਦੇ ਨੇ ਢੇਰ ਲਾ ਲਏ, ਪੰਡਾਂ ਮੰਨ ਲੀਆਂ, ਉਹ ਵੀ ਚਲੇ ਗਏ। ਫੇਰ ਥੋੜੇ ਰਹਿ ਗਏ, ਮਹਾਰਾਜ ਨੇ ਮੋਹਰਾਂ ਸਿੱਟਣੀਆਂ ਸ਼ੁਰੂ ਕਰ ਦਿੱਤੀ। ਕੁਛ ਫੇਰ ਚਲੇ ਗਏ, ਥੋੜੇ ਜੇ ਰਹਿ ਗਏ, ਉਹਨਾਂ ਦੀ ਕੁਟਾਈ ਹੋਣੀ ਸ਼ੁਰੂ ਹੋ ਗਈ, ਉਹ ਵੀ ਤੁਰ ਗਏ। ਦੋ ਰਹਿ ਗਏ, ਬਾਬਾ ਬੁੱਢਾ ਜੀ ਰਹਿ ਗਏ, ਗੁਰੂ ਅੰਗਦ ਸਾਹਿਬ ਰਹਿ ਗਏ। ਕਹਿੰਦੇ ਜਿਵੇਂ ਕਰਨਾ ਕਰੋ, ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ, ਬਖਸ਼ੇ ਤੁਧ ਵਡਿਆਈ। ਕਹਿੰਦੇ ਤੁਸੀਂ ਜਾਂਦੇ ਨੀ ਮੇਰੇ ਕੋਲੋਂ? ਕਹਿੰਦੇ ਮਹਾਰਾਜ ਜਿਨ੍ਹਾਂ ਦਾ ਥਾਂ ਸੀ ਉਹ ਸਭ ਚਲੇ ਗਏ, ਸਾਡਾ ਤਾਂ ਥਾਂ ਹੀ ਨੀ ਦੁਨੀਆਂ ਚ ਤੇਰੇ ਚਰਨਾਂ ਤੋਂ ਬਗੈਰ, ਅਸੀਂ ਜਾਈਏ ਕਿੱਥੇ? ਕਹਿੰਦੇ ਚਲੋ ਫਿਰ ਉਹ ਮੁਰਦਾ ਖਾਓ ਸਾਹਮਣੇ। ਅੱਗੇ ਵੱਧ ਕੇ ਜਾਂਦੇ ਨੇ, ਅੱਗੇ ਗੁਰੂ ਅੰਗਦ ਸਾਹਿਬ ਨੇ ਪਾਈ ਲੈਣਾ ਤੇ ਪਿੱਛੇ ਬਾਬਾ ਬੁੱਢਾ ਜੀ ਨੇ, ਥੋੜਾ ਜਿਹਾ ਫਰਕ ਹੈ ਅੱਧੀ ਕਰਮ ਦਾ। ਉੱਥੇ ਜਾ ਕੇ ਖੜੇ ਹੋ ਗਏ, ਮਹਾਰਾਜ ਕਹਿੰਦੇ ਖਾਂਦੇ ਕਿਉਂ ਨੀ? ਕਹਿੰਦੇ ਮਹਾਰਾਜ ਹੁਕਮ ਕਰੋ ਕਿੱਧਰੋਂ ਖਾਈਏ। ਉਸ ਵੇਲੇ ਮਹਾਰਾਜ ਕਹਿੰਦੇ ਸਿਰ ਵੱਲੋਂ ਖਾਓ। ਉੱਥੇ ਕੀ ਹੋਇਆ, ਬਾਬਾ ਬੁੱਢਾ ਜੀ ਤਾਂ ਖੜੇ ਹੀ ਰਹਿ ਗਏ, ਗੁਰੂ ਅੰਗਦ ਸਾਹਿਬ ਇੱਕਦਮ ਚਲੇ ਗਏ ਸਿਰ ਪਰ। ਜਦ ਕੱਪੜਾ ਚੱਕਿਆ ਹੈਰਾਨ ਹੋ ਗਏ ਵੀ ਇੱਥੇ ਨਾ ਕੋਈ ਮੁਰਦਾ ਹੈ ਨਾ ਕੋਈ ਚੀਜ਼ ਹੈ, ਤਾਂ ਪ੍ਰਸ਼ਾਦ ਬਣਿਆ ਹੋਇਆ ਤਿਹਾਵਲ ਦਾ। ਮਹਾਰਾਜ ਨੇ ਉਸ ਵੇਲੇ ਬੁੱਕਲ ਚ ਲੈ ਦੇ, ਕਹਿੰਦੇ ਲੈ ਭਾਈ ਲੈਣਾ, ਤੂੰ ਸਾਡੇ ਅੰਗ ਤੋਂ ਪੈਦਾ ਹੋ ਕੇ ਅੱਜ ਤੋਂ ਅੰਗਦ ਹੋਇਆ ਤੇ ਮੇਰੀ ਜੋਤ ਤੇਰੇ ਅੰਦਰ ਪ੍ਰਵੇਸ਼ ਕਰੇਗੀ। ਭਾਈ ਬਾਬਾ ਬੁੱਢਾ ਤੈਂ 99 ਨੰਬਰ ਲੈ ਲਏ, 99.5 ਨੰਬਰ, ਅੱਧੇ ਨੰਬਰ ਤੋਂ ਫਰਕ ਰਹਿ ਗਿਆ। ਹੁਣ ਤੂੰ ਟਿੱਕਾ ਲਾਇਆ ਕਰੇਗਾ, ਤਿਲਕ ਦਿਆ ਕਰੇਗਾ, ਤਾਂ ਗੱਦੀ ਤੇ ਗੁਰੂ ਬੈਠਿਆ ਤੂੰ। ਦੋਹ ਨੂੰ ਪਾਸ ਕਰ ਦਿੱਤਾ। ਸੋ ਇਹਨੂੰ ਕਸਵੱਟੀ ਕਹਿੰਦੇ ਨੇ, ਕਸਵੱਟੀ ਲੱਗ ਗਈ, ਬੜਿਆਂ ਬੜਿਆਂ ਤੇ ਕਸਵੱਟੀ ਲੱਗ ਗਈ। ਬਾਬਾ ਫਰੀਦ ਆਪਨੇ 12 ਸਾਲ ਪਹਿਲਾਂ ਤਪ ਕਰਿਆ, ਉਹਦੇ ਬਾਅਦ ਮਾਂ ਨੇ ਵਾਪਸ ਕਰ ਦਿੱਤਾ ਵੀ ਅਜੇ ਨੀ ਕੁਛ ਬਣਿਆ, 12 ਸਾਲ ਫੇਰ ਕਰਿਆ। ਤਪ ਕਿੰਨਾ ਕਰਿਆ, ਸੁੱਕ ਕੇ ਪਿੰਜਰ ਬਣ ਗਏ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਰੀਆਂ ਗੁੰਡੇ ਤਾਰ, ਅਜੇ ਸੋ ਰੱਬ ਨਾ ਬੋੜਿਆ ਦੇਖ ਬੰਦੇ ਦੇ ਪਾਰ। ਗਾਵਾਂ ਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ, ਕਾਗਾ ਕਰਨ ਨਿਰੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਜੋਇਓ ਫਿਰ ਦੇਖਣ ਕੀ ਆ। ਉਸ ਵੇਲੇ ਆਵਾਜ਼ ਆਈ, ਫਰੀਦਾ ਜੰਗਲ ਜੰਗਲ ਕਿਆ ਭਵੇ, ਬਣ ਕੰਡਾ ਮੋੜੇ ਪਸੀ ਰੱਬ ਹੈ ਜੰਗਲ ਕਿਆ, ਜਾ ਮੁਰਸ਼ਦੇ ਕਾਮਲ ਦੀ ਸ਼ਰਨ ਚ। ਉਹ ਮਿਲਾ ਸਕੂਗਾ, ਇਹ ਨੀ ਰੱਬ ਮਿਲਦਾ ਹੁੰਦਾ, ਤੇ ਰੱਬ ਤੇਰੇ ਅੰਦਰ ਹੈ, ਉਹ ਪ੍ਰਗਟ ਕਰੇਗਾ। ਸੋ ਮੁਰਸ਼ਦ ਦੇ ਪਾਸ ਪਹੁੰਚ ਜਾਂਦਾ, ਬੜੀ ਕਰੜੀ ਸੇਵਾ, 14 ਸਾਲ ਲੱਗ ਗਏ ਸੇਵਾ ਕਰਦੇ। ਅੱਜ ਮੁਰਸ਼ਦ ਨੇ ਪਾਚਾ ਪਾਤਾ, ਛਾਛੜੇ ਦਾ ਮੀਂਹ ਪੈ ਰਿਹਾ, ਇਹ ਇਸ਼ਨਾਨ ਕਰਾਇਆ ਕਰਦਾ ਸੀ ਅੰਮ੍ਰਿਤ ਵੇਲੇ ਪਾਣੀ ਗਰਮ ਕਰਕੇ। ਜਦੋਂ ਫਰੀਦ ਉੱਠਿਆ ਕੀ ਦੇਖਦਾ ਹੈ, ਜਿਹੜੇ ਟੋਏ ਦੇ ਵਿੱਚ ਅੱਗ ਦੱਬੀ ਹੁੰਦੀ ਉਹ ਤਾਂ ਪਾਣੀ ਨਾਲ ਭਰ ਗਿਆ, ਧਰਤੀ ਨਿਕਲ ਗਈ, ਚੱਕਰ ਆ ਗਿਆ ਵੀ ਹੁਣ ਕੀ ਹੋਊਗਾ। 14 ਸਾਲ ਦਾ 14 ਸਾਲ ਦੀ ਕੀਤੀ ਹੋਈ ਮਿਹਨਤ ਸੇਵਾ ਸਭ ਅੱਜ ਜਾਇਆ ਚਲੀ ਜਾਂਦੀ ਹੈ। ਜੇ ਗੁਰੂ ਮੁਰਸ਼ਦ ਮੇਰੇ ਨਾਲ ਨਾਰਾਜ਼ ਹੋ ਗਿਆ, ਮੇਰਾ ਤਾਂ ਕੁਛ ਵੀ ਨਾ ਬਚਿਆ। ਹਿੰਮਤ ਕਰੀ, ਅਜਮੇਰ ਸ਼ਰੀਫ ਸ਼ਹਿਰ ਵੱਲ ਨੂੰ ਚੱਲ ਪਏ। ਜਾਂਦੇ ਜਾਂਦੇ ਇੱਕ ਥਾਂ ਦੇ ਉੱਤੇ ਕੀ ਦੇਖਦਾ ਹੈ, ਦੀਵਾ ਜਲ ਰਿਹਾ, ਤੇ ਨਾਲ ਇਹ ਵੀ ਪਤਾ ਹੈ ਵੀ ਜਿੱਥੇ ਮੈਂ ਆਇਆ ਇਹ ਪਾਪ ਦਾ ਬਾਜ਼ਾਰ ਹੈ। ਆਵਾਜ਼ ਦਿੱਤੀ, ਬੀਬਾ ਦਰਵਾਜ਼ਾ ਖੋਲ, ਦਰਵਾਜ਼ਾ ਖੋਲ। ਕਹਿਣ ਲੱਗੀ ਕੌਣ ਹੈ? ਕਹਿੰਦਾ ਮੈਂ ਫਰੀਦ ਹਾਂ। ਕੌਣ ਫਰੀਦ? ਕਹਿੰਦੀ ਮੈਂ ਪੀਰ ਜੀ ਦਾ ਮਰੀਦ ਹਾਂ। ਕਹਿੰਦੀ ਫਰੀਦਾ ਇੱਥੇ ਪੀਰਾਂ ਤੇ ਮਰੀਦਾਂ ਦਾ ਥਾਂ ਨਹੀਂ, ਇਹ ਤਾਂ ਉਹ ਥਾਂ ਹੈ ਜਿੱਥੇ ਆ ਕੇ ਘੋਰ ਨਰਕਾਂ ਦਾ ਟਿਕਟ ਮਿਲਦਾ, ਬੇਸ਼ਬਾ ਦਾ ਦੁਆਰਾ, ਸੇਜ ਸੋਹਣੀ ਚੰਦਨ ਚੋਹਾ, ਨਰਕ ਘੋਰ ਦਾ ਦੁਆਰਾ, ਇਹ ਤਾਂ ਨਰਕ ਘੋਰ ਦੇ ਦੁਆਰੇ ਆਖੜਿਆ, ਤੂੰ ਕੀ ਜਾਣਾ? ਬੀਬਾ ਮੈਨੂੰ ਤੇਰੇ ਥਾਈ ਕੰਮ ਹੈ, ਮੈਨੂੰ ਅੱਗ ਚਾਹੀਦੀ ਹੈ, ਮੈਂ ਮੁਰਸ਼ਦ ਦਾ ਇਸ਼ਨਾਨ ਕਰਾਉਣਾ। ਸਖਤ ਹੋ। ਬੜੇ ਗੁੱਸੇ ਚ ਆ ਗਈ, ਕਹਿੰਦੀ ਫਰੀਦਾ ਅੱਗ ਮੁਫ਼ਤ ਭਾਲਦਾ। ਕਹਿਣ ਲੱਗਿਆ ਬੀਬਾ ਜੋ ਕੁਛ ਕਹੇ ਮੈਂ ਦੇਣ ਨੂੰ ਤਿਆਰ। ਕਹਿੰਦਾ ਸਰੀਰ ਦਾ ਅੰਗ ਦੇਣਾ ਪੈਣਾ। ਕਹਿੰਦਾ ਜੇ ਸੀਸ ਦੇ ਕੇ ਵੀ ਮੈਨੂੰ ਅੱਗ ਮਿਲ ਜੇ ਨਾ, ਮੇਰਾ ਮੁਰਸ਼ਿਦ ਰਾਜੀ ਹੋ ਜੇ। ਇਹ ਤਾਂ ਸਰੀਰ ਛੱਡਣਾ ਹੀ ਛੱਡਣਾ, ਸੀਸ ਦੇਣਾ ਹੀ ਦੇਣਾ। ਜੇ ਸਿਰ ਦਿੱਤਿਆ ਤੇ ਮੁਰਸ਼ਿਦ ਮੰਨ ਜਾਵੇ ਤਾਂ ਇਦੂ ਸਰਾਲਾ ਸੌਦਾ ਕੋਈ। ਹੇਠਾਂ ਉਤਰੀ ਆਈ, ਕਹਿੰਦੀ ਮੈਨੂੰ ਡੇਲਾ ਕੱਢ ਕੇ ਦੇਵੇ। ਬੜੀ ਔਖੀ ਗੱਲ ਹੈ, ਪਾਸ ਹੋਣਾ ਬਹੁਤ ਔਖਾ ਇਹਦੇ ਵਿੱਚੋਂ।
ਜਦੋਂ ਲੱਗਦੀ
ਪਾਰ ਹੋ ਸਕਦਾ, ਦੂਸਰੇ ਤੋਂ ਨਹੀਂ। ਕਿਉਂਕਿ ਪਿਆਰ ਦਾ, ਪਿਆਰ ਦੀ ਜਿਹੜੀ ਕੀਮਤ ਹੈ ਸਾਧ ਸਿੰਘ ਜੀ, ਉਹ ਬਹੁਤ ਵੱਡੀ ਚੁਕਾਉਣੀ ਪੈਂਦੀ ਹੈ। ਹਰ ਥਾਂ ਦੇ ਉੱਤੇ ਨਜ਼ਰ ਆ ਰਿਹਾ, ਹਰ ਕੇ ਸੰਤ ਸੁਣੋ ਜਨ ਪਾਈ, ਹਰ ਸਤਿਗੁਰ ਕੀ ਇੱਕ ਸਾਖੀ। ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਗੁਰ ਸ਼ਬਦੀ ਸਹਿਜੇ ਚਾਖੀ। ਤੈ ਭਇਆ ਪ੍ਰਕਾਸ਼ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕਰਾਖੀ। ਅਦਿਸ਼ਟ ਅਗੋਚਰ ਅਲੱਖ ਨਿਰੰਜਨ, ਸੋ ਦੇਖਿਆ ਗੁਰਮੁਖਾ। ਪਦਵੀ ਦੇ ਧੀ ਮਹਾਨ ਉੱਚੇ ਕਰਤੇ, ਆਪਣੇ ਨਾਲ ਮਿਲਾ ਲਏ ਸਾਧ ਸੰਗਤ ਜੀ। ਪਿਆਰੇ ਜੀ ਸੇਵਾ ਕਰਕੇ
ਸੇਵਾ ਕਰਕੇ ਸੰਤ ਨੂੰ ਪਿਆਰੇ ਜੀ ਸੇਵਾ ਕਰਕੇ ਸੰਤ ਨੂੰ ਪਿਆਰੇ ਜੀ।
ਸੇਵਾ ਕੀਤੀ ਗੁਰੂ ਅੰਗਦ ਸਾਹਿਬ ਮਹਾਰਾਜ ਤੇ ਕਿੰਨੀ ਬੜੀ ਪਦਵੀ ਪ੍ਰਾਪਤ ਕਰ ਕੀਤੀ। ਹਰ ਕਾ ਸੇਵਕ ਸੋ ਹਰ ਦੇਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੇ ਬਹੁ ਭਾਂਤੀ, ਫਿਰ ਸਰਲਾ ਸਰਲ ਸਮਾਏ। ਗੁਰੂ ਦਾ ਰੂਪ ਇਹ ਬਣ ਗਏ, ਪਰਮੇਸ਼ਰ ਦਾ ਰੂਪ ਬਣ ਗਏ। ਇਸ ਕਰਕੇ ਜੋ ਬੇਨਤੀ ਕੀਤੀ ਗਈ ਸੀ ਕਿ ਗੁਰੂ ਘਰ ਦੇ ਅੰਦਰ ਸਿਮਰਨ ਤੇ ਸੇਵਾ ਦੋ ਚੀਜ਼ਾਂ ਪ੍ਰਧਾਨ ਨੇ। ਸਿਮਰਨ ਪਰਮੇਸ਼ਰ ਨੂੰ ਯਾਦ ਰੱਖਣ ਨੂੰ ਕਹਿੰਦੇ, ਹਰ ਵਕਤ ਯਾਦ ਰੱਖਣਾ, ਕੰਮ ਕਰਦੇ, ਖੇਤੀਬਾੜੀ ਕਰਦੇ, ਨਹਾਉਂਦੇ ਧੋਂਦੇ, ਰੋਟੀ ਖਾਂਦੇ, ਧਿਆਨ ਰੱਖਣਾ ਵੀ ਵਾਹਿਗੁਰੂ ਪਰਿਪੂਰਨ ਮੇਰੇ ਚਾਰੇ ਪਾਸੇ, ਮੈਂ ਵਾਹਿਗੁਰੂ ਚ ਰਹਿਣਾ ਜਿਵੇਂ ਮੱਛੀ ਸਮੁੰਦਰ ਚ ਰਹਿੰਦੀ। ਇਸ ਧਿਆਨ ਨੂੰ ਸਿਮਰਨ ਕਹਿੰਦੇ। ਉਹ ਸਿਮਰਨ ਪੱਕਦਾ ਵਾਹਿਗੁਰੂ ਵਾਹਿਗੁਰੂ ਨਾਮ ਜੋ ਗੁਰੂ ਤੋਂ ਮਿਲਿਆ ਮੰਤਰ, ਉਹ ਜਪ ਕੇ ਉਹਦੇ ਨਾਲ ਫਿਰ ਸਾਰੇ ਦੁੱਖਾਂ ਦਾ ਖਾਤਮਾ। ਸਭ ਤੋਂ ਬੜਾ ਦੁੱਖ ਹੈ ਜਿਹੜਾ ਜੰਮਣ ਮਰਨ ਵਿੱਚ ਦੁੱਖ ਸਵਾਏ, ਜੰਮਣਾ ਮਰਨਾ ਬਹੁਤ ਭਾਰਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਤ ਭੁੱਖ, ਇੱਕ ਦੁੱਖ ਸਖਤ ਵਾਰ ਜਮ ਦੁੱਖ, ਇੱਕ ਦੁੱਖ ਰੋਗ ਲੱਗੇ ਧਨ ਧਾਏ, ਵੈਦ ਨਾ ਭੋਲਾ ਦਾਰੂ ਦਾ। ਇਹ ਸਾਰੇ ਦੁੱਖਾਂ ਦਾ ਖਾਤਮਾ, ਹਉਮੈ ਦਾ ਨਾਸ਼ ਹੋ ਜਾਂਦਾ ਤੇ ਆਪਣੇ ਸਰੂਪ ਦਾ ਗਿਆਨ ਹੋ ਕੇ ਪਰਮੇਸ਼ਰ ਵਿੱਚ ਲੀਨ ਹੋ ਕੇ ਸਦਾ ਸਦਾ ਵਾਸਤੇ ਸਤ ਚਿੰਤ ਆਨੰਦ ਦੀ ਅਵਸਥਾ ਪ੍ਰਾਪਤ ਕਰਕੇ ਨਿਜ ਘਰ ਚ ਵਾਸਾ ਹੋ ਜਾਂਦਾ, ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ। ਸੋ ਇਹ ਬੜਾ ਹੀ ਸੁਖਾਲਾ ਰਸਤਾ ਸਾਡੇ ਵਾਸਤੇ, ਨਾ ਤੂਣੀਆਂ ਤਾਪਣੀਆਂ, ਨਾ ਪੁੱਠੇ ਲੜਕਣਾ, ਨਾ ਜਲ ਧਾਰੇ ਕਰਨਾ। ਬੱਚਿਆਂ ਚ ਰਹਿੰਦੇ ਹੋਏ ਗੁਰੂ ਦੀ ਜੁਗਤ ਵਰਤੋ, ਨਾਨਕ ਸਤਿਗੁਰੂ ਪੂਰਾ ਭੇਟੀਐ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਖਾ ਲੈਂਦਿਆਂ ਪੈ ਲੈਂਦਿਆਂ ਵਿੱਚੇ ਹੋਵੇ ਲੋਕ। ਗ੍ਰਿਸਤ ਚ ਰਹੋ ਤੁਸੀਂ, ਬਾਲ ਬੱਚਿਆਂ ਨੂੰ ਪਾਲੋ, ਨੌਕਰੀਆਂ ਚਾਕਰੀਆਂ ਕਰੋ, ਸਮਾਂ ਕੱਢੋ ਪਰਮੇਸ਼ਰ ਦੇ ਨਾਮ ਪਰ। ਜੀਵ ਹਿਲਾਈ ਜਾਣੀ ਜਦੋਂ ਕਿਸੇ ਦਫ਼ਤਰ ਦਾ ਕੰਮ ਕਰਦੇ ਹੋ, ਜਦ ਜੀਵ ਹਿਲਦੀ ਹੈ ਨਾਮ ਇੱਕ ਵਾਰੀ ਜਪ ਕੇ ਅੰਦਰ ਲੈ ਜਾਓ, ਫੇਰ ਨਾਮ ਆਪਣੇ ਆਪ ਹੀ ਜਪ ਹੁੰਦਾ ਕਿਉਂਕਿ ਅੰਦਰ ਹੈ ਨਾਮ। ਉਹ ਅਵਸਥਾ ਸਾਨੂੰ ਪ੍ਰਾਪਤ ਹੋ ਜਾਏ, ਫਿਰ ਦੁੱਖਾਂ ਦਾ ਖਾਤਮਾ ਹੀ ਹੋ ਜਾਇਆ ਕਰ, ਕਲਾ ਕਲੇਸ਼ ਦਾ ਖਾਤਮਾ ਹੋ ਜਾਂਦਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਧਨ ਮਾਏ ਮਿਟਾਓ। ਸੋ ਆਪਾਂ ਵਿਚਾਰ ਕਰੀਏ ਦੋਹਾਂ ਚੀਜ਼ਾਂ। ਗੁਰੂ ਘਰ ਦੇ ਅੰਦਰ ਬੜੇ ਅਸੂਲ ਨੇ ਸਿਖਾਲੇ, ਗੁਰਮੁਖ ਨਾਮ ਦਾਨ ਇਸ਼ਨਾ, ਨਾਮ ਜਪਣਾ, ਕਿਰਤਨ ਕਮਾਈ ਦੇ ਵਿੱਚੋਂ ਦਾਨ ਦੇਣਾ, ਸ਼ੁਭ ਬਚਨਾਂ ਦਾ ਦਾਨ ਦੇਣਾ, ਸ਼ੁਭ ਯਾਚਨਾ ਦਾ ਦਾਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ, ਇਹ ਮਾਮੂਲੀ ਗੱਲ ਨਹੀਂ ਹੈ। ਅਸੀਂ ਆਪਣੇ ਹਿਰਦੇ ਚੋਂ ਦਾਨ ਦਿੰਦੇ ਹਾਂ ਦੂਸਰੇ ਦਾ ਭਲਾ ਕਰਾਉਣ ਵਾਸਤੇ, ਬੁੱਧੀ ਦੇ ਨਾਲ ਦਾਨ ਦੇਣਾ, ਸਹੀ ਰਸਤੇ ਦੇ ਉੱਤੇ ਪਾਉਣਾ, ਯਤਨ ਕਰਨਾ। ਉਹਦੀ ਪਦਵੀ ਕਿੱਡੀ ਹੈ ਮਹਾਰਾਜ ਕਹਿੰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਕਿੱਡਾ ਬੜਾ ਦਾਨ ਹੈ, ਜੇ ਇਹਦੇ ਨਾਲ ਸ਼ਕਤੀ ਦੇ ਦੇਵੇ, ਜਨਮ ਮਰਨ ਦੋਂ ਮੈਂ ਨਾਹੀ, ਜਨ ਪਰ ਗੁਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸੋਂ ਲੈਣ ਮਿਲਣ। ਸੋ ਇਹ ਦਾਨ ਦੇਣਾ ਤੇ ਇਸ਼ਨਾਨ, ਸਰੀਰ ਦਾ ਇਸ਼ਨਾਨ ਕਰਾਉਣਾ, ਸਰੀਰ ਦਾ ਇਸ਼ਨਾਨ ਪਾਣੀ ਨਾਲ ਹੁੰਦਾ, ਬਚਨ ਦਾ ਇਸ਼ਨਾਨ ਵਿਚਾਰ ਨਾਲ ਹੁੰਦਾ, ਫਿੱਕਾ ਨਹੀਂ ਬੋਲਣਾ, ਮਨ ਦਾ ਇਸ਼ਨਾਨ ਬਾਣੀ ਦੀ ਵਿਚਾਰ ਨਾਲ ਹੁੰਦਾ, ਸਿਮਰਨ ਨਾਲ ਹੁੰਦਾ, ਬੁੱਧੀ ਦਾ ਇਸ਼ਨਾਨ ਬਾਣੀ ਦੀ ਵਿਚਾਰ ਨਾਲ ਹੁੰਦਾ, ਆਤਮ ਇਸ਼ਨਾਨ ਨਾਮ ਜਪ ਕੇ ਹੁੰਦਾ। ਸੋ ਇਹ ਇਸ਼ਨਾਨ ਕਰਨਾ, ਗੁਰਮੁਖ ਨਾਮ ਦਾਨ ਇਸ਼ਨਾਨ, ਇਹਦੇ ਨਾਲ ਸਾਡੀ ਕਲਿਆਣ ਹੋ ਜਾਂਦੀ ਹੈ। ਕੋਈ ਔਖਾ ਰਸਤਾ ਨਹੀਂ, ਕੋਈ ਚੰਬੇਲਾ ਨਹੀਂ ਹੈ, ਸਿੱਧਾ ਸਿੱਧਾ ਰਾਹ ਹੈ। ਇਸ ਤੇ ਆਓ, ਇਸ ਤੇ ਆਉਣ ਤੋਂ ਪਹਿਲਾਂ ਆਪ ਸਾਰਿਆਂ ਨੂੰ ਗੁਰੂ ਤੋਂ ਦੀਕਸ਼ਾ ਲੈਣੀ ਪਏਗੀ। ਤਿੰਨ ਤਰ੍ਹਾਂ ਦਾ ਅੰਮ੍ਰਿਤ ਹੁੰਦਾ, ਪਹਿਲਾ ਅੰਮ੍ਰਿਤ ਹੁੰਦਾ ਜਿਹਨੂੰ ਜਨਮ ਸੰਸਕਾਰ ਅੰਮ੍ਰਿਤ ਕਹਿੰਦੇ, ਦੂਸਰਾ ਅੰਮ੍ਰਿਤ ਹੁੰਦਾ ਨਾਮ ਅੰਮ੍ਰਿਤ ਜਿਹਨੂੰ ਮੰਤਰ ਲੈਣ ਦਾ ਅੰਮ੍ਰਿਤ ਹੁੰਦਾ, ਤੀਸਰਾ ਅੰਮ੍ਰਿਤ ਗੁਰੂ ਦਿੰਦਾ ਆਪ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਅੰਮ੍ਰਿਤ। ਉਹ ਜਦੋਂ ਪੁੱਗ ਜਾਂਦੀ ਹੈ ਰੂਹ, ਉਸ ਵੇਲੇ ਇਹੀ ਬਾਣੀ ਪ੍ਰਗਟ ਹੋ ਕੇ ਕਰਨੀ ਵਾਲੇ ਮਹਾਂਪੁਰਖਾਂ ਦੀ ਰਸਨਾ ਤੇ ਚੜ ਕੇ ਬੋਲਦੀ ਹੈ, ਤੇ ਫਿਰ ਉਹ ਬ੍ਰਹਮ ਗਿਆਨ ਦਾ ਅੰਮ੍ਰਿਤ ਮਿਲ ਜਾਂਦਾ, ਫਿਰ ਇਹ ਜੰਮਣ ਮਰਨ ਤੋਂ ਛੁੱਟ ਜਾਂਦਾ। ਸੋ ਇਸ ਕਰਕੇ ਸਾਨੂੰ ਨਾਮ ਅੰਮ੍ਰਿਤ ਲੈਣਾ ਪਏਗਾ। ਪੰਜ ਪਿਆਰਿਆਂ ਕੋਲ ਆ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਫਿਰ ਨਾਮ ਲਓ, ਮੰਤਰ ਲਓ। ਉਹ ਮੰਤਰ ਨੂੰ ਰੱਖਣਾ ਨਹੀਂ ਹੈ ਸੰਭਾਲ ਕੇ ਵੀ ਘਰ ਜਾ ਕੇ ਰੱਖਦਾ। ਮੈਂ ਕਈਆਂ ਨੂੰ ਪੁੱਛਦਾ ਵੀ ਪੰਜ ਪਿਆਰਿਆਂ ਨੂੰ ਤੈਨੂੰ ਕਿਹੜਾ ਮੰਤਰ ਦਿੱਤਾ, ਕਹਿੰਦੇ ਯਾਦ ਨਹੀਂ ਹੈ ਜੀ। ਮੈਂ ਤੁਹਾਨੂੰ ਦੱਸਿਆ ਨਹੀਂ ਅੰਮ੍ਰਿਤ ਵਾਲਿਆਂ ਨੇ ਵੀ ਅਸੀਂ ਤੈਨੂੰ ਮੰਤਰ ਦੇ ਰਹੇ। ਇਹ ਮੰਤਰ ਜਪ ਜਪ ਕੇ ਨਾਮ ਦੀ ਪ੍ਰਾਪਤੀ ਹੋਣੀ ਹੈ। ਤੋ ਇਸ ਤਰ੍ਹਾਂ ਦੇ ਨਾਲ ਆਪਣਾ ਜੀਵਨ ਸਫਲ ਕਰੋ, ਕਾਰੋਬਾਰ ਵੀ ਕਰੋ, ਸਤਸੰਗ ਕਰੋ। ਸਤਸੰਗ ਸਭ ਤੋਂ ਵੱਡੀ ਚੀਜ਼ ਹੁੰਦੀ, ਗੁਰਮੁਖ ਦਾ ਮਿਲਾਪ ਬਹੁਤ ਵੱਡੀ ਚੀਜ਼ ਹੈ। ਗੁਰਮੁਖ ਦੀ ਸੰਗਤ ਕਰਕੇ ਨਾਮ ਚੱਲਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਵਿੱਚ। ਸੋ ਇਸ ਕਰਕੇ ਜੋ ਗੁਰੂ ਦਾ ਸਿਖਾਲਾ ਰਸਤਾ ਹੈ ਉਸ ਨੂੰ ਆਪਣੇ ਹਿਰਦੇ ਦਿਸਾਓ, ਵੱਧ ਤੋਂ ਵੱਧ ਪੜੋ।
ਸਮਾਜ ਆਪ ਨਹੀਂ ਦਿੰਦਾ ਸਰਕਾਰ।